ई आवाज टीवी को आप तमाम IPTV बॉक्सेस पर देख सकते हैं और अब ई आवाज टीवी रोकू ऐप पर भी दस्तयाब है। आज ही रोकू ऐप अपने स्मार्ट टीवी में डाउनलोड कीजिए बिल्कुल फ्री।
ਸਿਕਿਉਰ ਲਾਈਨ ਆਫ ਕ੍ਰੈਡਿਟ ਵੀ ਲੈ ਦੇਣਗੇ 11 ਸਾਲਾਂ ਦੇ ਤਜਰਬੇਕਾਰ ਮੌਰਗੇਜ ਅਲਾਈਅੰਸ ਦੇ ਬ੍ਰੋਕਰ ਕੈਨੀ ਤਾਲੀਵਾਲ ਲਾਇਸੈਂਸ ਨੰਬਰ 10530 ਕਾਲ 9058122800 905-812-2800 ਔਰ ਵਿਜ਼ਿਟ mortgagebuddies.ca ਕੈਨੀ
ਤਾਲੀਵਾਲ ਉਹ ਛਾਏ ਪਹਿਨੇ ਕੈਨੀ ਤਾਲੀਵਾਲ
ਓਏ ਬਲਕਾਰ ਸਿਆਂ ਕੀ ਦੱਸਾਂ ਯਾਰ ਆ ਬੱਚੇ ਥਕਾਵਟ ਤੇ ਦਰਦਾਂ ਨੂੰ ਰੋਕਣ ਲਈ ਸ਼ਰਾਬ ਦਾ ਬਹਾਨਾ ਲਾਈ ਜਾਂਦੇ ਆ ਆ ਘਰ ਵਾਲੀ ਗੋਡੇ ਤੇ ਗਿੱਟਿਆਂ ਨੂੰ ਫੜ ਕੇ ਹਾਏ ਹਾਏ ਕਰੀ ਜਾਂਦੀ ਆ ਓਏ ਮੇਰੀ ਆਪਣੀ ਕਮਰ ਤੇ ਧੌਣ ਦੇ ਕੜਲ ਪਏ ਵਾ ਕਮਾਈ ਇੰਨੀ ਕੁ ਆ ਕਿ ਖਾਈਏ ਜਾਂ ਦਵਾਈਆਂ ਤੇ ਲਾਈਏ
ਭਲਾ ਹੋਵੇ ਕਾਲ ਫਿਜ਼ੀਓਥੈਰੇਪੀ ਵਾਲਿਆਂ ਦਾ ਜਿਨ੍ਹਾਂ ਦੀ ਤਜਰਬੇਕਾਰ ਟੀਮ ਦੇ ਹੱਥਾਂ ਵਿੱਚ ਇਹੋ ਜਿਹਾ ਜਾਦੂ ਹੈ ਇੱਕ ਵਾਰੀ ਜੀ ਬੰਦਾ ਘੋੜੇ ਵਾਂਗੂ ਕਰ ਦਿੰਦੇ ਆ ਬਜ਼ੁਰਗਾਂ ਤੇ ਸੈਲਫ ਇੰਪਲਾਈਡ ਨੂੰ ਤਾਂ ਸਪੈਸ਼ਲ ਡਿਸਕਾਊਂਟ ਦਿੰਦੇ ਆ ਤੇ ਇੰਪਲਾਈਡ ਦਾ ਤਾਂ ਸਿੱਧਾ ਇੰਸ਼ੋਰੈਂਸ ਤੋਂ ਹੀ ਲੈ ਲੈਂਦੇ ਆ
ਅੱਜ ਪਹੁੰਚੋ ਅਕਾਲ ਫਿਜ਼ੀਓਥੈਰੇਪੀ ਰਿਗਨ ਗੁਰੂ ਘਰ ਦੇ ਨੇੜੇ 527 ਬੈਂਕਕ ਡਰਾਈਵ ਯੂਨਿਟ 104 ਬ੍ਰੈਂਟਨ ਮੈਕਲਗਨ ਅਤੇ ਮੇਫੀਲਡ ਦੇ ਇੰਟਰਸੈਕਸ਼ਨ ਦੇ ਨੇੜੇ ਅੱਜ ਹੀ ਕਾਲ ਕਰੋ 905-495-4445 905-495-4445 ਔਰ ਵਿਜ਼ਿਟ www.akalphysio.com
बदौलत ही सानू इन्नी वधिया डील च इन्ना सोहना घर मिलिया जी हां जेकर तुसी भी घर खरीदना या बेचना होवे या कोई बिजनेस इन्ना तो ज्यादा ईमानदार ते नेक सलाह वाला तुहानू होर कोई नहीं मिल सकदा
ਹੁਣੇ ਕਾਲ ਕਰੋ ਹਰ ਮੇਲ ਸਿੱਧੂ ਨੂੰ 647-401-6565
ਬੜੀ ਭੈੜੀ ਜੀ ਸਮੈਲ ਆਉਂਦੀ ਯਾਰ ਜਿੱਦਾਂ ਕਿਤੇ ਚੂਹਾ ਮਰਿਆ ਹੁੰਦਾ
ਉਹ ਨਹੀਂ ਯਾਰ ਚੂਹਾ ਨਹੀਂ ਮਰਿਆ ਅਸਲ ਚ ਕਾਰਪੈਟ ਬਦਲਣ ਵਾਲੀ ਆ ਕਈ ਸਟੋਰਾਂ ਤੇ ਗਿਆ ਰੇਟ ਹੀ ਬੜਾ ਦੱਸਦੇ ਆ
ਤਦ ਫਿਰ ਤੂੰ ਸਕਾਰਬਲੋ ਸਥਿਤ ਬੈਸਟ ਡੀਲ ਫਲੋਰਿੰਗ ਤੇ ਨਹੀਂ ਗਿਆ ਹੋਣਾ ਪੂਰੇ GDA ਵਿੱਚ ਇਹਨਾਂ ਤੋਂ ਸਸਤਾ ਕੋਈ ਨਹੀਂ ਕਾਰਪੈਟ ਲੈਮੀਨੇਟ ਫਲੋਰ ਸਰਾਮਿਕ ਟਾਇਲਸ ਏਰੀਆ ਰਗਜ਼ ਹਾਰਡਵੁੱਡ ਫਲੋਰ ਖੁਦ ਇੰਸਟਾਲ ਕਰਕੇ ਜਾਂਦੇ ਆ ਸਭ ਦੀ ਪ੍ਰਾਈਜ਼ ਨੂੰ ਬੀਟ ਕਰਨ ਦਾ ਦਾਅਵਾ ਕਰਦੇ ਆ 130 ਡਾਇਨਾਮਿਕ ਡਰਾਈਵ ਯੂਨਿਟ ਨੰਬਰ 21 ਦੇ ਵਿੱਚ ਹੁਣੇ ਫੋਨ ਕਰ ਲੈ 416-292-6648
ਬੜਾ ਹੀ ਮੁਸ਼ਕਲ ਯਾਰ
ਆਪਣੀਆਂ ਕਾਰਾਂ ਵੈਨਾਂ ਟਰੱਕਾਂ ਡੰਪ ਟਰੱਕ ਟਰੈਕਟਰ ਟ੍ਰੇਲਰਾਂ ਦੇ ਨਵੇਂ ਜਾਂ ਫਿਰ ਪੁਰਾਣੇ ਟਾਇਰ ਪਵਾਉਣਾ ਚਾਹੁੰਦੇ ਹੋ ਤਾਂ HK ਟਾਇਰ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ 6191 ਅਟਲਾਂਟਿਕ ਡਰਾਈਵ ਤੇ ਪਹੁੰਚ ਸਕਦੇ ਹੋ ਜਾਂ ਫਿਰ ਇਹਨਾਂ ਦੀ ਲੰਡਨ ਵਾਲੀ ਲੋਕੇਸ਼ਨ ਤੋਂ ਵੀ ਸਰਵਿਸ ਲੈ ਸਕਦੇ ਹੋ ਲੰਡਨ ਵਾਲੀ ਲੋਕੇਸ਼ਨ ਤੇ ਗੇਲਾ ਤੂਰ ਹੋਰ ਨਾਲ ਸੰਪਰਕ ਕਰੋ 647-402-8230 ਤੇ ਅਟਲਾਂਟਿਕ ਡਰਾਈਵ ਵਾਲੀ ਲੋਕੇਸ਼ਨ ਤੇ ਬੂਟਾ ਸਿੰਘ ਚਾਹਲ ਹੋਰਾਂ ਨਾਲ ਗੱਲਬਾਤ ਕਰੋ 647-295-4600
ਬੜੀਆਂ ਲਪਟਾਂ ਛੱਡੀਆਂ ਕਿੱਧਰ ਦੀ ਤਿਆਰੀਆਂ
ਅੱਜ ਤੇਰੇ ਵੀਰ ਨੂੰ
ਆਪਣੇ ਟਰੱਕ ਦੀ ਚਾਬੀਆਂ ਮਿਲਣੀਆਂ।
ਉਹ ਤਾਂ ਠੀਕ ਹੈ ਪਰ ਤੇਰਾ ਟਰੱਕ ਲੋਨ ਤਾਂ ਬੜਾ
ਔਖਾ ਸੀ। ਆਈ ਨੋ, ਪਰ ਇਹ ਮਿਹਰਬਾਨੀ ਸਿਰਫ ਕਿੰਗ ਟਰੱਕ ਲੋਨ ਕਰਕੇ ਹੋਈ। ਕਿੰਗ ਟਰੱਕ ਲੋਨ ਦੇ ਜਿਹੜਾ ਮਰਜ਼ੀ ਆ ਜਾਵੇ, ਇੱਥੋਂ ਝੱਟ ਲੋਨ ਮਿਲ ਜਾਂਦਾ, ਖਾਲੀ ਹੱਥ ਨਾ ਜਾਂਦਾ ਕੋਈ।
ਟਰੱਕ, ਟ੍ਰੇਲਰ ਐਂਡ ਕ੍ਰੇਨਸ, ਹੈਵੀ ਇਕਵਿਪਮੈਂਟ ਫਾਈਨਾਂਸ, ਰੀਫਾਈਨਾਂਸ ਜਾਂ ਪ੍ਰਾਈਵੇਟ ਫੰਡਿੰਗ, ਇਟਸ ਨਾਓ ਜਸਟ ਅ ਯੈਸ ਅਵੇ। ਹੌਸਲੇ ਬੁਲੰਦ ਰੱਖੋ, ਬਸ ਕਿੰਗ ਟਰੱਕ ਲੋਨ ਦਾ ਨੰਬਰ ਕਾਲ ਰੱਖੋ 647-501-4385।
ਏਸ਼ੀਅਨ ਫੂਡ ਸੈਂਟਰ, ਇੰਡੀਅਨ, ਕੈਨੇਡੀਅਨ, ਸਾਫ ਸੁਥਰੀ ਗਰੋਸਰੀ ਦੇ ਨਾਲ
ਘਰ ਘਰ ਵਿੱਚ ਮਸ਼ਹੂਰ ਹੋ ਚੁੱਕਿਆ ਏਸ਼ੀਅਨ ਫੂਡ ਸੈਂਟਰ ਹਮੇਸ਼ਾ ਸਸਤੇ ਰੇਟ ਤੇ ਵਧੀਆ ਸੇਵਾਵਾਂ ਦੇਣ ਲਈ ਵਚਨਬੱਧ ਹੈ।
ਆਪਣੇ ਏਰੀਆ ਵਿੱਚ ਪੈਂਦੇ ਕਿਸੇ ਵੀ ਸਟੋਰ ਵਿੱਚ ਜਾਓਗੇ ਤਾਂ ਜ਼ਰੂਰ ਬਚਤ ਪਾਓਗੇ।
ਵਧੇਰੇ ਜਾਣਕਾਰੀ ਲਈ ਏਸ਼ੀਅਨ ਫੂਡ ਸੈਂਟਰ ਦਾ ਇੱਕੋ ਇੱਕ ਨੰਬਰ ਯਾਦ ਰੱਖੋ 416-740-3262।
ਏਸ਼ੀਅਨ ਫੂਡ ਸੈਂਟਰ 416-740-3262। ਏਸ਼ੀਅਨ ਫੂਡ ਸੈਂਟਰ।
ਟ੍ਰਾਈ ਸਟਾਰ ਕੈਰੀਅਰ ਜਿਨ੍ਹਾਂ ਨੂੰ ਮਿਡ ਵੈਸਟ ਵਾਸਤੇ 25 ਓਨਰ ਓਪਰੇਟਰ ਜਲਦ ਤੋਂ ਜਲਦ ਚਾਹੀਦੇ ਨੇ, 3400 ਮੀਲ ਪਰ ਵੀਕ ਦੇ ਦਿੱਤੇ ਜਾਣਗੇ। $1.60 ਤੋਂ ਲੈ ਕੇ $1.65 ਪ੍ਰਤੀ ਮੀਲ ਕਮਾ ਸਕਦੇ ਹੋ ਅਤੇ ਇਹਨਾਂ ਨੂੰ ਕੰਪਨੀ ਡਰਾਈਵਰ ਵੀ ਚਾਹੀਦੇ ਨੇ। $60 ਪਰ ਮੀਲ ਡਰਾਈਵਰ ਨੂੰ ਪੇ ਕੀਤੇ ਜਾਣਗੇ। ਟ੍ਰਾਈ ਸਟਾਰ ਦਾ ਟਰਮੀਨਲ ਗੋਲਫ ਦੇ ਨੇੜੇ ਐਬਰਫੋਇਲ ਓਨਟਾਰੀਓ ਵਿੱਚ ਹਾਈਵੇ 401 ਦੇ ਐਗਜ਼ਿਟ 299 ਦੇ ਨੇੜੇ ਸਥਿਤ ਹੈ। ਕਿਸੇ ਕਿਸਮ ਦੀ ਜਾਣਕਾਰੀ ਲਈ ਦਲੇਰ ਸਿੰਘ ਨਾਲ 647-818-5244 ਜਾਂ ਫਿਰ ਪਨਵੀਰ ਸਿੰਘ ਨਾਲ 647-465-3787 ਤੇ ਗੱਲਬਾਤ ਕਰ ਸਕਦੇ ਹੋ। ਟ੍ਰਾਈ ਸਟਾਰ ਵਿੱਚ ਟਰੱਕ ਪਾਓ ਤੇ ਢੇਰਾਂ ਸਾਰੇ ਡਾਲਰ ਕਮਾਓ। ਟ੍ਰਾਈ ਸਟਾਰ।
ਸਰਦਾਰੀ ਟੀਵੀ ਪੰਜਾਬੀਆਂ ਦਾ ਪਹਿਲਾ ਚੈਨਲ ਜਿਸ ਤੇ ਹਰ ਰੋਜ਼ ਕਬੱਡੀ ਦਿਖਾਈ ਜਾਂਦੀ ਹੈ। ਹਰ ਤਰ੍ਹਾਂ ਦੇ ਮਨੋਰੰਜਨ ਵਾਸਤੇ, ਤਤ ਗੁਰਮਤ ਦੇ ਪ੍ਰਚਾਰਕਾਂ ਨੂੰ ਸੁਣਨ ਵਾਸਤੇ, ਗੁਰਮਤ ਨਾਲ ਜੁੜਨ ਵਾਸਤੇ, ਵਧੀਆ ਐਂਟਰਟੇਨਮੈਂਟ ਲਈ ਸਰਦਾਰੀ ਟੀਵੀ ਇਸ਼ਤਿਹਾਰ ਦੇਣ ਲਈ 905-915-8484 ਹੁਣ ਸਰਦਾਰੀ 24 ਘੰਟੇ।
ਲੰਮੇ ਰੂਟਾਂ ਦੇ ਗੇੜੇ ਲਾਓ, ਵੱਧ ਤੋਂ ਵੱਧ ਡਾਲਰ ਕਮਾਓ।
ਈਗਲ ਫਰੇਟ ਸਿਸਟਮ ਵਾਲਿਆਂ ਨੂੰ ਟੀਮ ਤੇ ਸਿੰਗਲਸ ਏਜ਼ ਡਰਾਈਵਰਸ ਓਨਰ ਆਪਰੇਟਰ ਚਾਹੀਦੇ ਨੇ। ਯਾਰਡ ਟੂ ਯਾਰਡ ਵਰਕ, ਨਿਊ ਇਕਵਿਪਮੈਂਟਸ, ਡਾਇਰੈਕਟ ਡਿਪੋਜ਼ਿਟ ਵੀਕਲੀ 5500-6000 ਮਾਈਲਸ ਪਰ ਵੀਕ ਟੀਮਸ ਲਈ, 3000-4000 ਮਾਈਲ ਫੋਰ ਸਿੰਗਲਸ, ਬਹੁਤ ਸਾਰੇ ਬੈਨੀਫਿਟਸ ਤੇ ਤਨਖਾਹ ਉੱਪਰ HST ਵੀ ਦਿੰਦੇ ਨੇ। ਵਧੇਰੇ ਜਾਣਕਾਰੀ ਲਈ ਕਾਲ ਕਰੋ
ਈਗਲ ਫਰੇਟ ਸਿਸਟਮ 905-455-9900-505-9100। ਈਗਲ ਫਰੇਟ ਸਿਸਟਮ।
ਆਪਾਂ ਸਾਰੇ ਜਾਣਦੇ ਹਾਂ ਕਿ ਓਨਟੇਰੀਓ ਵਿੱਚ ਕਾਰ ਲੈਣੀ ਸੌਖੀ ਪਰ ਇੰਸ਼ੋਰੈਂਸ ਭਰਨੀ ਬਹੁਤ ਔਖੀ ਹੈ। ਜੇ ਤੁਸੀਂ ਵੀ ਸੋਚਦੇ ਹੋ ਕਿ ਤੁਸੀਂ ਕਾਰ ਦੀ ਇੰਸ਼ੋਰੈਂਸ ਵੱਧ ਭਰ ਰਹੇ ਹੋ, ਪ੍ਰਦੀਪ ਗੋਇਲ ਹੋਰਾਂ ਨਾਲ ਸੰਪਰਕ ਕਰੋ, ਪੈਸੇ ਬਚਾ ਸਕਦੇ ਹੋ। 647-278-5003, 647-278-5003, ਪ੍ਰਦੀਪ ਗੋਇਲ, ਕਾਰਾਂ ਦੀ ਸਸਤੀ ਇੰਸ਼ੋਰੈਂਸ ਵਾਸਤੇ। ਜੇ ਤੁਸੀਂ ਟਰੱਕ ਡਰਾਈਵਰ ਹੋ ਅਤੇ ਚੰਗੀ ਨੌਕਰੀ ਦੀ ਭਾਲ ਦੇ ਵਿੱਚ ਹੋ ਤਾਂ ਗਿਗ ਐਕਸਪ੍ਰੈਸ ਨਾਲ ਸੰਪਰਕ ਕਰੋ। ਕੈਂਬਰਿਜ ਵਿੱਚ ਵੀ ਇਹਨਾਂ ਨੇ ਆਪਣਾ ਟਰਮੀਨਲ ਖੋਲ੍ਹ ਦਿੱਤਾ ਹੈ, ਹੁਣ ਤੁਸੀਂ ਕੰਮ ਕੈਂਬਰਿਜ ਤੋਂ ਵੀ ਸਟਾਰਟ ਕਰ ਸਕਦੇ ਹੋ। ਟੈਕਸਸ, ਮਿਡਵੈਸਟ ਅਤੇ ਡੈਡੀਕੇਟਡ ਰਨ ਵਾਸਤੇ ਚੰਗੀ ਤਨਖਾਹ ਲਈ ਗਿਗ ਐਕਸਪ੍ਰੈਸ 905-614-0544, 905-614-0544, ਗਿਗ ਐਕਸਪ੍ਰੈਸ।
ਚਰਨਜੀਤ ਬਰਾੜ ਵੱਲੋਂ ਅੱਜ ਦੇ ਨਗਾਰਾ ਪ੍ਰੋਗਰਾਮ ਦੇ ਵਿੱਚ ਤੁਹਾਡਾ ਸਾਰਿਆਂ ਦਾ ਨਿੱਘਾ ਸਵਾਗਤ। ਦੋਸਤੋ, ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਤੁਹਾਡੇ ਨਾਲ ਖਾਸ ਗੱਲਬਾਤ ਆ ਜਿਹੜੀ ਕੀਤੀ ਜਾਊਗੀ ਕੁਝ ਮਸਲਿਆਂ ਦੇ ਉੱਤੇ। ਮੈਂ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਯਾਦ ਕਰਾ ਦਿਆਂ ਕਿ ਕੁਝ ਸੱਜਣ ਸਾਡੇ ਨੇ ਜਿਹੜੇ ਉਹ ਕਈ ਵਾਰੀ ਜਦੋਂ ਕਾਰ ਚੋਂ ਬਾਹਰ ਹੁੰਦੇ ਨੇ ਸਾਨੂੰ ਫੋਨ ਬਾਰ ਬਾਰ ਪੁੱਛਦੇ ਨੇ ਕਿ ਜੀ ਕਿਹੜੇ ਫੋਨ ਤੇ ਰੇਡੀਓ ਸੁਣਿਆ ਜਾ ਸਕਦਾ। ਮੈਂ ਤੁਹਾਨੂੰ ਨੋਟ ਕਰਾ ਦਿੰਦਾ ਜੀ, ਜੇ ਤੁਸੀਂ ਫੋਨ ਤੇ ਸੁਣਨਾ ਪ੍ਰੋਗਰਾਮ ਤਾਂ ਪੱਕਾ ਹੀ ਨੰਬਰ ਫੀਡ ਕਰਕੇ ਰੱਖ ਲਓ ਬਈ ਸਾਡਾ ਜਿਹੜਾ ਰੇਡੀਓ ਸੁਣਨ ਵਾਲਾ ਜਿਹੜਾ ਫੋਨ ਹੈ ਉਹ ਨੰਬਰ ਹੈਗਾ 647-557-1017। ਇਹਦੇ ਤੇ ਕਾਲ ਕਰ ਲਿਆ ਕਰੋ ਤੇ ਬਸ ਕੁਝ ਸੈਕਿੰਡਾਂ ਸਾਡਾ ਰੇਡੀਓ ਜਿਹੜਾ ਉਹ ਚੱਲ ਪੈਂਦਾ। ਜੇ ਤੁਸੀਂ ਵੈਸੇ ਚੱਲਦੇ ਪ੍ਰੋਗਰਾਮ ਦੇ ਦੌਰਾਨ ਕਾਲ ਕਰਨੀ ਆ ਫਿਰ ਸਾਡਾ ਜਿਹੜਾ ਨੰਬਰ ਆ ਉਹ ਹੁੰਦਾ 416-620-1778 ਤੇ ਉਹਦੇ ਤੇ ਕਾਲ ਕਰਕੇ ਤੁਸੀਂ ਇਨਪੁੱਟ ਆ ਜਿਹੜੀ ਉਹ ਦੇ ਸਕਦੇ ਹੋ। ਵਿਸ਼ੇ ਦੇ ਵਿੱਚ ਤੁਸੀਂ ਕੋਈ ਉਸ ਵਿਸ਼ੇ ਸੰਬੰਧੀ ਗੱਲਬਾਤ ਕਰਨੀ ਆ ਉਹ ਵੀ ਕਰ ਸਕਦੇ ਹੋ। ਦੋਸਤੋ, ਕੱਲ ਵੀ ਰਾਣਾ ਜੀ ਨੇ ਬੜੀ ਡਿਟੇਲ ਦੇ ਵਿੱਚ ਗੱਲਬਾਤ ਕੀਤੀ ਸੀ ਕਿ ਜਿਹੜਾ ਭਾਸ਼ਾ ਦਾ ਰੌਲਾ ਚੱਲ ਰਿਹਾ, ਇੱਕ ਦੇਸ਼ ਇੱਕ ਭਾਸ਼ਾ ਜਾਂ ਜੋ ਕੁਝ ਇੱਕ ਜਿਹੜੇ ਕਲਾਕਾਰ ਸੀ ਉਹਨਾਂ ਨੇ ਉੱਥੇ ਵੈਨਕੂਵਰ ਦੇ ਵਿੱਚ ਕਿਹਾ ਕੀਤਾ ਜਾਂ ਬਾਅਦ ਦੇ ਵਿੱਚ ਸਰੋਤਿਆਂ ਦਾ ਜਾਂ ਫੇਸਬੁੱਕ ਤੇ ਜਿਹੜੇ ਲੋਕ ਬੈਠੇ ਨੇ ਉਹਨਾਂ ਦਾ ਰਿਐਕਸ਼ਨ ਆਇਆ, ਇਸ ਗੱਲਬਾਤ ਨੂੰ ਹੋਰ ਡਿਟੇਲ ਦੇ ਵਿੱਚ ਥੋੜਾ ਜਿਹਾ ਕਰਨ ਦੀ ਜ਼ਰੂਰਤ ਆ। ਅਸਲ ਦੇ ਵਿੱਚ ਸਾਡੇ ਵਿੱਚੋਂ ਵੀ ਬਹੁਤ ਸਾਰੇ ਲੋਕ ਨੇ ਉਹ ਸਮਝਦੇ ਨੇ ਜੀ ਦੋ ਅਲੱਗ ਅਲੱਗ ਪੱਖ ਨੇ। ਇੱਕ ਪੱਖ ਤਾਂ ਇਹ ਹੈ ਕਿ ਆਪਣੀ ਮਾਂ ਬੋਲੀ ਹੈ ਜਿਹੜੀ ਉਹ ਬੋਲਦੇ ਰਹਿਣਾ ਚਾਹੀਦਾ, ਦੂਜਾ ਪੱਖ ਇਹ ਹੈ ਵੀ ਬੰਦਾ ਜਿਹੜਾ ਉਹ ਜਿਹੜੀ ਕੰਮ ਕਾਰ ਦੀ ਭਾਸ਼ਾ ਉਹ ਵੀ ਉਹਨੂੰ ਸਿੱਖਣੀ ਚਾਹੀਦੀ ਹੈ, ਇਹ ਜਿਹੀਆਂ ਕੁਝ ਗੱਲਾਂ ਨੇ। ਪਰ ਇੱਕ ਗੱਲ ਹੋਰ ਆ ਜਿਹੜੀ ਮੈਂ ਤੁਹਾਡੇ ਨਾਲ ਕਰਨੀ ਚਾਹੁੰਦਾ, ਤੇ ਮੈਨੂੰ ਲੱਗਦਾ ਕਿਤੇ ਕਿਤੇ ਵੀ ਇਹ ਗੱਲ ਆ ਜਿਹੜੀ ਬਹੁਤ ਦੇਰ ਪਹਿਲਾਂ ਕੀਤੀ ਜਾਣੀ ਚਾਹੀਦੀ ਸੀ, ਉਹ ਇਹ ਹੈ ਕਿ ਦੁਨੀਆਂ ਦੇ ਜਿਹੜੇ ਅਲੱਗ ਅਲੱਗ ਸੱਭਿਆਚਾਰ ਨੇ ਉਹ ਵਿਲੱਖਣ ਨੇ, ਅਲੱਗ ਅਲੱਗ ਨੇ। ਹਰੇਕ ਸੱਭਿਆਚਾਰ ਦੇ ਵਿੱਚ ਕੁਝ ਅਲੋਕਾਰੀ ਗੱਲਾਂ ਨੇ ਜਿਹੜੀਆਂ ਦੂਸਰੇ ਸੱਭਿਆਚਾਰ ਚ ਨਹੀਂ ਹੁੰਦੀਆਂ, ਤੇ ਦੂਸਰੇ ਸੱਭਿਆਚਾਰ ਚ ਜਿਹੜੀਆਂ ਵਿਲੱਖਣ ਗੱਲਾਂ ਨੇ ਉਹ ਹੋ ਸਕਦਾ ਕਿਸੇ ਹੋਰ ਤੀਸਰੇ ਚੌਥੇ ਸੱਭਿਆਚਾਰ ਦੇ ਵਿੱਚ ਨਾ ਹੋਣ। ਇਸੇ ਕਰਕੇ ਕਹਿੰਦੇ ਆ ਕਿ ਹਰੇਕ ਜਿਹੜਾ ਸੱਭਿਆਚਾਰ ਆ ਉਹ ਵਿਲੱਖਣ ਹੁੰਦਾ। ਵਿਲੱਖਣ ਦਾ ਮਤਲਬ ਇਹ ਹੈ ਕਿ ਉਹ ਅਲੱਗ ਕਿਸਮ ਦਾ, ਮਤਲਬ ਦੂਸਰੇ ਨਾਲ ਹੁੰਦਾ। ਇਹ ਜਿਹੜੇ ਸੱਭਿਆਚਾਰ ਨੇ ਇਹਨਾਂ ਦੇ ਵਿੱਚ ਜਿਹੜਾ ਸਾਰਾ ਕੁਝ ਹੁੰਦਾ, ਸੱਭਿਆਚਾਰਕ ਕਦਰਾਂ ਕੀਮਤਾਂ, ਰਸਮੋ ਰਿਵਾਜ, ਉਹਦੀ ਮਾਂ ਬੋਲੀ, ਇਹ ਬੜੀਆਂ ਬਰੀਕ ਤੇ ਨਾ ਦਿਸਣ ਵਾਲੀਆਂ ਤੰਦਾਂ ਨਾਲ ਜੁੜੇ ਹੁੰਦੇ ਨੇ। ਇਹ ਤੰਦਾਂ ਨੂੰ ਭਾਸ਼ਾ ਵਿਗਿਆਨੀ, ਮਨੋਵਿਗਿਆਨੀ ਤੇ ਸਮਾਜਿਕ ਵਿਗਿਆਨੀ ਸਮਝ ਸਕਦੇ ਆ। ਆਮ ਬੰਦਾ ਜਾਂ ਰੇਡੀਓ ਟੀਵੀ ਤੇ ਮੇਰੇ ਵਰਗਾ ਬੋਲਣ ਵਾਲਾ ਬੰਦਾ ਉਹਨੂੰ ਨਹੀਂ ਸਮਝ ਸਕਦਾ। ਉਹ ਕਿਸੇ ਹੋਰ ਕੰਮ ਚ ਤਾਂ ਮਾਹਰ ਹੋ ਸਕਦਾ, ਡਾਕਟਰ ਆ ਜਿਵੇਂ ਸਰਜਰੀ ਕਰਨ ਚ ਮਾਹਰ ਹੋ ਸਕਦਾ, ਕਿਸੇ ਨੂੰ ਦਵਾਈਆਂ ਵਧੀਆ ਦੱਸ ਸਕਦਾ, ਟਰੱਕ ਚਲਾਉਣ ਵਾਲਾ ਟਰੱਕ ਚ ਮਾਹਰ ਹੋ ਸਕਦਾ, ਐਸਟ੍ਰੋਨੋਟ ਐਸਟ੍ਰੋਨੋਮੀ ਦੇ ਵਿੱਚ ਮਾਹਰ ਹੋ ਸਕਦਾ, ਕੋਈ ਕੰਪਿਊਟਰ ਚ ਮਾਹਰ ਹੋ ਸਕਦਾ, ਕੋਈ ਗਾਉਣ ਚ ਮਾਹਰ ਹੋ ਸਕਦਾ, ਆਵਾਜ਼ ਬੜੀ ਸੋਹਣੀ ਹੋ ਸਕਦੀ ਹੈ, ਕੋਈ ਬੰਦਾ ਮਤਲਬ ਕਿਸੇ ਦਿਮਾਗੀ ਕੰਮ ਚ ਮਾਹਰ ਹੋ ਸਕਦਾ, ਕੋਈ ਬੰਦਾ ਥੌੜਾ ਚਲਾਉਣ ਚ ਮਾਹਰ ਹੋ ਸਕਦਾ, ਕੋਈ ਬਾਕਸਿੰਗ ਚ ਮਾਹਰ ਹੋ ਸਕਦਾ। ਪਰ ਇਹ ਜਿਹੜੀਆਂ ਸੱਭਿਆਚਾਰ ਦੇ ਵਿੱਚ ਕਦਰਾਂ ਕੀਮਤਾਂ, ਉਹਦਾ ਭਾਸ਼ਾ ਨਾਲ ਰਿਲੇਸ਼ਨ, ਤੇ ਇਹ ਇਹਦੇ ਬਾਰੇ ਸਾਨੂੰ ਭਾਸ਼ਾ ਵਿਗਿਆਨੀ, ਸਮਾਜਿਕ ਵਿਗਿਆਨੀ ਤੇ ਮਨੋਵਿਗਿਆਨੀ ਇਹ ਦੱਸਦੇ ਨੇ ਬਈ ਬੱਚਾ ਜਦੋਂ ਛੋਟਾ ਹੀ ਹੁੰਦਾ, ਬਹੁਤ ਛੋਟਾ, ਜਦੋਂ ਬੋਲਣਾ ਵੀ ਨਹੀਂ ਸਿੱਖਦਾ, ਉਹ ਆਲੇ ਦੁਆਲੇ ਬਾਡੀ ਲੈਂਗੁਏਜ, ਹਾਵ ਭਾਵ, ਹੱਥ ਦੇ ਇਸ਼ਾਰੇ ਸਮਝਣਾ ਸ਼ੁਰੂ ਕਰਦਾ ਨਾ, ਉਦੋਂ ਸੱਭਿਆਚਾਰ ਆਲਾ ਦੁਆਲਾ ਉਹਦੇ ਅੰਦਰ ਜਾ ਰਿਹਾ ਹੁੰਦਾ, ਉਹਨੂੰ ਪਕੜ ਰਿਹਾ ਹੁੰਦਾ ਸੱਭਿਆਚਾਰ ਨੂੰ। ਤੇ ਸੱਭਿਆਚਾਰ ਇੱਕ ਇਹੋ ਜਿਹਾ ਝੂਲਾ ਹੈ ਜਿਹਦੇ ਵਿੱਚ ਪੈ ਕੇ ਬੰਦਾ, ਬੱਚਾ ਵੱਡਾ ਹੋ ਕੇ, ਨੌਜਵਾਨ ਹੋ ਕੇ ਬੁੜਾ ਹੁੰਦਾ, ਜਦੋਂ ਬੰਦਾ ਐਕਸਟ੍ਰੀਮਲੀ ਡਿਪਰੈਸ ਹੁੰਦਾ, ਦੁੱਖ ਚ ਹੁੰਦਾ, ਬਿਮਾਰ ਹੁੰਦਾ, ਜਦੋਂ ਬੰਦਾ ਈਵਨ ਮਰਨ ਵਾਲਾ ਵੀ ਹੁੰਦਾ, ਜਦੋਂ ਅਥਾਹ ਖੁਸ਼ ਹੁੰਦਾ, ਉਦੋਂ ਬੰਦਾ ਮਾਂ ਬੋਲੀ ਰਾਹੀਓ ਇੰਨਾ ਵਧੀਆ ਤਰੀਕੇ ਨਾਲ ਉਹ ਹਾਲਾਤ ਦੀ ਵਿਆਖਿਆ ਕਰ ਸਕਦਾ ਕਿ ਹੋਰ ਬੋਲੀ ਚ ਨਹੀਂ ਹੋ ਸਕਦੀ। ਮਾਂ ਬੋਲੀ ਦੇ ਵਿੱਚ ਬੰਦਾ ਜਾਣੀ ਉਹ ਕਲਾ ਦੀ ਸਿਖਰ ਨੂੰ ਛੂੰਹਦਾ ਜਾ ਕੇ, ਉਹ ਇਨਸਾਨੀ ਕਦਰਾਂ ਕੀਮਤਾਂ ਜਿਹੜੀਆਂ, ਉਸ ਦਾ ਨਿੱਘ, ਉਸ ਦੀ ਜਿਹੜੀ ਉੱਚਤਮ ਅਵਸਥਾ, ਭਾਵੇਂ ਉਹ ਕਲਾ ਹੋਵੇ, ਭਾਵੇਂ ਉਹ ਕਵਿਤਾ ਹੋਵੇ, ਭਾਵੇਂ ਉਹ ਸੰਗੀਤ ਹੋਵੇ, ਉਹ ਬੰਦਾ ਮਾਂ ਬੋਲੀ ਦੇ ਵਿੱਚ ਨਾ ਉਸ ਦਾ ਜਿਹੜਾ ਜਿਹੜਾ ਜਿਹੜੀ ਉਸਦੀ ਰੂਹ ਆ ਕਿਸੇ ਕਲਾ ਦੀ, ਉਹਨੂੰ ਸਮਝ ਸਕਦਾ। ਦੂਜਿਆਂ ਨੂੰ ਵੀ ਸਮਝਣ ਦੇ ਸਮਰੱਥ ਬਣ ਸਕਦਾ ਉਹ, ਪਰ ਦੂਜਿਆਂ ਨੂੰ ਸਮਝਦੇ ਸਮਰੱਥ ਉਹ ਤਾਂਹੀਓ ਬਣੂ ਜੇ ਉਹਨੂੰ ਦੂਸਰੀ ਭਾਸ਼ਾ ਦਾ ਗਿਆਨ, ਤੇ ਦੂਸਰੀ ਭਾਸ਼ਾ ਦਾ ਅਸਲ ਗਿਆਨ ਉਹਨੂੰ ਤਾਂਹੀਓ ਆਊ ਜੇ ਉਹ ਆਪਣੀ ਮਾਂ ਬੋਲੀ ਦੇ ਵਿੱਚ ਮਾਹਰ ਆ। ਇਹ ਸੱਚਾਈ ਆ, ਇਹ ਸਾਨੂੰ ਇਤਿਹਾਸ ਤੋਂ ਵੀ ਪਤਾ ਲੱਗਦਾ ਵੀ ਆਪਣੀਆਂ ਸੱਭਿਆਚਾਰਕ ਕਦਰਾਂ ਕੀਮਤਾਂ ਤੇ ਆਪਣੀ ਮਾਂ ਬੋਲੀ ਦੀ ਰਾਖੀ ਲਈ ਲੋਕ ਆਪਣੀ ਜਾਨ ਤੱਕ ਪਰਵਾਹ ਕਰ ਦਿੰਦੇ। ਉਹ ਕਹਿੰਦੇ ਜੀ ਥੋੜੇ ਸਾਲ ਜਿਉਂ ਲਓ, ਜਿਹੜਾ ਜਿਉਣਾ ਚੱਜ ਦੇ ਨਾਲ ਗਰਦਨ ਉੱਚੀ ਕਰਕੇ ਜਿਉਂ। ਭਗਤ ਸਿੰਘ ਵਰਗਿਆਂ ਨੇ ਦੇਖੋ ਆਪਣੇ ਆਪਣੇ ਉਦੇਸ਼ ਦੇ ਲਈ ਜ਼ਿੰਦਗੀ ਕਰਵਾ, ਛੋਟੇ ਸਾਹਿਬਜ਼ਾਦੇ ਨਿਉਆਂ ਦੇ ਵਿੱਚ ਚਣੇ ਗਏ, ਗੁਰੂ ਅਰਜਨ ਦੇਵ ਜੀ ਉਹਨਾਂ ਨੇ ਸੀਸ ਦੇ ਉੱਤੇ ਉਹਨਾਂ ਦੇ ਗਰਮ ਗਰਮ ਰੇਤ ਪਾਤੀ, ਤੱਤੀ ਤਵੀ ਤੇ ਬੈਠੇ, ਪਰ ਆਪਣੇ ਉਦੇਸ਼ ਦੀ ਖਾਤਰ। ਇਵੇਂ ਹੀ ਜਿਹੜੇ ਮਾਂ ਬੋਲੀ ਨੂੰ ਪ੍ਰੇਮ ਕਰਨ ਵਾਲੇ ਲੋਕ ਨੇ ਨਾ, ਉਹ ਵੀ ਕਹਿੰਦੇ ਨੇ, ਉਹ ਕਹਿੰਦੇ ਐਵੇਂ 80 ਸਾਲ ਤੱਕ ਐਵੇਂ ਗੋਡੇ ਰਗੜ ਕੇ ਜ਼ਿੰਦਗੀ ਜਿਉਣੀ ਆ, ਜਿਹੜੀ ਜ਼ਿੰਦਗੀ ਜਿਉਣੀ ਆ ਆਪਣੇ ਸੱਭਿਆਚਾਰ, ਆਪਣੀ ਮਾਂ ਬੋਲੀ, ਇਹਦੀ ਇਹਦੀ ਛਾਂ ਦੇ ਵਿੱਚ ਰਹਿ ਕੇ ਨਾ ਜਿਉਣ। ਜੇ ਇਹਦੇ ਤੇ ਕੋਈ ਵਕਤ ਪੈਂਦਾ ਤੇ ਕੋਈ ਨੀ, ਫਿਰ ਕੀ ਆ, ਬਥੇਰੇ 40-50 ਸਾਲ ਬਹੁਤ ਹੁੰਦੇ ਆ ਇਤਿਹਾਸ ਦੇ ਵਿੱਚ, ਬਹੁਤ ਵਾਰੀ ਦੇਖਿਆ ਇਹੋ ਜਿਹਾ ਕੁਝ। ਪਰ ਇਹ ਬਹੁਤ ਬਰੀਕ ਗੱਲਾਂ ਨੇ, ਇਹਨਾਂ ਦਾ ਰਿਲੇਸ਼ਨਸ਼ਿਪ ਜਿਹੜਾ ਭਾਸ਼ਾ ਤੇ ਸੱਭਿਆਚਾਰ ਦਾ ਆਮ ਬੰਦਾ ਨਹੀਂ ਸਮਝ ਸਕਦਾ। ਪਰ ਸਾਡੇ ਪੰਜਾਬੀ ਮੀਡੀਆ ਚ ਨਾ, ਮੈਂ ਮਨੋ ਬੋਲ ਰਿਹਾ, ਸਾਡੇ ਪੰਜਾਬੀ ਮੀਡੀਆ ਚ ਨਾ ਇੱਕ ਦੌੜ ਲੱਗੀ ਹੋਈ ਆ ਬਾਕੀ ਮੀਡੀਆ ਚ ਨੂੰ ਮੈਂ ਦੇਖੀ, ਬਈ ਹਰੇਕ ਹੀ ਬੰਦਾ ਮਾਈਕ ਚੱਕ ਕੇ ਉਹ ਦੂਸਰੇ ਨੂੰ ਪੁੱਛਦਾ, ਭਾਜੀ ਤੁਹਾਡੇ ਇਹਦੇ ਬਾਰੇ ਕੀ ਵਿਚਾਰ ਨੇ। ਇਹ ਇਕੱਲੇ ਮੀਡੀਆ ਚ ਨੀ, ਸਾਡੇ ਪੰਜਾਬੀ ਸੱਭਿਆਚਾਰ ਚ ਨਾ ਇਹ ਚੰਗੇ ਪੱਖ ਬਹੁਤ ਨੇ ਸਾਡੇ ਪੰਜਾਬੀ ਸੱਭਿਆਚਾਰ ਦੇ ਵਿੱਚ, ਬਹੁਤ ਸੋਹਣਾ ਸੱਭਿਆਚਾਰ ਆ, ਮੈਨੂੰ ਬੜਾ ਮਾਣ ਆ, ਮੈਂ ਆਪਣੇ ਆਪ ਨੂੰ ਪੰਜਾਬੀ ਮਤਲਬ ਕਹਿੰਦਾ ਪੰਜਾਬ ਰਗਾਂ ਦੇ ਵਿੱਚ ਪੰਜਾਬੀ ਖੂਨ ਆ, ਬੜਾ ਚੰਗਾ ਕੁਛ ਆ ਪੰਜਾਬ ਚ, ਪਰ ਜਿਹੜੀ ਮਾੜੀ ਗੱਲ ਆ ਨਾ ਆਪਣੀ ਪਰਸਨੈਲਿਟੀ ਚ, ਉਹ ਆਪਣੇ ਸਭਿਆਚਾਰ ਚ, ਆਪਣੀ ਪਰਸਨੈਲਿਟੀ ਚ ਵੀ ਕਿਤੇ ਨਾ ਕਿਤੇ ਆਪਣੇ ਆਪ ਦਾ ਰਿਵਿਊ ਕਰਨਾ ਚਾਹੀਦਾ, ਸਭਿਆਚਾਰ ਦਾ ਵੀ ਕਰਨਾ ਚਾਹੀਦਾ। ਅਸੀਂ ਨਾ ਕਿਸੇ ਮਾਹਰ ਬੰਦੇ ਤੋਂ ਰਾਏ ਨੀ ਲੈਂਦੇ। ਸਪੋਜ਼ ਸਾਡੇ ਗੋਡੇ ਦੁਖਦੇ ਹੋਣ ਤੇ ਸਾਡੇ ਪਿੰਡੋਂ ਬਾਹਰ ਸੜਿਆ ਜਾਂ ਸਾਧ ਬੈਠਾ, ਉਹਨੂੰ ਕਵਾਂਗੇ ਉਹ ਫਲਾਨਿਆਂ ਦੀ ਜਿਹੜੀ ਬੇਬੇ ਸੀ ਨਾ, ਉਹਦਾ ਇਲਾਜ ਜਿਹੜਾ ਉਹਨੇ ਪੂਰੀ ਦੇਤੀ ਸੀ, ਗੋਡੇ ਨਾ ਦੁਖਣ ਵਾਲੀ, ਉਹ ਤੋਂ ਇਲਾਜ ਹੋ ਗਿਆ ਸੀ। ਵੀ ਭਲੇ ਮਾਣ ਤੋਂ ਗੋਡੇ ਦੁਖਦੇ ਤਾਂ ਤੁਸੀਂ ਹੱਡੀਆਂ ਦੇ ਡਾਕਟਰ ਕੋਲੇ ਜਾਓ, ਜਿਹਦੇ ਬੱਚਾ ਨਾ ਹੁੰਦਾ ਹੋਵੇ। ਇੱਥੇ ਵਧੀਆ ਇਲਾਜ ਕਰਾਉਣ ਦੀ ਬਜਾਏ ਉਹ ਕਹਿਣਗੇ ਨਾ, ਪੰਜਾਬ ਦੇ ਵਿੱਚ ਉੱਥੇ ਨਾ ਇੱਕ ਡੇਰਾ ਹੈ, ਉਹਦਾ ਦਾਦਾ ਪੜਦਾਦਾ ਵੀ ਇਹੀ ਪੁੱਛਿਆ ਦਿੰਦਾ ਸੀ, ਉਹ ਕੋਈ ਥੋੜਾ ਥੋੜਾ ਪਾਉਂਦਾ ਸੀ। ਲਓ ਜੀ ਉਹਨਾਂ ਦੇ ਘਰ ਤਾਂ ਬਸ 2 ਸਾਲਾਂ ਬਾਅਦ 4-4 ਜਵਾਕ ਖੇਡਣ ਲੱਗ ਗਏ। ਬੋਲੀ ਦੇਖਿਆ ਕਰ, ਸੁਣਿਆ ਕਰ ਤੁਸੀਂ ਉਹਨਾਂ ਦੀ, ਮਤਲਬ ਉਹ ਵੀ ਅਸੀਂ ਕਿਸੇ ਡਾਕਟਰ ਕੋਲ ਨਹੀਂ ਜਾਂਦੇ। ਜੇ ਸਾਨੂੰ ਕੋਈ ਮਾਨਸਿਕ ਰੋਗ ਹੋਵੇ, ਡਿਪਰੈਸ਼ਨ ਹੋਵੇ, ਫਿਰ ਅਸੀਂ ਕਹਿੰਦੇ ਹਾਂ ਵੀ ਅਸੀਂ ਮਾਨਸਿਕ ਰੋਗਾਂ ਦੇ ਮਾਹਰ ਕੋਲ ਨਹੀਂ ਜਾਣਾ, ਉਹ ਵੀ ਅਸੀਂ ਸਾਧਾਂ ਕੋਲ ਜਾਣਾ। ਮਤਲਬ ਅਸੀਂ ਜਿਹੜਾ ਕੋਈ, ਜੇ ਅਸੀਂ ਕੋਈ ਵਧੀਆ ਬਿਜ਼ਨਸ ਕਰਨਾ ਹੋਵੇ ਨਾ ਕਿਸੇ ਬੰਦੇ ਨੇ, ਅਸੀਂ ਉਸ ਬਿਜ਼ਨਸ ਦੇ ਮਾਹਰ ਕੋਲੇ ਨਹੀਂ ਜਾਂਦੇ। ਅਸੀਂ ਐਵੇਂ ਪੁੱਛਣ ਲੈਣ ਵਾਲੇ ਕੋਈ ਜੋਤਸ਼ੀ ਕੋਲ ਚਲੇ ਜਾਂਦੇ ਹਾਂ, ਉਹ ਭਾਈ ਉਹ ਮਤਲਬ ਇਹਦੇ ਕਿਸਮਤ ਦੇਖ ਕੇ ਦੱਸ ਹਾਥੀ ਨੇ ਰਖਾਵਾਂ ਵੀ ਆਹ ਕੰਮ ਇਹ ਚੰਗਾ ਕਰ ਲੂਗਾ, ਵੀ ਉਹਨੂੰ ਡਿਗਰੀ ਕਰਵਾਓ, ਉਹਨੂੰ ਡਿਪਲੋਮਾ ਕਰਵਾਓ, ਉਸ ਬਿਜ਼ਨਸ ਦੀ ਸਟੱਡੀ ਕਰਾਓ, ਜਾਂ ਉਸ ਬਿਜ਼ਨਸ ਦੇ ਮਾਹਰ ਕੋਲ ਜਾਓ, ਉਹ ਦੱਸ ਦੂ ਵੀ ਬੰਦੇ 'ਚ ਕੁਆਲਿਟੀਜ਼ ਹੈਗੀਆਂ ਕਿ ਨਹੀਂ ਹੈਗੀਆਂ। ਇਵੇਂ ਅਸੀਂ ਕੀ ਕਰਦੇ ਹਾਂ, ਸਾਡੇ ਮੀਡੀਆ ਵਾਲੇ ਸੱਜਣ ਮਾਈਕ ਚੱਕ ਕੇ, ਕਿਉਂਕਿ ਚੱਕਾ ਚੌਂਦ ਦੇ ਦੌਰ ਦੇ ਵਿੱਚ ਹਰੇਕ ਨੇ ਆਪਣਾ ਰੇਡੀਓ ਸਟੇਸ਼ਨ, ਟੀਵੀ ਸਟੇਸ਼ਨ, ਅਖਬਾਰ 'ਚ ਚਮਕਾਉਣਾ, ਅਸੀਂ ਮਾਈਕ ਚੱਕ ਕੇ ਸਾਹਮਣੇ ਵਾਲੇ ਬੰਦੇ ਨੂੰ, ਗਾਇਕ ਨੂੰ ਪੁੱਛ ਰਹੇ ਹਾਂ, ਉਹ ਭਾਅ ਜੀ ਤੁਸੀਂ ਦੱਸਿਓ ਬਈ ਪੰਜਾਬ ਦੇ ਪਾਣੀਆਂ ਦਾ ਮਸਲਾ ਕੀ ਹੱਲ ਹੋ। ਉਹ ਭਲਿਆ ਮਾਨਸਾ, ਉਹ ਪਾਣੀਆਂ ਦਾ ਮਸਲਾ ਉਹਨੂੰ ਗਾਇਕ ਨੂੰ ਕੀ ਪਤਾ, ਉਹ ਤਾਂ ਆਪਦੀ ਬੋਲੀ ਵੇਚਦਾ। ਨਥਿੰਗ ਰੋਂਗ ਇਨ ਸੈਲਿੰਗ ਹਿਸ ਵੋਇਸ, ਪ੍ਰੋਬਲਮ ਤਾਂ ਇਹ ਹੈ ਉਹਨੂੰ ਪਾਣੀਆਂ ਦੇ ਮਸਲੇ ਦਾ ਹੀ ਨੀ ਪਤਾ। ਇਵੇਂ ਅਸੀਂ ਕੀ ਕਹਿੰਦੇ ਹਾਂ, ਇੱਕ ਜਿਹੜਾ ਗਾਉਣ ਵਾਲਾ, ਜਿਹੜਾ ਕਲਾ ਵੇਚਦਾ ਆਪਦੀ, ਜਿਹੜਾ ਆਪਦੀ ਆਵਾਜ਼ ਵੇਚ ਰਿਹਾ, ਅਸੀਂ ਉਹਨੂੰ ਪੁੱਛ ਰਹੇ ਹਾਂ ਭਾਅ ਜੀ ਤੁਸੀਂ ਦੱਸੋ ਤੁਹਾਡੇ ਬੋਲੀ ਬਾਰੇ ਕੀ ਵਿਚਾਰ ਨੇ। ਉਹਨੂੰ ਕੀ ਪਤਾ, ਉਹ ਚੰਗਾ ਹੋ ਸਕਦਾ, ਉਹ ਸੋਹਣਾ ਸੁਨੱਖਾ ਹੋ ਸਕਦਾ, ਉਹ ਸਾਰੀ ਉਮਰ ਉਹਨੇ ਗਾਇਆ ਹੋ ਸਕਦਾ, ਉਹਦੀ ਬੋਲੀ ਚੰਗੀ ਹੋ, ਪਰ ਭਾਸ਼ਾ ਦਾ ਉਹਨੂੰ ਕੀ ਪਤਾ ਵਿਚਾਰੇ ਨੂੰ। ਉਹਨੇ ਤਾਂ ਭਾਸ਼ਾ ਦੇ ਵਿੱਚੋਂ, ਉਹਨੇ ਨਾ ਜਿਵੇਂ ਸੂਈ ਨਾਲ ਤੁਸੀਂ ਕੋਈ ਚੀਜ਼ ਸਿਉਣਾ ਸਿੱਖ ਜਾਂਦੇ ਹੋ, ਤੇ ਉਹਨੇ ਭਾਸ਼ਾ ਦੇ ਕੁਝ ਸ਼ਬਦ ਸਿਉਂ ਕੇ ਗੀਤ ਤਿਆਰ ਕਰਤਾ, ਵਧੀਆ ਗੱਲ ਆ, ਨਥਿੰਗ ਰੋਂਗ ਇਨ ਦੈਟ, ਐਪਰੀਸ਼ੀਏਟ ਕਰਦੇ ਹੋ, ਉਹਦੇ ਚ ਕਲਾ ਹੈਗੀ ਆ, ਪਰ ਉਹਨੂੰ ਭਲੇ ਮਾਨਸ ਨੂੰ ਭਾਸ਼ਾ ਬਾਰੇ ਕਿੱਥੋਂ ਗਿਆਨ ਹੋ ਗਿਆ? ਉਹਨੇ ਕਿਤੇ ਕੋਈ ਸਟਰਗਲ ਕੀਤੀ ਆ ਭਾਸ਼ਾ ਬਾਰੇ? ਉਹਨੇ ਕੋਈ ਇਤਿਹਾਸ ਪੜ੍ਹਿਆ ਭਾਸ਼ਾਵਾਂ ਦਾ? ਉਹਨੂੰ ਪਤਾ ਵੀ ਜਿਹੜਾ ਕਹਿ ਰਿਹਾ ਵੀ ਇੱਕ ਭਾਸ਼ਾ ਤੇ ਇੱਕ ਸੱਭਿਆਚਾਰ, ਉਹਨੂੰ ਪਤਾ ਵੀ ਭਾਰਤ ਦੇ ਵਿੱਚ 820 ਦੇ ਕਰੀਬ ਭਾਸ਼ਾਵਾਂ ਨੇ, ਜਿਨ੍ਹਾਂ ਦੇ ਵਿੱਚੋਂ 225 ਚੌਥਾ ਹਿੱਸਾ ਭਾਸ਼ਾਵਾਂ ਤੇ ਸੱਭਿਆਚਾਰ ਭਾਰਤ ਦੇ ਵਿੱਚ ਉਹ 2-3 ਸਾਲਾਂ ਦੇ ਵਿੱਚ ਗੁਆਚ ਗਈਆਂ, ਉੱਡ ਗਈਆਂ। ਉਹਨੂੰ ਵਿਚਾਰੇ ਨੂੰ ਕੀ ਪਤਾ? ਉਹ ਤਾਂ ਟਿਕਟਾਂ ਵੇਚਣੀਆਂ, ਉਹਦੇ ਸਪੋਂਸਰ ਨੇ ਇੱਥੇ, ਉਹਨਾਂ ਦਾ ਬਿਜ਼ਨਸ ਆ ਇੱਥੇ, ਹਰ ਸਾਲ ਟਿਕਟਾਂ ਵੇਚਦੇ ਨੇ, ਰੇਡੀਓ ਤੇ ਐਡ ਦਿੰਦੇ ਨੇ, ਮੈਨੂੰ ਇਹ ਕਹਿਣ 'ਚ ਵੀ ਕੋਈ ਹਿਚਕਚਾਟ ਨਹੀਂ, ਭਾਵੇਂ ਮੈਨੂੰ ਕੋਈ ਮਰਜ਼ੀ ਕੇਸ ਕਰ ਦਿਓ। ਬਹੁਤ ਹੀ ਵਾਰੀ ਉਹ ਜਿਹੜੀਆਂ ਟਿਕਟਾਂ ਵੇਚੀਆਂ ਜਾਂਦੀਆਂ ਨੇ, ਉਹ ਜਿਹੜੇ ਰੇਡੀਓ ਵਾਲੇ ਨੇ ਉਹਨਾਂ ਨੂੰ ਪੈਸੇ ਤੱਕ ਨਹੀਂ ਦਿੱਤੇ ਜਾਂਦੇ। ਮੈਂ ਠੋਕ ਵਜਾ ਕੇ ਕਹਿਣਾ, ਏਅਰ ਦੇ ਉੱਤੇ ਕਹਿਣਾ, ਏਅਰ ਦੇ ਉੱਤੇ ਕਹਿ ਰਹੇ ਹਾਂ। ਬੜਾ ਮੈਂ ਬਹੁਤ ਕੁਝ ਦੇਖਿਆ ਹੋਇਆ, ਆਉਂਦੇ ਨੇ ਪ੍ਰੋਗਰਾਮ ਕਰਾਉਂਦੇ ਨੇ, ਠੀਕ ਹੈ ਕਰਾਓ ਪ੍ਰੋਗਰਾਮ, ਪਰ ਬਹੁਤ ਵਾਰੀ ਜਿਹੜੇ ਰੇਡੀਓ ਪ੍ਰੋਗਰਾਮ ਕਰਨ ਵਾਲੇ ਨੇ ਉਹਨਾਂ ਨੂੰ ਪੈਸੇ ਤੱਕ ਵੀ ਨਹੀਂ ਦਿੱਤੇ ਜਾਂਦੇ, ਤੇ ਉਹਨਾਂ ਤੋਂ ਤੁਸੀਂ ਭਾਸ਼ਾ ਪੁੱਛ ਰਹੇ ਹੋ ਵੀ ਉਹਨੂੰ ਭਾਸ਼ਾ ਦੀ ਨੌਲੇਜ ਆ। ਪਹਿਲੀ ਗੱਲ ਤਾਂ ਕਸੂਰ ਸਾਡੇ ਬੰਦਿਆਂ ਦਾ, ਤੁਸੀਂ ਭਾਸ਼ਾ ਵਿਗਿਆਨੀ ਨੂੰ ਪੁੱਛੋ, ਤੁਸੀਂ ਕਿਸੇ ਸਮਾਜਿਕ ਵਿਗਿਆਨੀ ਨੂੰ ਪੁੱਛੋ, ਤੁਸੀਂ ਕਿਸੇ ਹੋਰ ਮਾਹਰ ਨੂੰ ਪੁੱਛੋ ਵੀ ਭਾਸ਼ਾ ਬਾਰੇ ਤੁਹਾਡੇ ਕੀ ਵਿਚਾਰ ਨੇ। ਇੱਥੇ ਸਾਡੇ ਥੋੜੇ ਲੇਖਕ ਨੇ, ਇੰਨੇ ਲੇਖਕ ਸੱਜਣ ਸਾਡੇ ਬੈਠੇ ਨੇ ਜਿਨ੍ਹਾਂ ਨੂੰ ਇੰਨੇ ਨੇ ਇਨਾਮ ਮਿਲੇ ਹੋਏ ਨੇ, ਉਹਨਾਂ ਤੋਂ ਪੁੱਛੋ। ਅੱਛਾ ਫੇਰ ਉਹਨਾਂ ਦੀ ਲੈਂਗੁਏਜ ਦੇਖੋ ਜੀ, ਉਹ ਗਾਲ ਕੱਢ ਰਹੇ ਨੇ, ਉਹਨਾਂ ਦੇ ਸਪੋਂਸਰਾਂ ਦੇ ਸਾਹਮਣੇ ਗਾਲ ਕੱਢ ਰਹੇ ਨੇ, ਉਹਨਾਂ ਦੇ ਸਪੋਂਸਰ ਹੇੜ ਹੇੜ ਕਰਕੇ ਹੱਸ ਰਹੇ ਨੇ। ਮੈਂ ਨਹੀਂ ਕਹਿੰਦਾ ਵੀ ਹਰੇਕ ਬੰਦਾ ਜਿਹੜਾ ਬਹੁਤ ਸ਼ੁੱਧ ਹੋਣਾ ਚਾਹੀਦਾ, ਬੰਦੇ ਦੀ ਪਰਸਨੈਲਿਟੀ ਹੁੰਦੀ ਆ, ਕੋਈ ਖੜਬਾ ਹੁੰਦਾ, ਕੋਈ ਅੜਬ ਹੁੰਦਾ, ਕੋਈ ਮਿੱਠਾ ਬੋਲਦਾ, ਕੋਈ ਠੰਡਾ ਬੋਲਦਾ, ਅਲੱਗ ਅਲੱਗ ਤਰ੍ਹਾਂ ਦੇ ਬੰਦੇ ਨੇ। ਪਰ ਪਬਲਿਕ ਪਲੇਟਫਾਰਮ ਦੇ ਉੱਤੇ ਗਾਲ ਕੱਢਣੀ, ਜਿੱਡਾ ਮਰਜ਼ੀ ਬੰਦਾ ਵੱਡਾ ਹੋਵੇ, ਇੱਥੇ ਰੱਬ ਆ ਕੇ ਵੀ ਕਿਸੇ ਨੂੰ ਗਾਲ ਕੱਢਦੇ ਨਾ, ਤੇ ਰੱਬ ਨੂੰ ਵੀ ਚੁਣੌਤੀ ਦੇਣੀ ਚਾਹੀਦੀ ਆ ਵੀ ਭਲਿਆ ਮਾਨਸਾ, ਤੈਨੂੰ ਅਸੀਂ ਸਤਿਕਾਰ ਕਰਦੇ ਹਾਂ, ਰੋਜ਼ ਸਵੇਰੇ ਉੱਠ ਕੇ ਤੇਰੀ ਪਾਠ ਪੂਜਾ ਕਰਦੇ ਹਾਂ, ਤੇ ਤੂੰ ਚੰਗਾ, ਤੂੰ ਉੱਠ ਕੇ ਸਾਨੂੰ ਗਾਲਾਂ ਕੱਢੀ ਜਾਂਦਾ, ਭਾਵੇਂ ਸਾਡੀ ਗਲਤੀ ਵੀ ਹੋਵੇ। ਇੱਕ ਬੰਦੇ ਦੀ ਭਾਵੇਂ ਗਲਤੀ ਵੀ ਆ, ਉਹਨੂੰ ਗਾਲ ਕੱਢਣਾ ਪਬਲਿਕ ਪਲੇਟਫਾਰਮ ਤੇ ਗਲਤ। ਹਾਂ, ਪ੍ਰਾਈਵੇਟਲੀ ਤੁਸੀਂ ਘਰ 'ਚ ਬੈਠੇ ਹੋ, ਤੁਸੀਂ ਇੱਕ ਦੂਜੇ ਦੇ ਕੁਛ ਮਰਜ਼ੀ ਕਰੀ ਜਾਓ, ਪਬਲਿਕ ਪਲੇਟਫਾਰਮ ਤੇ ਇੱਕ ਵਿਰੋਧੀ ਵਿਚਾਰ ਵਾਲੇ ਨੂੰ ਤੁਸੀਂ ਗਾਲ ਕੱਢ ਰਹੇ ਹੋ, ਕਿੱਡੀ ਮਾੜੀ ਗੱਲ ਆ, ਕਿੱਡੀ ਮਾੜੀ ਗੱਲ ਆ। ਸਾਡੇ ਲੋਕ ਨਿੰਦਦੇ ਹੀ ਨੀ, ਭੈਣ ਭਰਾ ਕੋਲੇ ਬੈਠੇ ਨੇ, ਬੱਚੇ ਕੋਲੇ ਬੈਠੇ ਨੇ, ਤੁਸੀਂ ਉਹ ਪੈਸੇ ਦੇ ਕੇ ਗਾਲਾਂ ਸੁਣ ਜਾਂਦੇ ਹੋ, ਦੱਸੋ ਕਿੱਡੀ ਕੁ ਕਲਾ। ਮਤਲਬ ਮੈਂ ਤਾਂ ਹੈਰਾਨ ਆ ਜੀ ਸਾਡੇ ਲੋਕਾਂ ਦੇ ਉੱਤੇ। ਅੱਛਾ ਦੂਜੀ ਗੱਲ ਹੋਰ ਦੱਸ ਦਿੰਦਾ ਤੁਹਾਨੂੰ, ਮੈਂ ਇਹ ਨੀ ਕਹਿੰਦਾ ਕਿ ਜਿਹਨਾਂ ਨੇ ਉਹਨਾਂ ਦਾ ਵਿਰੋਧ ਕੀਤਾ ਉਹ ਚੰਗੇ ਆ ਜਾਂ ਮਾੜੇ ਆ, ਠੀਕ ਹੈ, ਵਿਰੋਧ ਕਰਨ ਵਾਲੇ ਵਿਰੋਧ ਕਰਦੇ ਨੇ, ਪੱਖ ਕਰਨ ਵਾਲੇ ਪੱਖ ਕਰਦੇ ਨੇ, ਪਰ ਪਹਿਲਾ ਕਸੂਰ ਮੀਡੀਆ ਦਾ, ਜਿਹੜਾ ਜਿਹੜੇ ਖੇਤਰ ਦੇ ਵਿੱਚ ਕੋਈ ਬੰਦਾ ਮਾਹਰ ਨਹੀਂ ਉਹ ਤੋਂ ਉਸ ਬਾਰੇ ਸਵਾਲ ਪੁੱਛਦੇ ਨੇ। ਦੂਜਾ ਕਸੂਰ ਜਵਾਬ ਦੇਣ ਵਾਲਿਆਂ ਦਾ ਵੀ, ਤੁਸੀਂ ਕਹੋ ਭਾਈ ਮੈਨੂੰ ਇਸ ਮਸਲੇ ਬਾਰੇ ਕੋਈ ਨੀ ਪਤਾ, ਮੈਂ ਤਾਂ ਇੱਕ ਗਾਉਣ ਵਾਲਾ ਬੰਦਾ, ਮੈਨੂੰ ਗਾਉਣ ਬਾਰੇ ਪੁੱਛੋ, ਮੈਨੂੰ ਸੁਰਾਂ ਬਾਰੇ ਪੁੱਛੋ। ਹੈ ਜੀ, ਉਹ ਹਰੇਕ ਮਸਲੇ ਤੇ ਤੁਸੀਂ ਮਤਲਬ ਜਦੋਂ ਵੀ ਕੋਈ ਬਾਹਰੋਂ ਗਾਇਕ ਆਉਂਦਾ ਮੀਡੀਆ ਮਿਲ ਨਹੀਂ ਕਰਦੇ ਆ, ਦੱਸੋ ਗਾਇਕਾਂ ਨੂੰ ਕੀ ਪਤਾ, ਉਹ ਆਪਦੇ ਗਾਉਣ ਵਜਾਉਣ ਆਉਂਦੇ ਨੇ, ਉਹਨਾਂ ਨੂੰ ਗਾਉਣ ਵਜਾਉਣ ਦਿਓ, ਲੋਕਾਂ ਦਾ ਮਨੋਰੰਜਨ ਕਰਨ ਦਿਓ, ਠੀਕ ਆ, ਟਿਕਟਾਂ ਵੇਚਣ ਲਈ ਆਉਂਦੇ ਨੇ, ਵਧੀਆ ਗੱਲ ਆ, ਮਨੋਰੰਜਨ ਕਰ ਲਓ। ਮਨੋਰੰਜਨ ਕਰਨ ਵਾਲੇ ਤੋਂ ਇਹ ਐਕਸਪੈਕਟ ਕਰਨਾ, ਮੈਂ ਮੈਜਿਕ ਟ੍ਰਿਕਸ ਕਰਦਾ, ਤੁਸੀਂ ਦੇਖਿਆ ਮੈਨੂੰ ਪਿਕਨਿਕਾਂ ਦੇ ਵਿੱਚ ਕਰਦਾ ਹੁੰਦਾ, ਮੈਜਿਕ ਟ੍ਰਿਕਸ ਵੇਲੇ ਮੈਂ ਮੈਜਿਕ ਟ੍ਰਿਕਸ ਦੀ ਗੱਲ ਕਰਦਾ, ਬੱਚਿਆਂ ਨੂੰ ਹਸਾਉਣਾ ਜਿੰਨਾ ਵੱਧ ਤੋਂ ਵੱਧ ਹਸਾ ਸਕਦਾ। ਕੋਮੇਡੀਅਨ ਦਾ ਕੰਮ ਹੈਗਾ ਹਸਾਉਣਾ, ਗਾਉਣ ਵਾਲੇ ਦਾ ਕੰਮ ਹੈਗਾ ਗਾਉਣਾ, ਮਦਾਰੀ ਦਾ ਕੰਮ ਹੈਗਾ ਖੇਡਾਂ ਪਾਉਣਾ, ਉਹਨਾਂ ਨੂੰ ਉੱਥੇ ਤੱਕ ਹੀ ਰੱਖੋ। ਜਦੋਂ ਅਸੀਂ ਉਹਨਾਂ ਨੂੰ ਰੋਲ ਮਾਡਲ ਬਣਾ ਕੇ ਪੇਸ਼ ਕਰਦੇ ਹਾਂ, ਇੱਕ ਕਮੀ ਤਾਂ ਹੋ ਸਕਦੀ ਹੈ ਵੀ ਸਾਡੇ ਸਮਾਜ ਦੇ ਵਿੱਚ ਰੋਲ ਮਾਡਲ ਘੱਟ ਨੇ। ਰੋਲ ਮਾਡਲ ਇਤਿਹਾਸ ਤੋਂ ਲੈ ਲਓ, ਕੋਈ ਜ਼ਰੂਰੀ ਤਾਂ ਨਹੀਂ ਰੋਲ ਮਾਡਲ ਤੁਹਾਡਾ ਉਹ ਜਿਉਂਦਾ ਹੋਣਾ ਚਾਹੀਦਾ। ਸਾਡੇ ਇਤਿਹਾਸ ਦੇ ਵਿੱਚ ਇੰਨੇ ਸਿਆਣੇ ਫਿਲੋਸਫੀਕਲ ਆਈਡੀਆਜ਼ ਵਾਲੇ ਰੋਲ ਮਾਡਲ ਨੇ, ਤੇ ਪੜ੍ਹਦੇ ਹੀ ਨਹੀਂ ਅਸੀਂ, ਅਸੀਂ ਪੜ੍ਹਨ ਵਾਲ ਨੂੰ ਮਜ਼ਾਕ ਕਰਦੇ, ਅਸੀਂ ਕਹਿੰਦੇ ਸਾਰਾ ਦਿਨ ਕਿਤਾਬਾਂ ਦੇ ਨਾਲ ਮੱਥਾ ਮਾਰੀ ਜਾਂਦਾ। ਜਿਹੜੇ ਬੱਚੇ ਨੇ ਛੋਟਿਆਂ ਹੁੰਦਿਆਂ ਜਿਹਦੇ ਐਨਕ ਲੱਗੀ ਹੋ ਨਾ, ਸਾਡੇ ਲੋਕਾਂ ਦੀ ਐਡੀ ਮਾੜੀ ਮੈਂਟੈਲਿਟੀ ਆ, ਉਹਨੂੰ ਕਹਿਣਗੇ ਇਹ ਪੜਾਕੂ ਆ। ਤੁਸੀਂ ਮੈਨੂੰ ਦੱਸੋ ਵੀ ਪੜਾਕੂ ਹੋਣਾ ਦੋਸਤੋ ਕੋਈ ਮਾੜੀ ਗੱਲ ਆ ਕਿ ਚੰਗੀ ਗੱਲ ਆ? ਫਿਰ ਅਸੀਂ ਪੜਾਕੂ ਬੱਚੇ ਨੂੰ ਮਜ਼ਾਕ ਕਿਉਂ ਕਰਦੇ ਹਾਂ? ਚਾਹ ਦੇ ਅਸੀਂ ਪੈਗ ਲਾ ਕੇ ਚਾਰ ਬੰਦੇ ਇਕੱਠੇ ਹੋ ਗਏ ਸ਼ਨਿਚਰ ਐਤਵਾਰ ਨੂੰ, ਉਦੋਂ ਅਸੀਂ ਗੱਲਾਂ ਮਾਰਦੇ ਵੱਡੀਆਂ ਵੱਡੀਆਂ, ਅਸੀਂ ਪੜ੍ਹਨ ਵਾਲ ਨੂੰ ਮਜ਼ਾਕ ਕਰਦੇ ਹਾਂ, ਅਕਲ ਦੀ ਗੱਲ ਕਰਨ ਵਾਲੇ ਅਸੀਂ ਪਿੰਡ ਨੀ ਰਹਿਣ ਦਿੰਦੇ, ਵਧੀਆ ਪ੍ਰੋਗਰਾਮ ਅਸੀਂ ਸੁਣਦੇ ਨੀ, ਗਾਣੇ ਸੁਣਨੇ ਆ ਤਾਂ ਅਸੀਂ ਹੋਰ ਕਿਸਮ ਦੇ ਸੁਣਨੇ ਆ, ਡੋਗਲੀ ਕਿਸਮ ਦੇ ਸਾਡੇ ਜੋ ਬੰਦੇ ਹੈਗੇ ਨੇ, ਕਹਿਣਾ ਕੁਝ ਹੋਰ ਆ ਕਰਨਾ ਕੁਝ ਹੋਰ ਆ। ਤੇ ਜਦੋਂ ਸਾਹਮਣੇ ਆਉਂਦਾ ਕੋਈ ਬੰਦਾ ਐਕਚੁਅਲੀ ਉਹ ਜਿਹੜਾ ਕਲਾਕਾਰ ਆ ਉਹ ਸਾਡੀ ਨੁਮਾਇੰਦਗੀ ਕਰ ਰਿਹਾ ਨਾ, ਉਹ ਦੱਸ ਰਿਹਾ ਵੀ ਜਦੋਂ ਇੱਕ ਬੰਦੇ ਨੂੰ ਗੁੱਸਾ ਆਉਂਦਾ ਭਾਵੇਂ ਆਲੇ ਦੁਆਲੇ 500 ਬੰਦਾ ਬੈਠਾ ਹੋਵੇ ਗਾਲ ਹੀ ਕੱਢਦਾ। ਸਾਡੀ ਮੈਂਟੈਲਿਟੀ ਜ਼ਾਹਰ ਕਰਤੀ ਨਾ, ਉਹ ਇੱਕ ਇੰਡੀਵਿਜੁਅਲ ਨੇ ਸਾਡੀ ਆਪਣੀ ਮੈਂਟੈਲਿਟੀ ਜ਼ਾਹਰ ਕੀਤੀ ਆ। ਨਿੰਦੋ ਨੂੰ, ਉਹਦੇ ਸਪਾਂਸਰ ਜਿਹੜੇ ਹੈਗੇ ਨੇ ਉਹਨਾਂ ਨੂੰ ਕਹੋ ਵੀ ਭਾਈ ਉਹ ਤੁਸੀਂ ਯਾਰ ਉੱਥੇ ਪੈਸੇ ਲੈ ਕੇ ਗਾਲ ਸੁਣ ਕੇ ਆਏ ਹੋ, ਸਾਡੇ ਜਿੰਮ ਦੀ ਨੀ ਕਹਿਣ ਦੀ। ਸਾਡਾ ਸੱਭਿਆਚਾਰ ਆ ਜਿਹੜਾ ਇਹਦਾ ਐਡਾ ਸਤਿਆਨਾਸ਼ ਕਰਕੇ ਰੱਖਤਾ, ਮਤਲਬ ਅਸੀਂ ਸੋਚ ਹੀ ਨੀ ਸਕਦੇ। ਆ ਇੱਕ ਸੱਜਣ ਇੱਕ ਦਿਨ ਗੱਲ ਕਰ ਰਹੇ ਸੀ, ਕਹਿੰਦੇ ਜੀ ਕਹਿੰਦੇ ਜਿਹੜੇ ਲੋਕ ਨਾ ਪੰਜਾਬੀ ਭਾਸ਼ਾ ਦਾ ਪ੍ਰਚਾਰ ਕਰਦੇ ਆ ਉਹਨਾਂ ਦੇ ਆਪਦੇ ਬੱਚੇ, ਮੈਂ ਪਹਿਲਾਂ ਵੀ ਇਸ ਗੱਲ ਤੇ ਗੱਲ ਕੀਤੀ ਸੀ, ਉਹਨਾਂ ਦੇ ਆਪਦੇ ਬੱਚਿਆਂ ਨੂੰ ਪੁੱਛੋ ਵੀ ਉਹ ਅੰਗਰੇਜ਼ੀ ਸਕੂਲਾਂ 'ਚ ਨਹੀਂ ਪੜ੍ਹਦੇ, ਭਲਿਓ ਮਾਨਸੋ ਕਿੱਧਰ ਨੂੰ ਜਾਣ ਉਹ? ਇੱਕ ਇੱਕ ਵਿਚਾਰ ਹੁੰਦਾ, ਇੱਕ ਆਈਡੀਆ ਹੁੰਦਾ, ਉਹ ਬੰਦਾ ਇੱਕ ਵਿਅਕਤੀ ਆ, ਉਹ ਆਈਡੀਆ ਤੇ ਕੰਮ ਕਰ ਰਿਹਾ, ਉਹ ਆਈਡੀਆ ਤੇ ਕੰਮ ਕਰਦਿਆਂ ਕਰਦਿਆਂ ਉਹ ਕਾਰਜਸ਼ੀਲ ਆ, ਉਹ ਯਤਨਸ਼ੀਲ ਆ, ਉਹੋ ਜਿਹੇ ਹਾਲਾਤ ਬਣਾਉਣ ਦੇ ਲਈ ਯਤਨਸ਼ੀਲ ਆ ਜਿੱਥੇ ਸਕੂਲ ਵੀ ਮਾਂ ਬੋਲੀ 'ਚ ਹੋਣ, ਜਿੱਥੇ ਵਿਦਿਆ ਵੀ ਮਾਂ ਬੋਲੀ 'ਚ ਹੋਵੇ, ਜਿੱਥੇ ਕਾਰੋਬਾਰ ਵੀ ਮਾਂ ਬੋਲੀ 'ਚ ਹੋਵੇ। ਤੁਸੀਂ ਉਹਨੂੰ ਇੱਕੋ ਲਹਿੰਦੇ ਸੱਟ ਸਿਰ ਦੇ ਵਿੱਚ ਥੋੜਾ ਮਾਰ ਕੇ ਕਹਿੰਦੇ ਹੋ ਤੇਰੇ ਜਵਾਕ ਤਾਂ ਅੰਗਰੇਜ਼ੀ ਸਕੂਲਾਂ 'ਚ ਪੜ੍ਹਦੇ ਆ, ਵੀ ਤੁਸੀਂ ਫਿਰ ਉਹੋ ਜਿਹੇ ਸਕੂਲ ਬਣਾ ਦਿਓ, ਉਹੋ ਜਿਹੇ ਟੀਚਰ ਲਾ ਦਿਓ, ਤੁਸੀਂ ਕੀ ਕੋਸ਼ਿਸ਼ ਕੀਤੀ ਆ? ਮਤਲਬ ਇੱਕ ਬੰਦਾ ਜਿਹੜਾ ਕੋਸ਼ਿਸ਼ ਕਰਨ ਲਈ ਅੱਗੇ ਜਾਂਦਾ, ਇੱਕ ਵਿਚਾਰ ਸਮਾਜ ਦੇ ਵਿੱਚ ਲੈ ਕੇ ਆਉਂਦਾ, ਅਸੀਂ ਉਹਦੀ ਨਿਖੇਧੀ ਕਰਦੇ ਹਾਂ। ਮੈਂ ਉਦੋਂ ਵੀ ਉਦਾਹਰਣ ਦੇ ਕੇ ਗਿਆ ਸੀ, ਕਿਸੇ ਸੱਜਣ ਨੇ ਮੈਨੂੰ ਬਾਅਦ 'ਚ ਕਾਲ ਕੀਤਾ, ਕਹਿੰਦਾ ਤੁਸੀਂ ਗੁਰੂ ਸਾਹਿਬ ਦੀ ਉਦਾਹਰਣ ਕਿਉਂ ਦਿੱਤੀ? ਮੈਂ ਕਿਹਾ ਗੁਰੂ ਸਾਹਿਬ ਸਾਡੇ ਹੀ ਆ, ਗੁਰੂ ਸਾਹਿਬ ਕਿਹਦੇ ਨੇ? ਗੁਰੂ ਸਾਹਿਬ ਸਾਡੇ ਹੀ ਆ, ਅਸੀਂ ਗੁਰੂ ਸਾਹਿਬ ਦੀ ਨਕਲ ਨਹੀਂ ਕਰਦੇ, ਅਸੀਂ ਗੁਰੂ ਸਾਹਿਬ ਦੀ ਗੁਰੂ ਸਾਹਿਬ ਦੀ ਜ਼ਿੰਦਗੀ ਦੇ ਵਿੱਚੋਂ ਐਗਜ਼ਾਮਪਲਾਂ ਦੇ ਕੇ ਦੱਸਦੇ ਹਾਂ ਵੀ ਬਾਬੇ ਨਾਨਕ ਨੂੰ ਜੇ ਮੌਕੇ ਤੇ ਸਵਾਲ ਕਰਦਾ ਕੋਈ ਵੀ ਤੇਰਾ ਜਿਹੜਾ ਪੁੱਤ ਆ ਭਾਈ ਆਹ ਨਾਮ ਹੈ ਜੇ ਨਾ ਭੁੱਲਦਾ ਮੈਂ ਤਾਂ ਸ੍ਰੀ ਚੰਦ, ਵੀ ਪਹਿਲਾਂ ਇਹਨੂੰ ਤਾਂ ਸਿੱਖਿਆ ਦੇ ਲਾ, ਫਿਰ ਤੂੰ ਚਾਰ ਉਦਾਸੀਆਂ ਕਰ ਲਈ। ਖੈਰ ਬਾਬੇ ਨਾਨਕ ਦੀ ਉਦੋਂ ਉਮਰ ਵੀ ਨਹੀਂ ਹੋਣੀ, ਤੇ ਕੀ ਇਹ ਜਾਇਜ਼ ਹੋਊਗੀ? ਬੰਦਾ ਇੱਕ ਇਨਸਾਨ ਆ ਜਿਹੜਾ ਉਹ ਐਜ਼ ਐਨ ਇੰਡੀਵਿਜੁਅਲ ਆਪਣੀ ਵਿਚਾਰਧਾਰਾ ਤੇ ਆਪਣੇ ਉਹ ਵਿਚਾਰਧਾਰਾ ਤੇ ਅਮਲ ਲਈ ਉਹ ਜ਼ਿੰਮੇਵਾਰ ਹੁੰਦਾ, ਨਾ ਕਿ ਉਸ ਤੋਂ ਅਗਲੀ ਜਾਂ ਪਹਿਲੀ ਪੀੜ੍ਹੀ। ਐਵੇਂ ਤੁਸੀਂ ਜੇ ਕੋਈ ਬੰਦਾ ਪੰਜਾਬੀ ਦੀ ਗੱਲ ਕਰਦਾ, ਮੈਂ ਤੇ ਬਥੇਰੇ ਰੇਡੀਓ ਤੇ ਸੁਣਦਾ, ਕਹਿਣਗੇ ਲਾ ਆਪਦੇ ਜਵਾਕ ਅੰਗਰੇਜ਼ੀ ਸਕੂਲਾਂ 'ਚ ਪੜ੍ਹਾਏ ਆ, ਤੂੰ ਹੁਣ ਪੰਜਾਬੀ ਬੋਲੀ ਦੀ ਮਸ਼ਹੂਰੀ ਕਰੀ ਜਾਂਦਾ। ਅਸੀਂ ਪੰਜਾਬੀ ਹਾਂ ਭਾਈ, ਅਸੀਂ ਪੰਜਾਬੀ ਬੋਲੀ ਦੀ ਮਸ਼ਹੂਰੀ ਕਰਾਂਗੇ? ਇਹਦੇ 'ਚ ਕੀ ਆ, ਦੁਨੀਆਂ ਦੇ ਸਾਰੇ ਜਿਹੜੇ ਸਿਆਣੇ ਲੋਕ ਨੇ ਉਹ ਕਹਿੰਦੇ ਨੇ ਵੀ ਮਾਂ ਬੋਲੀ ਆ ਜਿਹੜੀ, ਫਿਰ ਇੱਕ ਹੋਰ ਲੋਕਾਂ ਦੇ ਵਿੱਚ ਬੜੀ ਪ੍ਰੋਬਲਮ ਆ ਬਹੁਤ ਵੱਡੀ। ਉਹ ਗੱਲ ਤਾਂ ਉਹਨਾਂ ਦੀ ਠੀਕ ਆ, ਉਹ ਕਹਿੰਦੇ ਜੀ ਸਾਡੀ ਮਾਂ ਬੋਲੀ ਸਾਡੀ ਮਾਂ ਬੋਲੀ ਆ, ਦੂਜੇ ਦੀ ਮਾਂ ਬੋਲੀ ਸਾਡੀ ਮਾਸੀ ਆ, ਵੀ ਤੁਸੀਂ ਇੱਥੇ ਕਿੱਥੇ ਉਹ ਰਿਸ਼ਤਿਆਂ ਦੀ ਮਸ਼ਹੂਰੀ ਕਰਦੇ ਹੋ, ਮਾਸੀ ਚਾਚੀ ਤਾਈ ਇਹ ਇਹਨਾਂ ਮਾਂ ਬੋਲੀ ਨਾਲ ਕੋਈ ਰਿਲੇਸ਼ਨ ਨਹੀਂ ਹੁੰਦਾ। ਕਿਸੇ ਦੀ ਮਾਂ ਬੋਲੀ ਉਹਦੀ ਮਾਂ ਬੋਲੀ ਆ, ਉਹਦੀ ਮਾਂ ਬੋਲੀ ਸਾਡੀ ਮਾਸੀ ਨੀ, ਸਾਡੀ ਮਾਂ ਬੋਲੀ ਸਾਡੀ ਮਾਂ ਬੋਲੀ ਆ। ਮਾਂ ਬੋਲੀ ਦਾ ਮਤਲਬ ਇਹ ਹੁੰਦਾ ਵੀ ਬੋਲਣ ਤੋਂ ਵੀ ਪਹਿਲਾਂ, ਬੱਚਾ ਬੋਲਣ ਤੋਂ ਵੀ ਪਹਿਲਾਂ ਆਪਦੀ ਮਾਂ ਦੇ ਹਾਵ ਭਾਵ ਚਿਹਰਾ ਬੋਡੀ ਲੈਂਗੁਏਜ ਦੇਖ ਕੇ ਇਹ ਬੁੱਝ ਲੈਂਦਾ ਵੀ ਇਹਨੇ ਮੈਨੂੰ ਕੀ ਕਹਿਣਾ। ਮਤਲਬ ਮਾਂ ਬੋਲੀ ਤੇ ਮਾਂ ਦੇ ਵਿੱਚ ਐਡਾ ਡੂੰਘਾ ਰਿਲੇਸ਼ਨਸ਼ਿਪ ਆ, ਐਡਾ ਡੂੰਘਾ ਰਿਲੇਸ਼ਨਸ਼ਿਪ ਆ। ਬੱਚੇ ਨੂੰ ਸੱਟ ਵੱਜੀ ਹੋਵੇ, ਮਾਂ ਬੱਚੇ ਨੂੰ ਕਵੇ ਮੈਂ ਤੇਰੇ ਫੂਕ ਮਾਰਦੀ ਆ, ਤੇ ਮਾਂ ਮੜੀ ਜੀ ਫੂਕ ਮਾਰਦੇ ਤੇ ਬੱਚਾ ਜਿਹੜਾ ਉਹਦੇ ਚਿਹਰੇ ਦੇ ਉੱਤੋਂ ਹੰਝੂ ਆ ਜਿਹੜੇ ਗਾਇਬ ਹੋ ਜਾਂਦੇ ਆ, ਉਹਦੇ ਚਿਹਰੇ ਤੇ ਰੌਣਕ ਆ ਜਾਂਦੀ ਆ। ਹੁਣ ਕਿਹੜੀ ਭਣਾ ਉਹਦੇ ਵਿੱਚ ਦਰਦ ਨਿਵਾਰਕ ਪਾਈ ਹੋਈ ਆ, ਉਹ ਮਾਂ ਕਹਿ ਰਹੀ ਆ ਉਹਦੀ ਵੀ ਪੁੱਤ ਤੇਰਾ ਦਰਦ ਆ ਜਿਹੜਾ ਦੂਰ ਹੋ ਗਿਆ, ਲੈ ਮੈਂ ਫੂਕ ਮਾਰ ਦਿੰਦੀ ਆ। ਇੰਨੀ 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 ਤਾਕਤ ਆ ਮਾਂ ਬੋਲੀ ਦੇ ਸ਼ਬਦਾਂ ਦੇ ਵਿੱਚ, ਸਮਝ ਨੀ ਸਕਦੇ ਗੇ। ਹੁਣ ਇੱਕ ਗਾਉਣ ਵਾਲਾ ਬੰਦਾ ਗੁਰਦਾਸ ਮਾਨ, ਤੁਸੀਂ ਉਹਦੇ ਸਾਹਮਣੇ ਮਾਈਕ ਲੈ ਕੇ ਉਹਨੂੰ ਭਾਸ਼ਾ ਵਿਗਿਆਨੀ, ਉਹ ਤੋਂ ਕੀ ਐਕਸਪੈਕਟ ਕਰਦੇ ਹੋ? ਉਹਨੂੰ ਕੀ ਪਤਾ, ਉਹਨੂੰ ਵਿਚਾਰੇ ਨੂੰ ਕੀ ਪਤਾ ਮੈਂ ਤਾਂ ਵਿਚਾਰਾ ਕਹੂੰਗਾ? ਠੀਕ ਆ, ਵਧੀਆ ਗਾਇਕ ਹੈਗਾ, ਅਸੀਂ ਸਤਿਕਾਰ ਕਰਦੇ ਹਾਂ ਉਹਦਾ, ਪਰ ਉਹ ਜਿਹੜਾ ਮਾਈਕ ਚੱਕ ਕੇ ਬੰਦਾ ਪੁੱਛ ਰਿਹਾ ਉਹਨੂੰ ਸਮਝ ਹੋਣੀ ਚਾਹੀਦੀ ਆ। ਉਹ ਕਿਸੇ ਕਿਸੇ ਵਧੀਆ ਫਿਲੋਸਫਰ ਅੱਗੇ ਸਵਾਲ ਕਰੇ, ਜੇ ਉਹ ਪੋਲੀਟਿਕਸ ਦਾ ਸਵਾਲ ਆ, ਸਿਆਸਤਦਾਨ ਅੱਗੇ। ਇੱਥੇ ਪ੍ਰੋਬਲਮ ਇਹ ਆ ਵੀ ਪੋਲੀਟੀਸ਼ੀਅਨ ਮੂਹਰੇ ਸਵਾਲ ਨਹੀਂ ਕਰਦੇ ਲੋਕ। ਇੱਥੇ ਸਾਡੇ MP ਆਏ ਹੋਣ, ਪ੍ਰਧਾਨ ਮੰਤਰੀ ਆਇਆ ਹੋਵੇ, ਉਹਨੂੰ ਸਵਾਲ ਨਹੀਂ ਕਰਨੇਗੇ? ਉਹ ਸਿਆਸਤ ਦੇ ਸਵਾਲ ਨੇ ਜਿਹੜੇ ਆਮ ਬੰਦੇ ਨੂੰ ਜਾ ਕੇ ਕਰਦੇ ਨੇ। ਮਤਲਬ ਪਤਾ ਨੀ ਸਾਡਾ ਉਹੀ ਮਤਲਬ ਤਾਣੀ ਉਲਝੀ ਹੋਈ ਆ ਜੀ। ਖੈਰ, ਆਪਣੀਆਂ ਗੱਲਾਂ ਇਸ ਤਰ੍ਹਾਂ ਚੱਲਦੀਆਂ ਰਹਿਣੀਆਂ। ਦੋਸਤੋ, ਮੈਨੂੰ ਕਾਲਜ ਆ ਰਹੀ ਆ, ਅੱਜ ਮੈਂ ਪ੍ਰੋਗਰਾਮ ਆ ਜਿਹੜਾ, ਮੈਂ ਸਟੂਡੀਓ ਤੇ ਲੇਟ ਹੋ ਗਿਆ ਸੀ, ਮੈਂ ਕਾਰ ਦੇ ਵਿੱਚੋਂ ਹੀ ਕਰ ਰਿਹਾ। ਤੁਹਾਡੀਆਂ ਕਾਲਜ ਲਵਾਂਗੇ ਜੀ, ਪਰ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਦੋਸਤੋ ਅਸੀਂ ਵਾਪਸ ਆਉਂਦੇ ਹਾਂ, ਇਸੇ ਤਰ੍ਹਾਂ ਜੁੜੇ ਰਹਿਣਾ ਸਾਡੇ ਪ੍ਰੋਗਰਾਮ ਦੇ ਨਾਲ।
ਗਾਰਨਿਸ਼ਮੈਂਟ, ਪਾਵਰ ਆਫ ਸੇਲ ਨੋਟਿਸ, ਬੈਂਕ ਵੱਲੋਂ ਪੈਸੇ ਦੀ ਮੰਗ, ਹੁਣੇ ਹੀ ਸਾਨੂੰ ਕਾਲ ਕਰੋ, ਫਿਰ ਤੁਹਾਨੂੰ ਕੋਈ ਨਹੀਂ ਕਰ ਸਕੇਗਾ ਤੰਗ। ਕਰਜ਼ਾ ਮਾਫ਼ ਕਰਾਓ, 100% ਮਾਨਸਿਕ ਸ਼ਾਂਤੀ ਪਾਓ, ਕਲੈਕਸ਼ਨ ਕਾਲਾਂ ਤੋਂ ਛੁਟਕਾਰਾ, ਬਿਨਾਂ ਵਿਆਜ ਨਿੱਕੀਆਂ ਨਿੱਕੀਆਂ ਕਿਸ਼ਤਾਂ। ਕਾਲ ਕਰੋ ਕੈਨੇਡਾ ਕੰਜ਼ਿਊਮਰ ਕ੍ਰੈਡਿਟ ਅਸਿਸਟੈਂਸ, 416-502-3100। ਕਰਜ਼ੇ ਤੋਂ ਪਰੇਸ਼ਾਨ, ਅਸੀਂ ਕਰਾਂਗੇ ਕੰਮ ਆਸਾਨ, 416-502-3100।
ਲਾਇਰ ਇੱਕ ਐਸਾ ਪ੍ਰੋਫੈਸ਼ਨ ਜਿਹੜਾ ਸਿਰਫ ਤੁਹਾਡੇ ਮਸਲੇ ਹੀ ਹੱਲ ਨਹੀਂ ਕਰਦਾ, ਬਲਕਿ ਇਹ ਨਾਮ ਹੈ ਵਿਸ਼ਵਾਸ ਦਾ, ਭਰੋਸੇ ਦਾ,
ਤੇ ਇਹਨਾਂ ਸਭ ਗੱਲਾਂ ਤੇ ਖਰੇ ਉਤਰਦੀ ਹੈ ਮਿਨਹਾਸ ਲਾਇਰਸ ਦੀ ਟੀਮ।
ਚਾਹੇ ਹੋਵੇ ਡਾਈਵੋਰਸ ਜਾਂ ਸੈਪਰੇਸ਼ਨ, ਲਿਟੀਗੇਸ਼ਨ ਜਾਂ ਇਮੀਗ੍ਰੇਸ਼ਨ, ਰੀਅਲ ਅਸਟੇਟ ਜਾਂ ਕ੍ਰਿਮੀਨਲ ਕੇਸਿਸ, ਜਾਂ ਫਿਰ ਪਰਸਨਲ ਇੰਜਰੀ,
ਸਹੀ ਅਤੇ ਸਟੀਕ ਸਲਾਹ ਲਈ ਅੱਜ ਹੀ ਮਿਨਹਾਸ ਲਾਇਰਸ ਨੂੰ ਕਾਲ ਕਰੋ, 905-671-9942।
ਹਾਂ ਬਾਈ, ਕੀ ਹਾਲ ਚਾਲ?
ਵਧੀਆ ਵੀਰਾ, ਤੂੰ ਸੁਣਾ?
ਕਾਹਦੇ ਹਾਲ ਯਾਰ, 3 ਦਿਨ ਹੋ ਗਏ ਆ, ਟਰੱਕ ਦਾ ਲੋਨ ਨਹੀਂ ਹੋ ਰਿਹਾ ਯਾਰ, ਕੋਈ ਵਧੀਆ ਜਿਹਾ ਨਾਮ ਤੇ ਦੱਸ।
ਤੈਨੂੰ ਕਿਤੇ ਜਾਣ ਦੀ ਲੋੜ ਨਹੀਂ ਹੁਣ, ਵਨ ਸਟਾਪ ਲੈਂਡਿੰਗ ਤੇ ਕਾਲ ਕਰ, 905-794-8800। ਵਨ ਸਟਾਪ ਲੈਂਡਿੰਗ ਮੇਜਰ ਲੈਂਡਰਸ ਦੇ ਨਾਲ ਹੀ ਕੰਮ ਕਰਦੇ ਆ, ਟਰੱਕ, ਟ੍ਰੇਲਰ, ਡੰਪ ਟਰੱਕ ਔਰ ਕਿਸੇ ਤਰ੍ਹਾਂ ਦਾ ਵੀ ਇਕਵਿਪਮੈਂਟ ਲੋਨ ਕਰਵਾਉਣਾ ਤੇ ਕਾਲ ਕਰੋ ਵਨ ਸਟਾਪ ਲੈਂਡਿੰਗ, 905-794-8800। ਵਨ ਸਟਾਪ ਲੈਂਡਿੰਗ।
ਦੋਸਤੋ, ਇੱਕ ਵਾਰੀ ਫਿਰ ਨਿੱਘਾ ਸਵਾਗਤ ਤੁਹਾਡਾ। ਮੈਂ ਤੁਹਾਨੂੰ ਬੇਨਤੀ ਕਰਨੀ ਹੈ ਦੋਸਤੋ, ਮੇਰੇ ਸੈੱਲ ਫੋਨ ਤੇ ਕਾਲ ਨਾ ਕਰੋ, ਤੁਸੀਂ ਸਟੂਡੀਓ ਦੇ ਨੰਬਰ ਤੇ ਕਾਲ ਕਰ ਲਓ, ਤੁਹਾਡੀਆਂ ਕਾਲ ਆਉਣ ਦਾ ਯਾਰ ਲਵਾਂਗੇ। 416-620-1778 ਸਾਡਾ ਸਟੂਡੀਓ ਦਾ ਨੰਬਰ ਆ। ਮੇਰੇ ਪਰਸਨਲ ਨੰਬਰ ਤੇ ਕਾਲ ਨਾ ਕਰੋ, ਮੈਨੂੰ ਫਿਰ ਪ੍ਰੋਗਰਾਮ ਕਰਨ 'ਚ ਥੋੜੀ ਜਿਹੀ ਪ੍ਰੋਬਲਮ ਆਉਂਦੀ, ਕਿਉਂਕਿ ਮੈਂ ਅੱਜ ਮਤਲਬ ਬਾਹਰੋਂ ਪ੍ਰੋਗਰਾਮ ਕਰ ਰਹੇ ਹਾਂ। ਸਟੂਡੀਓ ਦਾ ਨੰਬਰ 416-620-1778 ਆ, ਉਹ ਤੁਹਾਨੂੰ ਆਪਾਂ ਜ਼ਰੂਰ ਲਾਈਨ ਦੇ ਉੱਤੇ ਲਵਾਂਗੇ। ਇਸ ਫੋਨ ਦੇ ਉੱਤੇ ਕਾਲ ਕਰੋ। ਸਾਡੇ ਨਾਲ ਕਾਫੀ ਸਾਰੇ ਕਾਲਰਸ ਲਾਈਨ ਤੇ ਨੇ, ਵਨ ਬਾਈ ਵਨ ਆਪਾਂ ਲੈਣਾ, ਪਰ ਮੈਂ ਪਹਿਲਾਂ ਕੁਝ ਸੁਨੇਹੇ ਦੇ ਦਾਂ ਜੀ। ਸਾਡੇ ਅੱਜ ਦੇ ਪ੍ਰੋਗਰਾਮ ਨੂੰ ਮੈਡਮ ਨੀਤੂ ਵਿਰਕ ਸਪੋਂਸਰ ਕਰ ਰਹੇ ਨੇ ਜੀ, ਫੈਮਿਲੀ ਲਿਟੀਗੇਸ਼ਨ ਦੇ ਵਿੱਚ ਮਾਹਰ ਲਾਇਰ ਨੇ। ਕਈ ਵਾਰੀ ਤੁਹਾਨੂੰ ਪਤਾ ਕਿ ਪਰਿਵਾਰ ਦੇ ਵਿੱਚ ਵੀ ਝਗੜੇ ਪੈ ਜਾਂਦੇ ਨੇ, ਪ੍ਰੋਪਰਟੀ ਇਸ਼ੂਜ ਆ ਜਾਂਦੇ ਨੇ, ਬੱਚਿਆਂ ਦੀ ਕਸਟਡੀ ਦਾ ਚੱਕਰ ਪੈ ਜਾਂਦਾ, ਸਪਾਊਸਲ ਸਪੋਰਟ, ਇਹੋ ਜਿਹੇ ਸਾਰੇ ਕੇਸਾਂ ਨੂੰ ਡੀਲ ਕਰਦੇ ਨੇ ਮੈਡਮ ਨੀਤੂ ਵਿਰਕ। ਉਹ ਜੀ ਬਾਕੀ ਕੇਸ ਨਹੀਂ ਲੜਦੇ, ਇਹੀ ਕੇਸ ਲੈਂਦੇ ਨੇ, ਇਸ ਕਰਕੇ ਇਹਨਾਂ ਕੇਸਾਂ ਦੇ ਵਿੱਚ ਮੁਹਾਰਤ ਆ ਉਹਨਾਂ ਦੀ। ਉਸੇ ਕੋਲ ਜਾਣਾ ਚਾਹੀਦਾ ਜਿਹੜੀ ਜਿਹੜੇ ਕੰਮ ਦੇ ਵਿੱਚ ਕਿਸੇ ਨੂੰ ਮੁਹਾਰਤ ਹੋਵੇ, ਨਹੀਂ ਤਾਂ ਤੁਹਾਨੂੰ ਪਤਾ ਕਿ ਇੱਥੇ ਵਕੀਲ ਹੈਗੇ ਨੇ ਵਿੱਚ ਹੀ, ਉਹ ਕਹਿੰਦੇ ਜੀ ਕ੍ਰਿਮੀਨਲ ਵਾਲਾ ਉਹ ਵੀ ਆ ਜਾਓ, ਇਮੀਗ੍ਰੇਸ਼ਨ ਵਾਲਾ ਵੀ ਆ ਜਾਓ, ਫੈਮਿਲੀ ਲਿਟੀਗੇਸ਼ਨ ਵਾਲਾ ਵੀ ਆ ਜਾਓ, ਜੇ ਕੋਈ ਪ੍ਰੋਪਰਟੀ ਖਰੀਦੀ ਵਿੱਚ ਉਹ ਵੀ ਕਰ ਦਾਂਗੇ। ਮਤਲਬ ਜਾਓ ਤੁਸੀਂ ਲਾਇਰਸ ਕਰੋ, ਕੋਲੇ ਮੁਹਾਰਤ ਦੇਖੋ, ਵੈਸੇ ਡਿਗਰੀ ਤਾਂ ਸਾਰਿਆਂ ਕੋਲ ਹੈਗੀ ਵਕਾਲਤ ਦੀ, ਫੈਮਿਲੀ ਲਿਟੀਗੇਸ਼ਨ ਦੇ ਲਈ ਜਾਣਾ ਤੁਸੀਂ ਮੈਡਮ ਨੀਤੂ ਮੇਰੇ ਕੋਲ, ਅਸੀਂ ਇਹਨਾਂ ਦਾ ਨਾਂ ਰਿਕਮੈਂਡ ਕਰਦੇ ਹਾਂ 905-799-5900। ਲਓ ਹੁਣ ਵਕੀਲਾਂ ਦੀ ਗੱਲ ਚੱਲੀਏ, ਸਾਡੇ ਇੱਕ ਹੋਰ ਵਕੀਲ ਦੋਸਤ ਨੇ, ਉਹ ਵੀ ਸਾਡੇ ਸਪੋਂਸਰ ਨੇ, ਉਹ ਸਿਰਫ ਰੀਅਲ ਅਸਟੇਟ ਦੇ ਕੇਸ ਲੈਂਦੇ ਨੇ। ਤੁਸੀਂ ਕੋਈ ਪ੍ਰੋਪਰਟੀ ਵੇਚੀ ਆ, ਖਰੀਦੀ ਆ, ਕਲੋਜ਼ਿੰਗ ਕਰਾਉਣਾ, ਐਗਰੀਮੈਂਟ ਆਫ ਪਰਚੇਜ ਐਂਡ ਸੇਲ ਰਿਵਿਊ ਕਰਵਾਉਣਾ, ਤੇ ਰਿਵਿਊ ਕਰਵਾਉਣ ਲਈ ਫਿਰ ਤੁਸੀਂ ਉਹ ਮਰੋਕ ਲਾ ਆਫਿਸ ਵਾਲੇ ਵਿਪਨ ਦੀ ਮਰੋਕ ਕੋਲ ਜਾ ਸਕਦੇ ਹੋ, 905-790-8100 ਉਹਨਾਂ ਦਾ ਨੰਬਰ ਹੈ ਜੀ, ਤੇ ਤਾਲਮੇਲ ਕਰ ਲਓ ਤੁਸੀਂ ਉਹਨਾਂ ਨਾਲ। ਔਰਾ ਕਿਚਨ ਵਾਲੇ ਬੜੀਆਂ ਸੋਹਣੀਆਂ ਕਿਚਨ ਬਣਾਉਂਦੇ ਨੇ ਜੀ, ਕਸਟਮ ਮੇਡ ਕਿਚਨ ਹੁੰਦੀਆਂ ਉਹਨਾਂ ਦੀਆਂ, 905-673-2872 ਨੰਬਰ ਹੈ ਜੀ ਉਹਨਾਂ ਦਾ। ਜਿਹੇ ਜੀ ਕਿਚਨ ਤੁਸੀਂ ਚਾਹੁੰਦੇ ਹੋ ਉਹ ਜੀ ਕਿਚਨ ਬਣਾ ਦੇਣਗੇ। ਬਹੁਤ ਵਾਰੀ ਜਦੋਂ ਤੁਸੀਂ ਜਾਂਦੇ ਹੋ, ਈਵਨ ਬਿਲਡਰ ਕੋਲ ਜਾਂਦੇ ਹੋ, ਤੁਸੀਂ ਡੈਕੋਰ ਸੈਂਟਰ ਚੋਂ ਕਹਿੰਦੇ ਜੀ ਆਹ 3-4 ਟਾਈਪ ਦਾ ਸਮਾਨ ਪਿਆ, ਇਹ ਜੀ ਉਹ ਕਿਚਨ ਬਣਾਵਾਂਗੇ। ਤੁਸੀਂ $1.5 million ਘਰ ਤੇ ਲਾਇਆ ਹੁੰਦਾ ਤੇ ਮੂੰਹ ਤੁਹਾਡਾ ਉੱਤਰ ਜਾਂਦਾ ਵੀ ਹੈ ਕਿਚਨ ਤਾਂ ਉਹੋ ਜਿਹੀ ਬਣੀ ਨੀ ਜਿਹੋ ਜਿਹੀ ਅਸੀਂ ਚਾਹੁੰਦੇ ਹਾਂ। ਇਹੋ ਜਿਹੇ ਕੇਸਾਂ ਦੇ ਵਿੱਚ ਤੁਸੀਂ ਫਿਰ ਕਸਟਮ ਮੇਡ ਕਿਚਨ ਦੀ ਤੁਹਾਨੂੰ ਜ਼ਰੂਰਤ ਆ, ਆਪਣਾ ਆਈਡੀਆ ਦਿਓ ਵੀ ਇਹੋ ਜਿਹੀ ਕਿਚਨ ਚਾਹੀਦੀ ਹੈ ਔਰਾ ਕਿਚਨ ਵਾਲਿਆਂ ਨੂੰ। ਔਰਾ ਕਿਚਨ ਵਾਲੇ ਉਹੋ ਜਿਹੀ ਕਿਚਨ ਬਣਾ ਦੇਣਗੇ ਥੋੜੇ ਸਮੇਂ 'ਚ, ਪੈਸੇ ਵੀ ਘੱਟ ਲੱਗਣਗੇ। 905-673-2872 ਦਾ ਨੰਬਰ ਆ। ਕੋਈ ਪ੍ਰੋਪਰਟੀ ਵੇਚਣੀ ਖਰੀਦਣੀ ਹੈ, ਰਾਜ ਕਲਸੀ ਨੂੰ ਯਾਦ ਕਰ ਲਿਓ ਜੀ, ਰੀਅਲਟਰ ਨੇ ਇਹ, ਬ੍ਰੈਂਪਟਨ ਮਿਸੀਸਾਗਾ, ਇੱਥੇ ਘਰ ਵੇਚਣਾ ਖਰੀਦਣਾ, ਕਮਰਸ਼ੀਅਲ ਪ੍ਰੋਪਰਟੀ ਲੈਣੀ ਹੈ ਜਾਂ ਲੰਡਨ ਦੇ ਵਿੱਚ ਵੀ ਤੁਸੀਂ ਘਰ ਲੈਣਾ ਕੋਈ ਵਾਟਰਲੂ ਕਿਚਨਰ ਪ੍ਰੋਪਰਟੀ ਲੈਣੀ ਹੈ, ਰਾਜ ਕਲਸੀ 416-566-2075। ਕਾਫੀ ਸਾਰੇ ਕਾਲਰ ਸਾਡੇ ਨਾਲ ਨੇ ਜੀ, ਪਹਿਲੀ ਕਾਲ ਤੇ ਚੱਲਦੇ ਹਾਂ। ਹਾਂਜੀ ਨਿੱਘਾ ਸਵਾਗਤ ਤੁਹਾਡਾ।
ਸਤਿ ਸ਼੍ਰੀ ਅਕਾਲ ਬਰਾੜ ਸਾਹਿਬ।
ਸਤਿ ਸ਼੍ਰੀ ਅਕਾਲ ਜੀ, ਕੌਣ ਬੋਲਦੇ ਹੋ ਵੀਰ ਜੀ? ਨਾਮ ਜੀ ਆਪਣਾ?
ਮੈਂ ਜਸਪਾਲ ਬੋਲਦਾ ਜੀ। ਮੈਂ ਤਾਂ ਇਹੀ ਕਹਿਣਾ ਜੀ, ਕਿਆ ਖਾਟਾ ਮੈਂ ਤੇਰੀ ਹੀਰ ਬਣ ਕੇ। ਉਹ ਇਹਨੂੰ ਭਾਈ ਸਾਹਿਬ ਨੂੰ ਚਾਹੀਦਾ ਸਾਰੇ ਗਾਣੇ ਪੰਜਾਬੀ ਦੇ ਇੱਕ ਵਾਰ ਆਪਣੀ ਮਾਸੀ ਭਾਸ਼ਾ ਦੇ ਵਿੱਚ ਗਾ ਦੇ, ਫਿਰ ਮਾਫ ਕਰ ਦਿਆਂਗੇ। ਦੂਜੀ ਗੱਲ
ਕਿ ਪਤਾ ਕੀ ਆ, ਪਤਾ ਕੀ ਆ, ਮੈਂ ਵੀਰ ਜੀ ਤੁਹਾਨੂੰ ਮੈਂ ਇਹੀ ਗੱਲ ਕਹਿੰਦਾ ਵੀ ਉਹ ਗਾਉਣ ਵਾਲੇ ਨੂੰ ਭਾਸ਼ਾ ਦਾ ਨੀ ਪਤਾ ਵੀਰ ਜੀ। ਤੁਸੀਂ ਉਹ ਤਾਂ ਐਕਸਪੈਕਟ ਕਿਉਂ ਕਰਦੇ ਹੋ ਵੀ ਭਾਸ਼ਾ ਵਿਗਿਆਨੀ ਆ, ਉਹਨੇ ਤਾਂ ਗਾਉਣ ਆਵਾਜ਼ ਵੇਚਣੀ ਆ। ਹੁਣ ਅਸੀਂ ਰੇਡੀਓ ਕਰਦੇ, ਮੇਰੀ ਗੱਲ ਸੁਣੋ, ਅਸੀਂ ਮਨੋਰੰਜਨ ਕਰਦੇ ਤੁਹਾਡਾ, ਸਾਡੇ ਚ ਹੋਰ ਕੋਈ ਗੁਣ ਨੀ, ਸਾਡੀ ਜ਼ੁਬਾਨ ਹਿਲਦੀ ਆ, ਇਹ ਸਾਨੂੰ ਮਹਾਰਤ ਮਾਂ ਬੋਲੀ ਤੋਂ ਮਿਲੀ ਆ, ਠੀਕ ਆ ਕਿ ਨਹੀਂ? ਹੁਣ ਜੇ ਸਾਥੋਂ ਪੁੱਛੋ ਤੁਸੀਂ ਮੈਨੂੰ ਪੁੱਛਣ ਲੱਗ ਜਾਓ ਭਾਈ ਸਾਹਿਬ ਬਈ ਮੇਰੀ ਲੱਤ ਦੁਖਦੀ, ਉਹ ਡਾਕਟਰ ਕੋਲੇ ਜਾਓ ਪੁੱਛਣ ਲਈ, ਹਨਾ? ਤੁਸੀਂ ਕੈਮਿਸਟਰੀ ਦਾ ਸਵਾਲ ਪੁੱਛਣਾ, ਕੈਮਿਸਟਰੀ ਦੇ ਪ੍ਰੋਫੈਸਰ ਨੂੰ ਪੁੱਛੋ, ਜਿਹੜਾ ਭਾਸ਼ਾ ਦਾ ਸਵਾਲ ਗਾਇਕ ਨੂੰ ਨਾ ਪੁੱਛੋ।
ਉਹ ਭਾਜੀ ਸਾਰੇ ਫਿਲਾਸਫਰ ਬਣੇ ਫਿਰਦੇ ਇੱਥੇ, ਹੋਸਟ ਵੀ ਫਿਲਾਸਫਰ ਬਣ ਜਾਂਦਾ। ਉਹ ਜਿਹੜਾ ਕਾਲਰ ਮੇਰੇ ਵਰਗਾ ਕਾਲ ਕਰਦਾ ਕਹਿੰਦਾ ਭਾਜੀ ਮੈਂ ਵੀ ਫਿਲਾਸਫਰ ਆ, ਉਹ ਕਹਿੰਦਾ ਹਾਂ ਤੂੰ ਮੇਰੇ ਤੋਂ ਵੱਡਾ ਫਿਲਾਸਫਰ ਆ। ਉਹ ਗੱਲ ਹੋ ਰਹੀ ਆ ਭਾਸ਼ਾ ਦੀ, ਜਿਹੜੀ ਜਿਹੜਾ ਹੈਗਾ ਅਫੀਸ਼ੀਅਲ ਸਟੇਟਸ ਖੋਣ ਦੀ, ਉਹ ਆਰਗੂਮੈਂਟ ਦੇ ਰਹੇ। ਦੇਖੋ ਜੀ, ਕਿਸੇ ਨੂੰ ਸਾਈਕਲ ਚਲਾਉਣਾ ਆਉਂਦਾ ਤੇ ਉਹਨੇ ਸਕੂਟਰ ਸਿੱਖ ਲਿਆ, ਮੋਟਰਸਾਈਕਲ ਸਿੱਖ ਲਿਆ ਤੇ ਕੀ ਫਰਕ ਪੈਂਦਾ? ਉਹ ਭਾਈ ਤੁਸੀਂ ਰੋਕਟ ਚਲਾਉਣਾ ਸਿੱਖ ਲਓ, ਭਾਵੇਂ ਚੰਦਰਾਇਣ ਚਲਾਉਣਾ ਸਿੱਖ ਲਓ, ਸਾਨੂੰ ਉਹਨਾਂ ਕੋਈ ਫਰਕ ਨਹੀਂ। ਗੱਲ ਤਾਂ ਹੈਗਾ ਸਾਡੇ ਅਫੀਸ਼ੀਅਲ ਸਟੇਟਸ ਖੋਣ ਦੀ ਗੱਲ ਹੋ ਰਹੀ ਹੈ, ਸਾਡੇ ਸਿੱਖਣ ਦੀ ਥੋੜਾ ਗੱਲ ਹੋ ਰਹੀ ਆ।
ਹਿੰਦੀ ਗੱਲ ਹੋ ਰਹੀ ਸੀ ਵੀਰ ਜੀ,
ਹਾਂਜੀ
ਮੇਰੀ ਗੱਲ ਸੁਣੋ। ਗੁਰਦਾਸ ਮਾਨ ਨੇ ਸਾਰੀ ਉਮਰ ਦੇ ਵਿੱਚ ਕੋਈ ਇਹੋ ਜਿਹਾ ਸਟਰਗਲ ਨਹੀਂ ਕੀਤਾ ਜਿੱਥੇ ਮਾਂ ਬੋਲੀ ਨਾਲ ਧੱਕਾ ਹੁੰਦਾ ਹੋਵੇ। ਉਹਨੇ ਆਈਡੀਆ ਦਿੱਤਾ ਵੀ ਮਾਂ ਬੋਲੀ ਬੋਲਣੀ ਚਾਹੀਦੀ। ਜੇ ਉਹਨੇ ਰੀਅਲੀ ਮਾਂ ਬੋਲੀ ਦੇ ਵਿਕਾਸ ਲਈ ਸਟਰਗਲ ਕੀਤਾ ਹੁੰਦਾ, ਫਿਰ ਉਹਨੂੰ ਪਤਾ ਹੁੰਦਾ ਉਹ ਤਾਂ ਇੱਕ ਆਈਡੀਆ ਹੈ, ਇੱਕ ਬੋਲੀ ਇੱਕ ਦੇਸ਼। ਦੂਜਾ ਆਈਡੀਆ ਵੀ ਜਿਹੜੀਆਂ ਛੋਟੀਆਂ ਛੋਟੀਆਂ ਬੋਲੀਆਂ ਨੇ, ਉਹਨਾਂ ਨੇ ਆਪਣੀ ਬੋਲੀ, ਉਹ ਲੋਕਾਂ ਨੇ ਆਪਣੀ ਬੋਲੀ ਦੇ ਸੱਭਿਆਚਾਰ ਨੂੰ ਜਿਉਂਦਾ ਕਿਵੇਂ ਰੱਖਣਾ। ਇਸ ਗੱਲ ਦੇ ਵਿੱਚ ਮਾਂ ਨਾ ਜਿਹੜਾ ਉਹ ਵੱਡੀ ਧਿਰ ਦੇ ਨਾਲ ਖੜ ਗਿਆ, ਖੜ ਗਿਆ ਤਾਂ ਖੜ ਗਿਆ, ਫਿਰ ਕੀ ਲੈਣਾ? ਹੋਰ ਕਿਹੜਾ ਲੋਕ ਨਹੀਂ ਖੜੇ? ਬਾਦਲ ਕਿਹੜਾ ਨਹੀਂ ਖੜਿਆ?
ਹਾਂਜੀ ਭਾਜੀ, ਆਰਗੂਮੈਂਟ ਹੈਗਾ ਕਿ ਸਿੱਖਣ ਚ ਕੋਈ ਪ੍ਰੋਬਲਮ ਨੀ। ਮੈਂ ਵੀ ਹਿੰਦੀ ਸਿੱਖੀ ਆ, 10ਵੀਂ ਤੱਕ ਤਾਂ ਉੱਥੇ ਓਦਾਂ ਹੀ ਲਾਜ਼ਮੀ ਆ। ਤੇ ਗੱਲ ਇਹ ਆ ਕਿ ਤੁਸੀਂ ਜਿਹੜਾ ਅਫੀਸ਼ੀਅਲ ਸਟੇਟਸ ਕਿਸੇ ਸਟੇਟ ਦਾ ਖੋਣਾ ਆ, ਉਹ ਲੈਂਗੁਏਜ ਦਾ, ਉਹ ਤੇ ਆਰਗੂਮੈਂਟ ਆ, ਨਾ ਕਿ ਸਿੱਖਣ ਤੇ ਆਰਗੂਮੈਂਟ ਆ। ਸਿਖਾਓ ਜੀ, ਸੱਦ ਕੇ ਸਿਖਾਓ, ਜੀ ਸੱਦ ਕੇ ਸਿੱਖੋ, ਉਹ ਤਾਂ ਮਰਜ਼ੀ ਆ ਨਾ। ਤੇ ਉਹ ਤੇ ਨੀ ਗੱਲ ਕਰਦੇ ਵੀ ਹਾਂਜੀ ਵੀ ਅਫੀਸ਼ੀਅਲ ਸਟੇਟਸ ਨਹੀਂ ਖੋਣਾ ਚਾਹੀਦਾ, ਉਲਟਾ ਅਮਿਤ ਸ਼ਾਹ ਮੋਦੀ ਦੀ ਜੈ ਜੈ ਕਰ ਕੱਲੀ ਆ। ਉਹਨਾਂ ਨੇ ਜਿਹੜਾ ਮਤਲਬ ਮੋਦੀ ਹੁਣਾਂ ਨੇ ਕੰਮ ਕਰਨਾ ਸੀ, ਉਹਦਾ ਅੱਗੇ ਹੜ ਲਿਆ ਕੇ ਅੱਗੇ ਡੀਲ ਕੀਤਾ ਕਸ਼ਮੀਰ ਦਾ ਮੁੱਦਾ, ਹੁਣ ਭਾਸ਼ਾ ਦਾ ਸ਼ੋਸ਼ਾ ਛੱਡਤਾ, ਉਹ ਲੋਕੀ ਹੁਣ ਕਸ਼ਮੀਰ ਤੋਂ ਧਿਆਨ ਭੱਟ ਗਿਆ। ਉਹ ਕੱਲ ਉੱਥੇ ਹਿਊਸਟਨ ਵੀ ਇਹਦੇ ਉੱਥੇ ਅੰਦਰ ਜੈ ਜੈਕਾਰ ਹੋਈ ਜਾਂਦੀ ਸੀ, ਉਹ ਬਾਹਰ ਛਿੱਤਰ ਪੈਂਦੇ ਸੀਗੇ, ਉਹਦੀ ਕੋਈ ਗੱਲ ਨੀ ਕਰਦਾ।
ਹਾਂਜੀ ਨਹੀਂ, ਗੱਲ ਤਾਂ ਕਰਦੇ ਆ ਜੀ, ਕਰਨ ਵਾਲੇ ਕਰਦੇ ਆ। ਜਿਹੜੀ ਇੱਕ ਬੋਲੀ ਇੱਕ ਭਾਸ਼ਾ ਵਾਲੀ ਗੱਲ ਨਾ, ਦੇਖੋ ਇਸ ਗੱਲ ਤੇ ਵੀ ਇਹਨੂੰ ਬਹਿਸ ਦਾ ਮੁੱਦਾ ਬਣਾਉਣਾ ਚਾਹੀਦਾ। ਮੇਰੇ ਸਾਹਮਣੇ ਡਾਟਾ ਪੇਸ਼ ਕਰੋ ਵੀ ਭਾਰਤ ਦੇਸ਼ ਦੇ ਕਿੰਨੇ ਲੋਕ ਹਿੰਦੂ ਬੋਲਦੇ ਆ, ਸਾਊਥ ਵੰਨੀ ਹਿੰਦੀ ਬੋਲਦੇ, ਸਾਊਥ ਵੰਨੀ ਕੋਈ ਹਿੰਦੀ ਬੋਲਦਾ? ਮੈਂ ਤਾਂ ਕਮਲ ਹਸਨ ਦੀ ਵੱਧ ਤਾਰੀਫ ਕਰਦਾ, ਜਿੰਨਾ ਕੁ ਮੈਨੂੰ ਪਤਾ, ਬਹੁਤਾ ਨੀ ਪਤਾ ਵੀ ਉਹ ਆਪਣੀ ਆਪਣੀ ਬੋਲੀ ਲਈ ਉਹ ਬੰਦਾ ਸੁਹਿਰਦ ਆ। ਹੋਰ ਬਹੁਤ ਕਲਾਕਾਰ ਹੈਗੇ ਨੇ ਜਿਹੜੇ ਆਪਣੀ ਬੋਲੀ ਲਈ ਸੁਹਿਰਦ ਨੇ। ਜਦੋਂ ਬੰਦਾ ਗੁਰਦਾਸ ਮਾਨ ਨੂੰ ਚਾਹੀਦਾ ਪੜ੍ਹ ਕੇ ਆਉਂਦਾ ਬੋਲੀਆਂ ਦਾ ਇਤਿਹਾਸ, ਜਾਂ ਕਹਿ ਦਿੰਦਾ ਦੇਖੋ ਭਾਈ ਮੈਂ ਤਾਂ ਗਾਉਣ ਵਾਲਾ ਬੰਦਾ, ਇਹ ਬੋਲੀ ਬਾਲੀ ਦੀਆਂ ਗੱਲਾਂ ਹੋਰਾਂ ਨੂੰ ਪੁੱਛੋ ਤੁਸੀਂ।
ਹਾਂਜੀ ਭਾਈ ਬਰਾੜ ਸਾਹਿਬ, ਨੌ ਲੈਂਗੁਏਜ ਜਿਹੜੀਆਂ ਨੌਰਥ ਵੈਸਟ ਟੈਰੀਟਰੀਜ ਆ ਉਹਨਾਂ ਦੀਆਂ ਨੌ ਅਫੀਸ਼ੀਅਲ ਲੈਂਗੁਏਜ ਇਹਨਾਂ ਨੇ ਕੀਤੀਆਂ, ਪਰ ਬਹੁਤ ਲੇਟ ਕੀਤੀਆਂ। ਉਹ ਜਿਹੜੀ 10ਵੇਂ ਤੇ 11ਵੇਂ ਨੰਬਰ ਤੇ ਉਹ ਫ੍ਰੈਂਚ ਤੇ ਇੰਗਲਿਸ਼ ਆਉਂਦੀ ਆ, ਉਹ ਇਸੇ ਕਰਕੇ ਕੀਤੀਆਂ ਕਿ ਜਿਹੜੀਆਂ ਬੱਚੀਆਂ ਉਹਨਾਂ ਨੂੰ ਅਫੀਸ਼ੀਅਲ ਸਟੇਟਸ ਦੇ ਦਿੱਤਾ। ਇਹ ਉਲਟਾ ਖੋਈ ਜਾਂਦੇ ਆ ਤੁਹਾਡਾ ਅਫੀਸ਼ੀਅਲ ਸਟੇਟਸ।
ਨਹੀਂ ਬਿਲਕੁਲ ਵੀਰ ਜੀ, ਮੈਂ ਤੁਹਾਡੇ ਨਾਲ ਸਹਿਮਤ ਹਾਂ ਜੀ। ਆਪਣੀ ਮਾਂ ਬੋਲੀ ਆ ਜਿਹੜੀ, ਮੈਂ ਤਾਂ ਆਪ ਇੱਕ ਘੰਟਾ ਇਸੇ ਤੇ ਅੱਧਾ ਘੰਟਾ ਬੋਲ ਕੇ ਹਟਿਆ ਵੀ ਆਪਣੀ ਮਾਂ ਬੋਲੀ ਆ ਜਿਹੜੀ, ਉਹ ਸਾਹਮਣੇ ਵਾਲਾ ਬੰਦਾ ਤੁਹਾਡੀ ਬੋਲੀ ਬੋਲਣ ਵਾਲਾ ਖੜਾ, ਤੁਸੀਂ ਉਹਦੇ ਨਾਲ ਉਸੇ ਬੋਲੀ ਚ ਗੱਲ ਕਰੋ। ਬਾਕੀ ਬੋਲੀਆਂ ਸਿੱਖੋ ਜੀ, ਜਿੰਨੀਆਂ ਮਰਜ਼ੀ ਸਿੱਖੋ, ਸਿੱਖਣੀਆਂ ਚਾਹੀਦੀਆਂ। ਖੈਰ ਅਗਲੀ ਕਾਲ ਤੇ ਚੱਲਦੇ। ਹਾਂਜੀ ਨਿੱਘਾ ਸਵਾਗਤ ਤੁਹਾਡਾ ਜੀ। ਹੈਲੋ ਹੈਲੋ, ਹਾਂਜੀ ਤੁਸੀਂ ਆਨ ਦਾ ਏਅਰ ਹੋ ਜੀ।
ਸਤਿ
ਸ਼੍ਰੀ ਅਕਾਲ ਜੀ।
ਜੀ ਆਨ ਦਾ ਏਅਰ ਹੈ ਮੈਂ।
ਹਾਂਜੀ ਆਨ ਦਾ ਏਅਰ ਹੋ ਜੀ।
ਹਾਂਜੀ, ਸਭ ਤੋਂ ਪਹਿਲਾਂ ਤੁਹਾਡਾ ਧੰਨਵਾਦ ਜੀ, ਤੁਸੀਂ ਵਿਸ਼ੇ ਨੂੰ ਬੜੇ ਵਧੀਆ ਢੰਗ ਦੇ ਨਾਲ ਅਲੈਬੋਰੇਟ ਕੀਤਾ।
ਤੁਹਾਡਾ ਨਾਮ ਕੀ ਹੈ ਵੀਰ ਜੀ?
ਮਨਜਿੰਦਰ ਬੋਲ ਰਿਹਾ ਜੀ ਮੈਂ।
ਹਾਂਜੀ ਮਨਜਿੰਦਰ ਜੀ ਬੋਲੋ
ਜੀ। ਬਰਾੜ ਸਾਹਿਬ, ਜਿਸ ਤਰ੍ਹਾਂ ਗੁਰਦਾਸ ਮਾਨ ਦੇ ਵੱਲੋਂ ਹਿੰਦੀ ਭਾਸ਼ਾ ਦੀ ਉਹਦੇ ਵਿਸ਼ੇ ਦੇ ਉੱਤੇ ਜਿਸ ਤਰ੍ਹਾਂ ਦਾ ਉਹਦਾ ਬਿਆਨ ਆਇਆ, ਉਹਦੇ ਉੱਪਰ ਜਿਹੜਾ ਰੋਹ ਜਤਾਇਆ ਜਾ ਰਿਹਾ ਨਾ, ਉਹ ਇੱਕ ਦੇ ਵਿੱਚ ਇਹ ਗੱਲ ਆਉਂਦੀ ਹੈਗੀ ਆ ਕਿ ਉਹਦੇ ਪਾਸਟ ਦੇ ਵਿੱਚ ਉਹਨੇ ਬੜੇ ਹਿੰਦੀ ਗੀਤ ਗਾਏ ਆ।
ਹਾਂਜੀ,
ਉਹਦੀਆਂ ਪੰਜਾਬੀ ਕੈਸਟ ਦੇ ਵਿੱਚ ਹਿੰਦੀ ਦੇ ਵਿੱਚ ਗੀਤ ਹੁੰਦੇ ਆ ਔਰ ਬਹੁਤ ਹੀ ਵਧੀਆ ਲਹਿਜੇ ਦੇ ਗੀਤ ਹੁੰਦੇ ਆ, ਔਰ ਉਦੋਂ ਉਹਦਾ ਕਦੇ ਵੀ ਵਿਰੋਧ ਨਹੀਂ ਹੋਇਆ ਕਿਉਂਕਿ ਉਹਨਾਂ ਦੀ ਸ਼ਬਦਾਵਲੀ ਉਹਦੇ ਵਿੱਚ ਜਿਹੜਾ ਮੈਸੇਜ ਦਿੱਤਾ ਹੁੰਦਾ ਉਹ ਬਹੁਤ ਵਧੀਆ ਹੁੰਦਾ। ਹੁਣ ਕੀ ਹੋਇਆ ਹੈਗਾ ਕਿ ਤਾਜ਼ਾ ਇੱਕ ਤਾਂ ਅਮਿਤ ਸ਼ਾਹ ਨੇ ਜਿਹੜਾ ਬਿਆਨ ਦਿੱਤਾ, ਇੱਕ ਜਿਹੜਾ ਸਮਥਿੰਗ ਕੁਛ ਪੰਛੀ ਕਰਕੇ ਉਹਨਾਂ ਨੇ ਪੰਜਾਬੀ ਸਾਹਿਤ ਦੇ ਵਿੱਚ ਸਭਾ ਦੇ ਵਿੱਚ ਕਿਹਾ ਕਿ ਪੰਜਾਬੀ ਮੈਨੂੰ ਸਮਝ ਨਹੀਂ ਆਉਂਦੀ, ਹਿੰਦੀ 'ਚ ਬੋਲੋ। ਤੀਸਰਾ ਇੱਕ ਜਿਹੜਾ ਹੋਰ ਸੀਗਾ ਉਹਦੇ ਵਿੱਚ ਉਹਨੇ ਬਿਆਨ ਦਿੱਤਾ ਸੀਗਾ ਕਿ ਪੰਜਾਬੀ ਤਾਂ ਲੜਾਈ ਪੜ੍ਹਾਈ ਵਾਲੀ ਭਾਸ਼ਾ ਵਾ। ਜਦੋਂ ਉਹ ਵਾਲਾ ਬਵਾਲ ਚੱਲ ਰਿਹਾ ਔਰ ਜਿਹੜਾ ਮੂਹਰੇ ਇੰਟਰਵਿਊ ਕਰ ਰਿਹਾ ਰੇਡੀਓ ਦਾ ਐਂਕਰ, ਔਰ ਉਹਨੇ ਵੀ ਗੱਲ ਉੱਥੋਂ ਚੱਕੀ ਕਿ ਪੰਜਾਬੀ ਭਾਸ਼ਾ ਜਿਹੜੀਆਂ ਹੋਰਾਂ ਭਾਸ਼ਾਵਾਂ ਦਾ ਮਿਸ਼ਰਣ ਆ, ਉਹਦੇ ਬਾਰੇ ਬਵਾਲ ਖੜਾ ਕਰ ਲੈਂਦੇ ਆ, ਔਰ ਗੁਰਦਾਸ ਮਾਨ ਨੇ ਉਹਦੇ ਉੱਤੇ ਕਿਹਾ ਕਿ ਉਹ ਵਿਹਲੇ ਲੋਕ ਆ। ਔਰ ਉਸ ਨਾਲ ਜਿਹੜੇ ਪੰਜਾਬੀ ਸੁਣਨ ਵਾਲੇ ਲੋਕ ਮਨਾਂ ਨੂੰ ਸੱਟ ਵੱਜੀ।
ਹਾਂਜੀ,
ਉਹਦੀ ਮੂਵੀ ਆਈ ਸੀ ਜ਼ਿੰਦਗੀ ਖੂਬਸੂਰਤ ਹੈ, ਸਾਰੀ ਹਿੰਦੀ ਦੇ ਵਿੱਚ ਮੂਵੀ ਆ, ਬੜੀ ਸੋਹਣੀ ਆ, ਆਪਾਂ ਹੁਣ ਤੱਕ ਵੀ ਉਹਦੀ ਸਲਾਹਤ ਕਰਦੇ ਹਾਂ। ਜਿਹੜੀ ਕੈਸਟ ਦੇ ਵਿੱਚ ਆਪਣਾ ਪੰਜਾਬ ਹੋਵੇ ਗੀਤ ਸੀ, ਉਸੇ ਦੇ ਵਿੱਚ ਹੀ ਗੀਤ ਸੀ ਕੁਛ ਲੋਕ ਜ਼ਮਾਨੇ ਕੇ ਐਸੇ ਵੀ ਤੋਂ ਹੋਤੇ ਹੈ, ਮਹਿਫਿਲ ਮੇ ਜੋ ਹੱਸਤੇ ਹੈ, ਤਨਹਾਈ ਮੇ ਰੋਤੇ ਹੈ। ਆਪਾਂ ਅੱਜ ਵੀ ਉਹਦੀ ਸਿਫਤ ਕਰਦੇ। ਜਦੋਂ ਗੁਜਰਾਤ ਦੇ ਵਿੱਚ ਦੰਗੇ ਹੋਏ ਸੀ, ਸਭ ਤੋਂ ਪਹਿਲਾਂ ਗੁਰਦਾਸ ਮਾਨ ਦਾ ਗੀਤ ਆਇਆ ਸੀ, ਅੱਲਾ ਵਾ ਲੋ ਰਾਮ ਵਾ ਲੋ ਆਪਣੇ ਮਜ਼ਹਬ ਕੋ ਸਿਆਸਤ ਸੇ ਬਚਾ ਲੋ, ਉਹਦੀ ਤਰੀਫ। ਉਦੋਂ ਉਹਦਾ ਹਿੰਦੀ ਬੋਲਣ ਤੇ ਕਦੇ ਵੀ ਵਿਰੋਧ ਨਹੀਂ ਹੋਇਆ। ਜੇ ਹੁਣ ਵਿਰੋਧ ਹੋਇਆ ਤਾਂ ਹੋਇਆ ਕਿਉਂਕਿ ਜਿਹੜੀ ਰਾਜਨੀਤੀ ਤੋਂ ਪ੍ਰਭਾਵਿਤ ਗੱਲ ਆ ਨਾ, ਉਹਨੇ ਉਹਦੇ ਚ ਹੰਗਾਰਾ ਭਰਿਆ। ਜਦੋਂ ਐਂਕਰ ਨੇ ਉਹ ਵਾਲਾ ਸਵਾਲ ਪੁੱਛਿਆ ਸੀ ਨਾ ਕਿ ਹਿੰਦੀ ਨੂੰ ਲੈ ਕੇ ਸਾਡੇ ਉੱਥੇ ਬਵਾਲਾ ਖੜਾ ਕਰ ਦਿੰਦੇ, ਤੁਸੀਂ ਇਹਦੇ ਬਾਰੇ ਕੀ ਕਰਨਾ ਚਾਹੋ, ਜਿੰਨਾ ਉਹ ਹੰਢਿਆ ਹੋਇਆ ਔਰ ਜਿੰਨੀ ਉੱਚੀ ਬੁੱਧੀ ਦਾ ਸੀ, ਉਹਨੂੰ ਸਮਝਦੇ ਸੀ, ਉਹਨੂੰ ਉਸ ਦਾ ਉੱਥੇ ਬਹੁਤ ਸਹਿਰਦ ਜਵਾਬ ਦੇਣਾ ਚਾਹੀਦਾ ਸੀ।
ਬਿਲਕੁਲ
ਜੀ, ਅਸੀਂ ਉਹਨੂੰ ਜਿਹੜੇ ਪੰਜਾਬੀ ਦੇ, ਸਿਰਫ ਅਸੀਂ ਉਹਨੂੰ ਗਾਇਕ ਨਹੀਂ ਮੰਨਦੇ, ਜਿਹੜੇ ਉੱਚ ਕੋਟੀ ਦੇ ਸ਼ਾਇਰ ਆ ਨਾ, ਅਸੀਂ ਉਹਨਾਂ ਦੇ ਵਿੱਚੋਂ ਮੰਨਦੇ ਹਾਂ। ਪਰ ਜਿਹੜੀ ਇਹ ਵਾਲੀ ਗੱਲ ਕੀਤੀ, ਇਹਦੇ ਨਾਲ ਬਹੁਤ ਜ਼ਿਆਦਾ ਜਿਹੜੇ ਪੰਜਾਬੀ ਸਰੋਤੇ ਸੀ ਉਹਨਾਂ ਦੇ ਮਨਾਂ ਨੂੰ ਸੱਟ ਵੱਜੀ, ਜਿਸ ਕਰਕੇ ਉਹਦਾ ਵਿਰੋਧ ਹੋਣਾ ਬੜਾ ਓਬਵੀਅਸ ਆ।
ਬਿਲਕੁਲ ਜੀ, ਗੱਲ ਅਸਲ 'ਚ ਉਹਨੂੰ ਰੋਲ ਮਾਡਲ ਮੰਨ ਕੇ ਚੱਲਦੇ ਆ
ਜੀ।
ਬਹੁਤ ਥੋੜੇ ਗਾਇਕ ਹੁੰਦੇ ਨੇ ਤੇ ਉਹ ਗਾਇਕ ਜਿਨ੍ਹਾਂ ਨੇ ਸਟਰਗਲ ਕੀਤੀ ਹੋਵੇ ਨਾ, ਉਹ ਰੋਲ ਮਾਡਲ ਹੋ ਸਕਦੇ। ਜਿਹਨੂੰ ਕੋਈ ਸਟਰਗਲ ਨਹੀਂ ਕੀਤੀ, ਉਹ ਸਾਡਾ ਰੋਲ ਮਾਡਲ ਨਹੀਂ ਹੋ ਸਕਦਾ।
ਉਹ ਨਹੀਂ ਹੋ ਸਕਦੇ, ਬਿਲਕੁਲ ਆ ਜੀ।
ਸਾਡਾ ਨਜ਼ਰੀਆ ਗਲਤ ਸੀਗਾ।
ਬਿਲਕੁਲ ਗਲਤ ਸੀਗਾ ਜੀ। ਜੇ ਜਿਹਨਾਂ ਨੇ ਸਟਰਗਲ ਕੀਤੀ ਉਹਨਾਂ ਦੇ ਵਿੱਚ ਸ਼ਾਇਦ ਡਾਕਟਰ ਸੁਰਜੀਤ ਸਿੰਘ ਪਾਤਰ ਹੋਣਾ ਵਰਗਿਆਂ ਦਾ ਨਾਮ ਆਉਂਦਾ। ਬੇਸ਼ੱਕ ਗੁਰਦਾਸ ਮਾਨ ਨੇ ਕੋਈ ਜ਼ਿਆਦਾ ਮਿਹਨਤ ਨਹੀਂ ਕੀਤੀ, ਉਹਨੇ ਆਪਦੀ ਰੋਜੀ ਰੋਟੀ ਲਈ ਲਿਖਿਆ ਤੇ ਗਾਇਆ, ਪਰ ਜੋ ਲਿਖਿਆ ਤੇ ਜੋ ਗਾਇਆ ਸੀ ਉਹਨੂੰ ਲੈ ਕੇ ਸਾਡੀ ਉਹਦੇ ਤੋਂ ਇਹ ਐਕਸਪੈਕਟੇਸ਼ਨ ਸੀ ਕਿ ਉਹ ਇਹ ਸਵਾਲ ਦਾ ਵਧੀਆ ਜਵਾਬ ਦਿੰਦਾ ਜਿਹੜਾ ਕਿ ਉਹਨੇ ਨਹੀਂ ਦਿੱਤਾ।
ਹਾਂਜੀ ਦੇਖੋ,
ਤੇ ਫਿਰ ਜਿਹੜੀ ਜਾਂਦੇ ਹੋਏ ਸਟੇਜ ਤੋਂ ਗਾਲ ਕੱਢ ਗਿਆ ਨਾ ਉਹਨੇ, ਉਹਨੇ ਬਹੁਤ ਜ਼ਿਆਦਾ ਉਹਦੇ ਕਿਰਦਾਰ ਨੂੰ ਢਾਹ ਲਾਈ ਆ।
ਹਾਂਜੀ ਦੇਖੋ, ਸਾਡੀ ਪਰਸਨਲ ਕਿਸੇ ਨਾਲ ਕੋਈ ਰੰਜਿਸ਼ ਨਹੀਂ। ਗੁਰਦਾਸ ਮਾਨ ਬੜੇ ਨੇਕ ਇਨਸਾਨ ਹੋ ਸਕਦੇ ਨੇ, ਬਾਕੀ ਉਹਨਾਂ ਦੇ ਪਰਸਨਲ ਵਿਚਾਰ ਉਹ ਜਿਹੜੇ ਮਰਜ਼ੀ ਸਾਹਿਬ ਦੇ ਜਾਣ ਨਾ ਜਾਣ, ਆਪਦਾ ਜਵਾਬ ਉਹਨਾਂ ਦੇ ਆਪਣੇ ਆ ਜੀ। ਪਰ ਸੋਹਣਾ ਗਾਉਂਦੇ ਨੇ, ਸੋਹਣਾ ਗਾਇਆ ਸਾਰੀ ਉਮਰ ਉਹਨਾਂ ਨੇ, ਤੇ ਲਿਖਦੇ ਵੀ ਕਦੇ ਕਦੇ ਸੋਹਣਾ ਨੇ, ਪਰ ਕਿਉਂਕਿ ਉਹਨਾਂ ਨੇ ਜ਼ਿੰਦਗੀ ਚ ਭਾਸ਼ਾ ਬਾਰੇ ਸਟਰਗਲ ਨਹੀਂ ਕੀਤੀ, ਇਸ ਕਰਕੇ ਉਹਨਾਂ ਨੂੰ ਇਸ ਗੱਲ ਦਾ ਅਹਿਸਾਸ ਨਹੀਂ। ਇਸ ਗੱਲ ਨੂੰ ਅਸੀਂ ਖਾਮ ਖਾਈ ਆਸਾਂ ਲਾਈ ਬੈਠੇ ਹਾਂ, ਉਹ ਜਦੋਂ ਆਪਦੀਆਂ ਲਾਈਆਂ ਆਸਾਂ ਤੇ ਪਾਣੀ ਫਿਰਦਾ ਤਾਂ ਫਿਰ ਦੁੱਖ ਹੁੰਦਾ। ਇਸ ਕਰਕੇ ਆਪਣੇ ਆਪਣੇ ਜਦੋਂ ਰੋਲ ਮਾਡਲ ਚੁਣਦੇ ਹੋ, ਮੈਂ ਇਹੀ ਗੱਲ ਕਹਿ ਕੇ ਗਿਆ, ਰੋਲ ਮਾਡਲ ਇਹੋ ਜਿਹੇ ਚੁਣੋ ਜਿਹੜੇ ਪੂਰੇ ਐਨ ਠੋਸ ਹੋਣ। ਉਹ ਜੇ ਰੋਲ ਮਾਡਲ ਮਿੱਟੀ ਦੇ ਮਾਧੋ ਤੁਸੀਂ ਰੋਲ ਮਾਡਲ ਬਣਾ ਲੈਂਦੇ ਹੋ, ਮੀਂਹ ਆਉਂਦਾ ਮਿੱਟੀ ਭੁਰ ਜਾਂਦੀ, ਉਹਦਾ ਕੀ ਫਾਇਦਾ?
ਬਿਲਕੁਲ ਜੀ, ਜਿਸ ਤਰ੍ਹਾਂ ਪਾਸ ਦੇ ਵਿੱਚ ਇਹਨਾਂ ਉੱਤੇ ਇੱਕ ਫੋਟੋ ਆ, ਉਹਨੂੰ ਦਿਖਾ ਕੇ ਐਲੀਗੇਸ਼ਨ ਲਾ ਦਿੰਦੇ ਕਿ ਉਹਨਾਂ ਦੀ KPS ਗਿੱਲ ਨਾਲ ਫੋਟੋ ਆ, ਉਹਦੀ ਪਰਸਨਲ ਲਾਈਫ ਆ। ਉਹਨੇ ਦੇਸ ਹੋਇਆ ਪ੍ਰਦੇਸ ਵਰਗੀ ਇੱਕ ਫਿਲਮ ਵੀ ਬਣਾਈ, ਜਿਹਦੇ ਵਿੱਚ ਪੰਜਾਬ ਦੇ ਅੱਤਵਾਦ ਵਾਲੇ ਦੌਰ ਨੂੰ ਬੜਾ ਵਧੀਆ ਤਰੀਕੇ ਨਾਲ ਦਰਸਾਇਆ। ਅਸੀਂ ਉਸ ਗੱਲ ਨੂੰ ਵੀ ਲੈ ਕੇ ਕਦੇ ਵੀ ਉਹਦੀ ਖਿਲਾਫੀਅਤ ਨਹੀਂ ਕਰਦੇ ਕਿ ਉਹ ਬੰਦਾ ਜੋ ਲਿਖਦਾ ਤੇ ਗਾਉਂਦਾ ਰਿਹਾ ਉਹਦੀ ਉਹੀ ਚੀਜ਼ ਬਰਕਰਾਰ ਰਹਿੰਦੀ।
ਹਾਂਜੀ, ਵੈਸੇ ਮੈਂ ਮਾਫੀ ਚਾਹੁੰਦਾ ਜੀ, ਜਿਹੜਾ ਬੰਦਾ ਲੋਕ ਵਿਰੋਧੀ ਕਿਰਦਾਰ ਵਰਗਾ KPS ਗਿੱਲ ਵਰਗਾ ਉਹਦੇ ਨਾਲ,
ਹਾਂਜੀ,
ਤੋ ਮੇਰਾ ਨਿੱਜੀ ਵਿਚਾਰ ਆ, ਜਿਹੜਾ ਬੰਦਾ ਉਹਦੇ ਨਾਲ ਮਿਲ ਕੇ ਨੰਬਰ ਬਣਾਉਣ ਲਈ ਫੋਟੋ ਖਿਚਾਉਂਦਾ, ਮੇਰਾ ਤਾਂ ਰੋਲ ਮਾਡਲ ਵੈਸੇ ਹੀ ਨਹੀਂ ਹੋ ਸਕਦਾ। ਇਹ ਉਹਦੀ ਉੱਥੇ ਵੀ ਗਲਤੀ ਆ, ਜੇ ਉਹ ਆਪਣੇ ਆਪ ਨੂੰ ਲੋਕਾਂ ਦਾ ਨੁਮਾਇੰਦਾ ਸਮਝਦਾ, ਉਹ ਕਿਸੇ ਲੋਕ ਵਿਰੋਧੀ ਲੋਕ ਦੁਖੀ ਲੋਕਾਂ ਦੇ ਕਾਤਲ ਦੇ ਨਾਲ ਫੋਟੋ ਖਿਚਾ ਰਿਹਾ, ਮਤਲਬ ਮੈਨੂੰ ਮੇਰੇ ਜ਼ਿਹਨ ਦੇ ਵਿੱਚ ਉਹਦਾ ਨਕਸ਼ਾ ਜਿਹੜਾ ਜ਼ੀਰੋ ਬਣ ਜਾਂਦਾ ਜੀ।
ਜਵਾਬ ਇਹ ਦਿੱਤਾ ਸੀ ਕਿ ਉਹ ਜਿਹੜੀ ਪਲੈਨਿੰਗ ਕੀਤੀ ਸੀ ਫਿਲਮ ਦੀ ਪ੍ਰੀਮੀਅਰ ਦੇ ਉੱਤੇ ਆਉਣਾ, ਉਹ ਮੇਰੇ ਵੱਸ ਵਿੱਚ ਨਹੀਂ ਸੀ, ਮੈਂ ਇਹਦੇ ਬਾਰੇ ਕੁਛ ਨਹੀਂ ਕਹਿ ਸਕਦਾ।
ਚਲੋ
ਜਵਾਬ ਤਾਂ ਦੇ ਦਿੰਦਾ।
ਹਾਂਜੀ ਬਿਲਕੁਲ, ਧੰਨਵਾਦ ਜੀ, ਧੰਨਵਾਦ ਤੁਹਾਡਾ, ਬਹੁਤ ਬਹੁਤ ਇੱਕ ਹੋਰ ਕਾਲਰ ਸ਼ਾਇਦ ਸਾਡੇ ਨਾਲ ਨੇ। ਹਾਂਜੀ ਨਿੱਘਾ ਸਵਾਗਤ ਤੁਹਾਡਾ।
ਸਤਿ ਸ਼੍ਰੀ ਅਕਾਲ ਭਾਜੀ।
ਸਤਿ ਸ਼੍ਰੀ ਅਕਾਲ ਜੀ। ਨਿਚੋੜ ਤਾਂ ਜੀ ਤੁਸੀਂ ਉਹ ਕੱਢ ਹੀ ਦਿੱਤਾ ਵੀ ਜਦੋਂ ਖੀਰ ਤੇ ਆ ਕੇ ਉਹਨਾਂ ਕਹਿ ਦਿੱਤਾ ਵੀ ਇਹਦੇ ਬਾਰੇ ਮੈਨੂੰ ਕੋਈ ਗੱਲ ਦਾ ਪਤਾ ਹੀ ਨਹੀਂ, ਜਦੋਂ ਮੂਵੀ ਦਾ ਪ੍ਰੀਮੀਅਰ ਦੇ ਵਿੱਚ ਉਹ ਜਦੋਂ ਬੰਦਾ ਆ ਗਿਆ ਉੱਥੇ, ਉਹ ਤੋਂ ਬਾਅਦ ਵਿੱਚ ਕਹਿ ਦਿੱਤਾ ਜੀ ਮੈਨੂੰ ਇਹਦੇ ਬਾਰੇ ਕੋਈ ਪਤਾ ਨੀ। ਜੇ ਇਹੋ ਗੱਲ ਹੀ ਇੱਥੇ ਆ ਕੇ ਇੱਥੇ ਆਪਣੀ ਉੱਚ ਬੁੱਧੀ ਜੇ ਉਹ ਬੰਦਾ ਚਲੋ ਅਸੀਂ ਮੰਨਦੇ ਹਾਂ ਜੀ ਉਹਨੂੰ, ਉਹ ਮੰਨ ਲੈਂਦਾ ਕਿ ਮੈਨੂੰ ਇਹਦੇ ਬਾਰੇ ਯਾਰ ਕੁਸਚਨ ਨਾ ਕਰੋ, ਮੈਨੂੰ ਇਹਦੇ ਬਾਰੇ ਕੋਈ ਨੀ ਪਤਾ, ਤੇ ਕੁਛ ਵੀ ਨੀ ਸੀ ਹੋਣਾ।
ਬਿਲਕੁਲ ਬਿਲਕੁਲ ਬਿਲਕੁਲ।
ਤੇ ਫਿਰ ਜਦੋਂ ਇਹ ਕਹਿੰਦੇ ਨੇ ਵੀ ਉਹ ਅਹਿਮਦਾਬਾਦ ਵਿੱਚ ਜਦੋਂ ਕਾਂਡ ਹੋਇਆ ਜੀ, ਫਿਰ ਇਹਨੇ ਕਿਹਾ ਅੱਲਾ ਵਾਲੋ ਤੇ ਰਾਮ ਵਾਲੋ ਵਾਲੇ ਗੱਲ ਇਹਨਾਂ ਨੇ ਭਾਜੀ ਨੇ ਕਹੀ, ਤੇ ਜਦੋਂ ਇਹ ਜਿਹੜਾ ਚਿੱਟੇ ਰਾਹੀਂ ਦਾ ਗਾਣਾ ਆਇਆ, ਇਹ ਇਲੈਕਸ਼ਨਾਂ ਤੋਂ ਬਾਅਦ ਇਹਨੇ ਕਿਉਂ ਰਿਲੀਜ਼ ਕੀਤਾ ਵੀ ਇਲੈਕਸ਼ਨ ਹੋ ਜਾਣ ਤੇ ਫਿਰ ਹੀ ਆਪਾਂ ਰਿਲੀਜ਼ ਕਰੀਏ?
ਹਾਂਜੀ,
ਪਰ ਬਹੁਤ ਸਾਰੀਆਂ ਗੱਲਾਂ ਹੈਗੀਆਂ ਵੀ ਆ, ਬਣਦੀਆਂ ਵੀ ਆ, ਜਾਂ ਤੇ ਇਹਦੇ ਤੋਂ ਬਿਲਕੁਲ ਕਿਨਾਰਾ ਕਰ ਲਿੱਤਾ ਜਾਂਦਾ, ਤੇ ਜਾਂ ਮਤਲਬ ਕਹਿਣ ਦਾ ਵੀ ਖੁੱਲ ਕੇ ਬੰਦਾ ਸਾਹਮਣੇ ਆਵੇ। ਧੰਨਵਾਦ ਜੀ। ਵੈਸੇ ਮੇਰਾ ਪ੍ਰੋਗਰਾਮ ਮਿਹਰਬਾਨੀ, ਮੇਰਾ ਪ੍ਰੋਗਰਾਮ ਕਰਨ ਦਾ ਜਿਹੜਾ ਵਿਸ਼ਾ ਨਾ, ਉਹ ਨਾਂ ਤਾਂ ਗੁਰਦਾਸ ਮਾਨ ਆ, ਮੇਰਾ ਪ੍ਰੋਗਰਾਮ ਕਰਨ ਦਾ ਵਿਸ਼ਾ ਇਹ ਹੈ ਵੀ ਅਸੀਂ ਜਦੋਂ ਆਪਣੇ ਰੋਲ ਮਾਡਲ ਚੁਣਦੇ ਹਾਂ, ਤੇ ਰੋਲ ਮਾਡਲ ਇਹੋ ਜਿਹੇ ਹੋਣੇ ਚਾਹੀਦੇ ਆ ਜਿਨ੍ਹਾਂ ਤੇ ਕੋਈ ਕੱਲ ਨੂੰ ਵੀ ਕਿੰਤੂ ਪ੍ਰੰਤੂ ਨਾ ਕਰੇ, ਤੇ ਵਧੀਆ ਗੱਲ ਆ ਉਹ ਜਿਹੇ ਰੋਲ ਮਾਡਲ ਸਾਡੇ ਕੋਲ ਇਤਿਹਾਸ ਚ ਨੇ, ਕਿਉਂਕਿ ਇਤਿਹਾਸ ਜਿਹੜਾ ਕੁਛ ਹੋ ਗਿਆ ਹੋ ਗਿਆ, ਇਤਿਹਾਸ ਵਾਲੇ ਜਿਹੜੇ ਸਰੀਰਕ ਤੌਰ ਤੇ ਹੈ ਹੀ ਨੀ, ਉਹ ਹੁਣ ਦੁਬਾਰਾ ਪ੍ਰਗਟ ਹੋ ਕੇ ਤਾਂ ਆ ਨੀ ਸਕਦੇ, ਜਿਨ੍ਹਾਂ ਨੇ ਉਂਗਲਾਂ ਚੁੱਕਣੀਆਂ ਸੀ ਉਹ ਚੁੱਕ ਤੁੱਕ, ਉਹ ਲੋਕ ਉਹਨਾਂ ਤੇ ਉਂਗਲਾਂ ਉਠਾ ਚੁੱਕੇ ਨੇ, ਉਹਨਾਂ ਦੀਆਂ ਉਠਾਈਆਂ ਉਂਗਲਾਂ ਦਾ ਜਵਾਬ ਮਿਲ ਚੁੱਕਿਆ। ਰੋਲ ਮਾਡਲ ਇਤਿਹਾਸ ਚ ਲੱਭੇ ਮਿਲਦੇ ਨੇ, ਜਿਉਂਦਾ ਜਾਗਦਾ ਬੰਦਾ ਰੋਲ ਮਾਡਲ ਆ ਜਿਹੜਾ ਅਸੀਂ ਬਣਾਉਂਦੇ ਹਾਂ, ਉਹਦੇ ਚ ਬੜੇ ਖਤਰੇ ਹੁੰਦੇ ਆ, ਉਹਦੇ ਚ ਜਿਉਂਦਾ ਜਾਗਦਾ ਬੰਦਾ ਜਦੋਂ ਕੋਈ ਗਲਤੀ ਕਰਦਾ ਫਿਰ ਸਾਨੂੰ ਨਿਰਾਸ਼ਾ ਹੁੰਦੀ ਜਿਵੇਂ ਹੁਣ ਹੋਈ। ਮੈਂ ਕਹਿੰਦਾ ਵਾਰ ਵਾਰ ਇਹ ਗੱਲ ਮੈਂ ਵਾਰ ਵਾਰ ਕਹਿ ਰਿਹਾ, ਮੇਰਾ ਨਾਂ ਕਿਸੇ ਗਾਇਕ ਨਾ ਗੁਰਦਾਸ ਮਾਨ ਨਾ ਬੱਬੂ ਮਾਨ ਨਾ ਹੋਰ ਹਿੰਦੀ ਗਾਇਕ ਨੇ ਜਿਹੜੇ, ਮੇਰਾ ਉਹ ਗਾਇਕ ਨੇ ਕਲਾਕਾਰ ਨੇ, ਕਲਾਕਾਰ ਨੇ ਲੋਕਾਂ ਦੀ ਰਮਜ ਪਛਾਣ ਕੇ ਆਪਣੀ ਆਵਾਜ਼ ਆ ਜਿਹੜੀ ਉਹ ਵੇਚਣੀ ਹੁੰਦੀ ਆ, ਹਰ ਇੱਕ ਬੰਦਾ ਆਪਣੀ ਕਲਾ ਵੇਚਦਾ, ਮੈਂ ਇਹਦੇ ਨਾਲ ਬਿਲਕੁਲ ਸਹਿਮਤ ਹਾਂ, ਕਲਾ ਵੇਚੋ ਪੈਸੇ ਬਣਾਓ ਆਪਦੇ, ਬਣਾਉਂਦੇ ਨੇ ਮਨੋਰੰਜਨ ਕਰਦੇ ਨੇ, ਬੜਾ ਔਖਾ ਹੁੰਦਾ। ਬਹੁਤ ਵਾਰੀ ਨਾ ਇਹਨਾਂ ਤੇ ਨਾਵਲ ਲਿਖੇ ਗਏ ਨੇ, ਨਾਟਕ ਲਿਖੇ ਹੋਏ ਨੇ, ਵੀ ਦੂਜਿਆਂ ਨੂੰ ਹਸਾਉਣ ਵਾਲਾ ਬੰਦਾ ਅੰਦਰੋਂ ਪਤਾ ਨੀ ਕਿੰਨਾ ਕੁ ਦੁਖੀ ਹੁੰਦਾ, ਤੇ ਬਹੁਤ ਵਾਰੀ ਇਸ ਤਰ੍ਹਾਂ ਵੀ ਆ। ਤੁਸੀਂ ਛੋਟੇ ਛੋਟੇ ਨਾਟਕ ਦੇਖਿਓ, ਕਿਤੇ ਇੱਕ ਬੱਚਾ ਜਿਹੜਾ ਉਹ ਜਿਹੜਾ ਖੇਡਾਂ ਪਾਉਣ ਵਾਲੇ ਹੁੰਦੇ ਨੇ ਪਿੰਡਾਂ ਦੇ ਵਿੱਚ, ਵੀ ਬੱਚੇ ਦੇ ਢਿੱਡ ਛੁਰੀ ਮਾਰਦਾ, ਖੂਨ ਨਿਕਲਿਆ ਆਉਂਦਾ, ਉਹ ਬੱਚਾ ਰੋਂਦਾ, ਲੋਕਾਂ ਦੀਆਂ ਅੱਖਾਂ ਚੋਂ ਹੰਝੂ ਆਉਂਦੇ ਨੇ, ਲੋਕ ਪੈਸੇ ਦਿੰਦੇ ਨੇ, ਦੇਖਣ ਨੂੰ ਤੁਹਾਨੂੰ ਇੰਨੀ ਕਹਾਣੀ ਲੱਗਦੀ ਹੈ, ਪਰ ਉਹ ਬੱਚੇ ਦੇ ਮਨ ਤੇ ਉਹਦਾ ਪਿਓ ਜਿਹੜਾ ਛੁਰੀ ਮਾਰ ਰਿਹਾ ਕੀ ਬੀਤ ਰਿਹਾ ਉਸ ਵੇਲੇ। ਇੱਕ ਨਾ ਨਾਟਕ ਆ, ਜੇ ਕਿਸੇ ਵੇਲਾ ਲੱਗਿਆ ਤਾਂ ਇੱਥੇ ਕਿਸੇ ਟੀਮ ਤੋਂ ਤਿਆਰ ਕਰਵਾਵਾਂਗੇ, ਉਹ ਨਾਟਕ ਹੀ ਇਸ ਗੱਲ ਤੇ ਆ ਵੀ ਉਹ ਨਾ ਜਦੋਂ ਬੱਚੇ ਦੇ ਢਿੱਡ ਦੇ ਵਿੱਚ ਚਾਕੂ ਮਾਰਿਆ ਜਾਂਦਾ, ਉਹ ਇੱਕ ਖਾਸ ਕਿਸਮ ਦਾ ਨਾ ਇੱਕ ਬਲੈਡਰ ਹੁੰਦਾ ਪਾਇਆ ਹੁੰਦਾ, ਉਸ ਦਿਨ ਉਹ ਬੱਚਾ ਐਕਟਿੰਗ ਸ਼ੁਰੂ ਹੋ ਜਾਂਦੀ ਹੈ, ਬੱਚਾ ਭੁੱਲ ਜਾਂਦਾ ਸਵੇਰੇ, ਮਤਲਬ ਜਦੋਂ ਪਹਿਲਾਂ ਸ਼ੋਅ ਕਰਨਾ ਹੁੰਦਾ ਬਲੈਡਰ ਪਾਉਣਾ, ਤੇ ਉਹ ਆਪਦੇ ਪਿਓ ਨੂੰ ਕਹਿ ਰਿਹਾ ਬਾਪੂ ਮੇਰੇ ਚਾਕੂ ਨਾ ਮਾਰ ਮੈਂ ਅੱਜ ਮਰ ਜਾਣਾ, ਉਹ ਹੋਰ ਜ਼ੋਰ ਦੇ ਨਾਲ ਜਾਣੀ ਉਹ ਬੋਲਦਾ, ਉਹ ਬੱਚਾ ਵਿਚਾਰਾ ਰੋਂਦਾ ਬਾਪੂ ਨਾ ਮਾਰ ਮੇਰੇ ਅੱਜ ਤੂੰ ਚਾਕੂ ਮੇਰੇ ਮੇਰੇ ਸੱਚੀ ਮੁੱਚੀ ਮੈਂ ਮਰ ਜਾਣਾ, ਮੇਰੇ ਖੂਨ ਨਿਕਲਣਾ, ਉਹਦਾ ਬਾਪੂ ਇਹ ਸਮਝ ਰਿਹਾ ਵੀ ਇਹ ਐਕਟਿੰਗ ਕਰ ਰਿਹਾ, ਉਹ ਢਿੱਡ ਦੇ ਵਿੱਚ ਛੁਰੀ ਮਾਰਦਾ ਤੇ ਉਹ ਬੱਚਾ ਵਿਚਾਰਾ ਮਰ ਜਾਂਦਾ, ਇੱਦਾਂ ਦਰਦਨਾਕ ਨਾਟਕ ਆ ਉਹ, ਮਤਲਬ ਨਾਟਕ ਕਰਦੇ ਕਰਦੇ ਜਿਸ ਸਥਿਤੀ ਤੋਂ ਗੁਜ਼ਰ ਰਹੇ ਹਾਂ ਉਸ ਵੇਲੇ ਮਤਲਬ ਬੱਚਾ ਬਾਅਦ ਦੇ ਵਿੱਚ ਜਿਉਂਦਾ ਨੀ ਹੁੰਦਾ, ਜਾਣੀ ਕਈ ਕਲਾਕਾਰ ਆਰਟ ਜਦੋਂ ਆਪਣੀ ਲੋਕਾਂ ਸਾਹਮਣੇ ਪੇਸ਼ ਕਰਦੇ ਨੇ ਬੜੀਆਂ ਖਤਰਨਾਕ ਹਾਲਤਾਂ ਦੇ ਵਿੱਚੋਂ ਜਾ ਕੇ ਕਰਦੇ ਨੇ, ਬੜੀ ਮਾਨਸਿਕ ਪੀੜਾ ਚੋਂ ਨਿਕਲਦੇ, ਕਲਾ ਦੀ ਸਿਖਰ ਓਨੀ ਉਹ ਉੱਚੀ ਹੁੰਦੀ ਹੈ ਜਿੰਨਾ ਵਿਅਕਤੀ ਮਾਨਸਿਕ ਪੀੜਾ ਚੋਂ ਨਿਕਲਿਆ ਹੋਇਆ। ਹੁਣ ਅਸੀਂ ਇੱਥੇ ਆਪਣੇ ਗਾਇਕ ਰੋਲ ਮਾਡਲ ਚੁਣੇ ਹੋਏ ਆ ਜਿਹੜੇ ਐਸ਼ਾਂ ਕਰਦੇ ਨੇ, ਜਿਹੜੇ ਇਹ ਸੋਚਦੇ ਨੇ ਵੀ ਪੰਜਾਬ ਦੇ ਵਿੱਚ ਜੱਟਾਂ ਤੋਂ ਬਿਨਾਂ ਕਿਸੇ ਨੂੰ ਭੰਗੜਾ ਹੀ ਨਹੀਂ ਪਾਉਣਾ ਆਉਂਦਾ, ਜਿਹੜੇ ਇਹ ਸਮਝਦੇ ਨੇ ਵੀ ਪੰਜਾਬ ਦੇ ਜੱਟਾਂ ਨੂੰ ਖੁਸ਼ ਕਰ ਲਿਆ ਬਾਕੀ ਤਾਂ ਐਵੇਂ ਮਤਲਬ ਜਿਹੜੇ ਕੱਚੇ ਪੀਲੇ ਜੇ ਲੋਕ ਨੇ ਉਹਨਾਂ ਨੂੰ ਤੁਸੀਂ ਰੋਲ ਮਾਡਲ ਚੁਣਦੇ ਹੋ, ਜਿਹੜੇ ਜਿਨ੍ਹਾਂ ਦੀ ਟੇਕ ਤੁਹਾਡੇ ਡਾਲਰਾਂ ਦੇ ਉੱਤੇ ਆ ਤੁਸੀਂ ਉਹਨਾਂ ਨੂੰ ਰੋਲ ਮਾਡਲ ਚੁਣਿਆ ਹੋਇਆ। ਇਹ ਨਾ ਇਹ 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 ਸਾਡੇ ਜਿਹੜੇ ਸ਼ੌਕ ਨੇ ਇਹ ਮਤਲਬ ਸਾਡੇ ਟੇਸਟ ਨੇ ਠੀਕ ਨੀ, ਸਾਨੂੰ ਆਪਣੇ ਟੇਸਟ ਆਪਣੇ ਸ਼ੌਕ ਬਦਲਨੇ ਪੈਣੇ ਨੇ ਤਾਂ ਤੁਸੀਂ ਨਿਰਾਸ਼ਾ ਤੋਂ ਬਚ ਸਕਦੇ ਹੋ, ਨਹੀਂ ਤਾਂ ਅੱਜ ਗੁਰਦਾਸ ਮਾਨ ਆ ਕੱਲ ਨੂੰ ਕੋਈ ਹੋਰ ਆ ਕੇ ਕੁਛ ਕਹਿ ਜੂ। ਦੂਜੀ ਗੱਲ ਮੀਡੀਆ ਵਾਲੇ ਸੱਜਣਾ ਤੇ ਆ ਵੀ ਐਵੇਂ ਮਾਈਕ ਚੱਕ ਕੇ ਹਰੇਕ ਦੇ ਮੂਹਰੇ ਵਿਚਾਰ ਨਾ ਲੈਣ ਲੱਗ ਜਾ ਕਰੋ, ਜਿਹੜਾ ਮਾਹਰ ਬੰਦਾ ਉਹ ਤੋਂ ਹੀ ਵਿਚਾਰ ਲਓ। ਖੈਰ ਜੀ ਅਸੀਂ ਕਾਫੀ ਪਿੱਛੇ ਹਾਂ ਜੀ ਅਜੇ ਆਪਣੇ ਨਿਆਂ ਦੇ ਵਿੱਚ, ਅੱਜ ਦੇ ਪ੍ਰੋਗਰਾਮ ਨੂੰ ਵੰਡਰ ਵਰਲਡ ਇਮੀਗ੍ਰੇਸ਼ਨ ਵਾਲੇ ਮਨਮਿੰਦਰ ਖੋਸਾ ਸਪੋਂਸਰ ਕਰ ਰਹੇ ਨੇ ਜੀ, 647-646-3000 ਆ, ਤਾਲਮੇਲ ਕਰ ਲਿਓ ਇਮੀਗ੍ਰੇਸ਼ਨ ਸੰਬੰਧੀ ਕੋਈ ਵੀ ਤੁਹਾਡੀ ਜ਼ਰੂਰਤ ਹੈਗੀ ਆ, ਤੁਸੀਂ ਇੱਥੇ ਵਰਕ ਵੀਜ਼ਾ ਤੇ ਹੋ, ਪੀ ਆਰ ਦਾ ਕੇਸ ਲੱਗਣਾ ਤੁਹਾਡਾ, ਤੁਸੀਂ ਕਿਸੇ ਦੋਸਤ ਮਿੱਤਰ ਨੂੰ ਇੱਥੇ ਬੁਲਾਉਣਾ ਚਾਹੁੰਦੇ ਹੋ, ਵਿਜ਼ਟਰ ਵੀਜ਼ੇ ਤੇ ਆਉਣਾ ਚਾਹੁੰਦੇ ਨੇ ਉਹ, ਜਾਂ ਤੁਸੀਂ ਸੁਪਰ ਵੀਜ਼ਾ ਤੇ ਆਪਣੇ ਪੇਰੈਂਟਸ ਨੂੰ ਬੁਲਾਉਣਾ, ਜਾਂ ਪੁਆਇੰਟ ਸਿਸਟਮ ਦੇ ਤਹਿਤ ਤੁਸੀਂ ਆਪਣੇ ਰਿਸ਼ਤੇਦਾਰਾਂ ਨੂੰ ਕਹਿੰਦੇ ਹੋ ਇੱਥੇ ਪਹੁੰਚ ਜਾਣੇ ਜੇ, ਸਾਰੇ ਕੇਸਾਂ ਦੀ ਜਾਣਕਾਰੀ ਇਹਨਾਂ ਨੂੰ ਆ। ਬਾਈ ਚਾਂਸ ਤੁਸੀਂ ਇੱਥੇ ਵਿਜ਼ਟਰ ਵੀਜ਼ਾ ਤੇ ਆਏ ਹੋ ਤੇ ਕਈ ਕੇਸਿਸ ਦੇ ਵਿੱਚ ਵਰਕ ਵੀਜ਼ਾ ਇਸ਼ੂ ਹੋ ਸਕਦਾ ਹੁੰਦਾ, ਤੁਸੀਂ ਇਹਨਾਂ ਨਾਲ ਤਾਲਮੇਲ ਕਰ ਲਿਓ ਜੀ। 647-646-3000 ਇਹਨਾਂ ਦਾ ਹੈਗਾ ਜੀ ਨੰਬਰ, ਤੇ ਪੁਰਬਾ ਰੈਨੋਵੇਸ਼ਨ ਵਾਲੇ ਨੂੰ ਕਾਲ ਕਰਨਾ ਜੇ ਤੁਸੀਂ ਘਰ ਦੀ ਰੈਨੋਵੇਸ਼ਨ ਕਰਾਉਣੀ ਆ, ਬਾਥਰੂਮ ਬਣਾਉਣੇ ਨੇ, ਹਾਰਡਵੁੱਡ ਫਲੋਰ ਲਵਾਉਣੀ ਹੈ, ਤੁਸੀਂ ਕਿਚਨ ਬਣਾਉਣੀ ਹੈ, ਲੀਗਲ ਬੇਸਮੈਂਟ ਬਣਾਉਣੀ ਹੈ, ਤੁਸੀਂ ਇਹਨਾਂ ਨਾਲ ਤਾਲਮੇਲ ਕਰ ਲਓ, ਬੜਾ ਸੋਹਣਾ ਕੰਮ ਕਰਦੇ ਨੇ। 647-780-2210 ਹੈਗਾ ਜੀ ਇਹਨਾਂ ਦਾ ਨੰਬਰ, ਤਾਲਮੇਲ ਕਰ ਲਓ ਇਹਨਾਂ ਦੇ ਨਾਲ। ਤੇ ਦੋਸਤੋ ਕਾਫੀ ਸਾਰੇ ਪ੍ਰੋਜੈਕਟ ਨੇ ਆਏ ਹੋਏ, ਕਾਫੀ ਸਾਰੀ ਇਨਵੈਸਟਮੈਂਟ ਪ੍ਰੋਪਰਟੀ ਸਾਡੇ ਕੋਲ ਵੀ ਹੈਗੀਆਂ ਨੇ, ਕੁਝ ਆਉਣ ਵਾਲੇ ਨੇ, ਇੰਨੇ ਚੰਗੇ ਸੋਹਣੇ ਜਿੱਥੇ ਤੁਸੀਂ ਵਧੀਆ ਪੈਸੇ ਵੀ ਕਮਾ ਸਕਦੇ ਹੋ, ਐਂਡ ਯੂਜ਼ਰ ਦੇ ਤੌਰ ਦੇ ਉੱਤੇ ਤੁਸੀਂ ਯੂਨਿਟ ਲੈ ਵੀ ਸਕਦੇ ਹੋ, ਤੇ ਤੁਸੀਂ ਮੇਰੇ ਨਾਲ ਤਾਲਮੇਲ ਕਰ ਲਿਓ। ਕਈ ਪ੍ਰੋਜੈਕਟ ਅਜੇ ਫਿਊਚਰ ਦੇ ਵਿੱਚ ਆਉਣੇ ਨੇ ਉਹਨਾਂ ਦੀ ਜਾਣਕਾਰੀ ਲੈਣ ਦੇ ਲਈ, ਜਾਂ ਜਿਹੜੇ ਆਏ ਹੋਏ ਨੇ ਪ੍ਰੋਜੈਕਟ ਮਾਰਕੀਟ ਦੇ ਵਿੱਚ ਹੈਗੇ ਨੇ ਜਿੱਥੇ ਤੁਸੀਂ ਇਨਵੈਸਟ ਕਰਕੇ ਚੰਗੇ ਪੈਸੇ ਬਣਾ ਸਕਦੇ ਹੋ, ਜਾਂ ਕੁਝ ਇਹੋ ਜਿਹੇ ਬਿਜ਼ਨਸਿਸ ਨੇ, ਸਾਡੇ ਕੋਲ ਲੰਬੀ ਲਿਸਟ ਹੈ ਜੀ ਬਿਜ਼ਨਸਿਸ ਦੀ, ਅਸੀਂ ਬਹੁਤੀ ਸਾਂਝੀ ਨਹੀਂ ਕਰ ਸਕਦੇ ਨੇ, ਕਈ ਵਾਰੀ ਐਕਸਕਲੂਸਿਵ ਵੀ ਜਦੋਂ ਸਾਡੇ ਕੋਲ ਡੀਲਸ ਹੁੰਦੀਆਂ ਤੇ ਸਾਡੇ ਤੇ ਰਿਸਟ੍ਰਿਕਸ਼ਨ ਹੁੰਦੀ ਆ ਵੀ ਸਾਡੇ ਬਿਜ਼ਨਸ ਦਾ ਨਾਂ ਨਹੀਂ ਦੱਸਣਾ, ਤੇ ਪਰ ਜਿਹੜੇ ਤੁਹਾਡੇ ਕੋਲ ਕਲਾਇੰਟ ਆ ਜਾਣਗੇ ਉਹਨਾਂ ਉਹ ਆ ਕੇ ਲੈ ਲੈਣ, ਬਿਜ਼ਨਸ ਬਾਰੇ ਪੜਤਾਲ ਕਰ ਲੈਣ, ਪੂਰੀ ਜਾਂਚ ਪੜਤਾਲ ਕਰ ਲੈਣ, ਮਹੀਨਾ ਬੈਠ ਕੇ ਭਾਵੇਂ ਤੁਸੀਂ ਸੇਲਸ ਦੇਖ ਲਓ, ਮਤਲਬ ਇਹ ਜੀ ਐਗਰੀਮੈਂਟ ਆਫ ਸੇਲ ਪਰਚੇਜ਼ ਐਂਡ ਸੇਲਸ ਵੀ ਅਸੀਂ ਪ੍ਰੋਵੀਜ਼ਨ ਰੱਖਦੇ ਹਾਂ ਵੀ ਫਿਜ਼ੀਕਲੀ ਵੈਰੀਫਾਈ ਕਰ ਲਓ ਸੇਲਸ ਨੂੰ, ਤੇ ਜਾਂ ਤੁਸੀਂ ਕੋਈ ਇਨਵੈਸਟਮੈਂਟ ਲਈ ਜਗ੍ਹਾ ਦੇਖ ਰਹੇ ਹੋ, ਇਨਵੈਸਟਮੈਂਟ ਦਾ ਮਤਲਬ ਇਹ ਨਹੀਂ 2-4 million ਹੀ, ਤੁਸੀਂ $4-5 lakh ਇਨਵੈਸਟ ਕਰਨਾ, ਥੋੜੀ ਡਾਊਨ ਪੇਮੈਂਟ ਦੇਣੀ ਆ, ਫਿਰ ਵੀ ਸਾਡੇ ਕੋਲ ਅੱਛੇ ਸੋਹਣੇ ਪ੍ਰੋਜੈਕਟ ਹੈਗੇ ਨੇ, ਛੋਟੀਆਂ ਪ੍ਰੋਪਰਟੀਜ਼ ਰਹੇਗੀਆਂ, ਤਾਲਮੇਲ ਕਰ ਲਿਓ। 6473-00-8436 ਇੱਕ ਕਾਲ ਲੈਂਦੇ ਹਾਂ ਜੀ, ਉਸ ਤੋਂ ਬਾਅਦ ਆਪਾਂ ਬ੍ਰੇਕ ਲਵਾਂਗੇ, ਪਹਿਲੀ ਕਾਲ ਤੇ ਚੱਲਦੇ ਹਾਂ। ਹਾਂਜੀ ਨਿੱਘਾ ਸਵਾਗਤ ਜੀ, ਹੈਲੋ, ਤੁਹਾਡੀ ਆਵਾਜ਼ ਨਹੀਂ ਆ ਰਹੀ ਜੀ। ਲਓ ਜੀ ਬ੍ਰੇਕ ਲੈ ਲਈ ਅਸੀਂ, ਬ੍ਰੇਕ ਤੋਂ ਬਾਅਦ ਫਿਰ ਆਪਸੋਂ ਦੇ।
ਕੱਲ ਸਾਨੂੰ ਨਵੇਂ ਘਰ ਦੀ ਚਾਬੀ ਮਿਲਣੀ ਹੈ ਤੇ ਤੁਸੀਂ ਮੂੰਹ ਲਟਕਾਈ ਬੈਠੇ ਹੋ।
ਕੀ ਦੱਸਾਂ, ਬੈਂਕ ਨੇ ਮਾਰਗੇਜ ਦੇਣ ਤੋਂ ਮਨਾ ਕਰ ਦਿੱਤਾ ਤੇ ਮੈਂ ਤੇ ਸਾਰੇ ਰਿਸ਼ਤੇਦਾਰਾਂ ਤੇ ਯਾਰਾਂ ਬੇਲੀਆਂ ਨੂੰ ਸੱਦਾ ਵੀ ਦੇ ਬੈਠਾ।
ਮੈਂ ਤਾਂ ਤੁਹਾਨੂੰ ਪਹਿਲਾਂ ਹੀ ਕਹਿੰਦੀ ਸੀ, ਸੈਂਟਮ ਮਾਰਗੇਜ ਸਮਾਰਟ ਦੇ ਬ੍ਰੋਕਰ ਰਣਜੀਤ ਢਿੱਲੋਂ ਨੂੰ ਫੋਨ ਕਰ ਲਓ, ਹਲੇ ਵੀ ਡੁੱਲੇ ਬੇਰਾਂ ਦਾ ਕੁਝ ਨਹੀਂ ਵਿਗੜਿਆ। ਰਣਜੀਤ ਢਿੱਲੋਂ ਸੇਮ ਡੇ ਮਾਰਗੇਜ ਲੈ ਕੇ ਦਿੰਦੇ ਨੇ ਤੇ ਨਾਲ ਹੀ ਸਾਰੇ ਬੈਂਕਾਂ ਤੋਂ ਸ਼ੌਪ ਕਰਕੇ ਰੇਟ ਵੀ ਵਧੀਆ ਲੈ ਕੇ ਦੇਣਗੇ।
ਰਣਜੀਤ ਢਿੱਲੋਂ ਕਾਲ ਕਰੋ 905-499-2700-9059-2700। ਰਣਜੀਤ ਢਿੱਲੋਂ।
P for popular, P for pizza,
P for pella,
pella,
हाँ जी, ना दूजा ना तीजा, खाओ हमेशा नंबर वन पॉपुलर पिज्जा,
जिथे ना सिर्फ तुसी अपने मनपसंद पिज्जा बल्कि स्वाद ले करारे विंग्स ते गार्लिक ब्रेड दा भी मजा ले सकते हो।
भई बच्चिया ते जवाना नू ही नहीं, ए ता साडी बेबे नू भी पता है।
आहो जी, भूख लगी है बाली, ते कमाओ नंबर
9058744242
905-874-4442 पॉपुलर पिज्जा।
ਇੱਕ ਵਾਰੀ ਫਿਰ ਨਿੱਘਾ ਸਵਾਗਤ ਜੀ ਸਾਡੇ ਨਾਲ ਇੱਕ ਹੋਰ ਕਾਲ ਨੇ। ਹਾਂਜੀ ਵੀਰ ਜੀ, ਕੀ ਨਾਂ ਤੁਹਾਡਾ, ਕੀ ਕਹਿਣਾ ਚਾਹੁੰਦੇ ਹੋ?
ਹਾਂਜੀ ਜੀ, ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ ਜੀ।
ਹਾਂਜੀ ਹਾਂਜੀ, ਅਤੇ ਐਕਚੁਅਲੀ ਪਤਾ ਕੀ ਆ, ਮੈਂ ਪਰਸੋਂ ਫੇਸਬੁੱਕ 'ਤੇ ਦੇਖ ਰਿਹਾ ਸੀ, ਇੱਕ ਦਿਨ ਥੋੜ੍ਹੇ ਦਿਨ ਹੀ ਹੋਏ ਆ, ਵੀ ਪੰਜ ਮਾਨ ਦੀ ਫੋਟੋ ਲਾ ਕੇ ਲਿਖਿਆ ਸੀ ਕਿਹੜਾ ਮਾਨ ਵਧੀਆ ਵਾ, ਉਹ 'ਚੋਂ ਮੈਂ ਇਹ ਨਾ ਦੱਸਾਂ ਕਿਹਨੂੰ ਕਿਹਾ, ਅਤੇ ਉਹਦੇ ਵਿੱਚ ਇਹਦਾ ਨਾਂ ਵੀ ਨਾਲ ਸੀ ਮਾਨ ਦਾ, ਜਿਹੜੇ ਵਧੀਆ ਵਿੱਚੋਂ ਦੋ, ਉਹਨਾਂ ਨੇ ਵਧੀਆ ਚੋਂ ਦੋ ਚੁਣੇ ਸੀ, ਇੱਕ ਗੁਰਦਾਸ ਮਾਨ ਵੀ ਸਨ, ਹੈ ਨਾ, ਉਹ ਬੰਦੇ ਨੇ ਚੁਣ ਤੇ, ਹੈ ਨਾ, ਤੇ ਉਹ ਅੱਜ ਮੈਨੂੰ ਫੋਨ ਆਇਆ ਕਹਿੰਦਾ ਯਾਰ ਤੁਹਾਡੇ ਕਨੇਡਾ ਕੀ, ਮੈਂ ਕਿਹਾ ਏਦਾਂ, ਕਹਿੰਦਾ ਯਾਰ ਮੈਂ ਤਾਂ ਉਹਨੂੰ ਐਵੇਂ ਵੀ ਵਧੀਆ ਕਹੀ ਗੱਲ ਕਹਿ ਕੇ ਹਟਿਆ। ਮਨੀ
ਸਾਹਿਬ ਬੋਲਦੇ, ਤੁਸੀਂ ਮਨੀ ਸਾਹਿਬ ਮੈਂ ਜਿਹੜੀ ਗੱਲ ਕਹਿ ਕੇ ਹਟਾ ਵੀ ਰੋਲ ਮਾਡਲ ਤੁਹਾਡੇ ਚੁਣਨੇ, ਉਹ ਰੋਲ ਮਾਡਲ ਕਹਿੰਦਾ ਜਿਹਨੂੰ ਕੱਲ੍ਹ ਨੂੰ ਤੁਸੀਂ ਥੱਲੇ ਲਾ ਕੇ ਸਿੱਟ ਦਿਓ।
ਹਾਂ, ਦੇਖੋ ਸਾਡੀਆਂ ਆਸਾਂ ਜਿੱਦਾਂ ਆਮ ਆਦਮੀ ਪਾਰਟੀ ਦੇ ਆਸਾਂ, ਤੇ ਅਸੀਂ ਜਿਹੜੀਆਂ ਨਾ ਆਸਾਂ ਐਵੇਂ ਚੌਕੇ ਲਾ ਲੈਂਦੇ ਹਾਂ। ਮੈਨੂੰ ਇਹ ਦੱਸੋ, ਪੰਜਾਬੀ ਮਾਂ ਬੋਲੀ ਦੀ ਸੇਵਾ ਕਰਨ ਵਾਲੇ ਨੇ ਕਦੀ ਸ਼ੋਅ ਕੋਈ ਫ੍ਰੀ ਲਾਇਆ? 5 ਲੱਖ 7 ਲੱਖ 10 ਲੱਖ ਰੇਟ ਹੋਵੇ ਤੇ ਸਭ ਤੋਂ ਮਹਿੰਗੀ ਟਿਕਟ ਵਿਕਦੀ ਹੋਵੇ ਉਹ ਬੰਦੇ ਦੀ, ਤੇ ਪੰਜਾਬੀ ਮਾਂ ਦੀ ਸੇਵਾ ਹੋ ਰਹੀ ਆ? ਕਈ ਵਾਰੀ ਗੱਲ ਸਮਝ ਤੋਂ ਬਾਹਰ ਹੋ ਜਾਂਦੀ। ਚਾਂਦੀ
ਦੇਖੋ ਮਲੀ ਸਾਹਿਬ, ਮੈਂ ਨਾ ਓਨੈਸਟਲੀ ਕਹਿਣਾ ਬਈ,
ਹਾਂਜੀ,
ਦੋ ਵਿਚਾਰ ਨੇ। ਇੱਕ ਵਿਚਾਰ ਆ ਵੀ ਇੱਕ ਬੋਲੀ ਇੱਕ ਦੇਸ਼ ਧੱਕੇ ਨਾਲ ਠੋਸਣਾ ਚਾਹੁੰਦੇ ਨੇ, ਦੂਜੀ ਬੋਲੀਆਂ ਭਾਈ ਜਿੱਡੀਆਂ ਬੋਲੀਆਂ ਹੈਗੀਆਂ ਸਾਰੀਆਂ ਬੋਲੀਆਂ ਵਿਕਾਸ ਕਰਨ। ਇਹਦੇ 'ਚ ਜਿਹੜਾ ਗੁਰਦਾਸ ਮਾਨ ਦਾ ਵਿਚਾਰ ਆ, ਇੱਕ ਬੋਲੀ ਇੱਕ ਦੇਸ਼ ਵਾਲਾ, ਚਲੋ ਉਹਨਾਂ ਦਾ ਨਿੱਜੀ ਵਿਚਾਰ ਆ ਨਾ, ਉਹਨਾਂ ਨੇ ਪ੍ਰਚਾਰ ਕਰਤਾ। ਮੈਨੂੰ ਇਤਰਾਜ਼ ਗੁਰਦਾਸ ਮਾਨ 'ਤੇ ਵੀ ਆ, ਸਿਰਫ ਇਸੇ ਪੱਖ 'ਤੇ। ਵੈਸੇ ਮੈਂ ਗੁਰਦਾਸ ਮਾਨ ਦੀ ਰਿਸਪੈਕਟ ਕਰਦਾ, ਕਰਦਾ ਰਹੂੰਗਾ, ਪਹਿਲਾਂ ਵੀ ਕਰਦਾ। ਕਲਾ ਜਿਹੜੀ ਹੈਗੀ ਆ, ਉਹ ਬੰਦੇ ਕੋਲੇ ਕਲਾ ਹੈਗੀ ਆ, ਉਹਦੇ ਕੋਲੇ ਆਰਟ ਆ ਵੇਚਣ ਦੀ ਆਪਣੀ ਆਵਾਜ਼ ਨੂੰ।
ਦੇਖੋ ਜੀ,
ਮੇਰੀ ਗੱਲ ਪੂਰੀ ਗੱਲ ਪੂਰੀ ਹੋ ਜਾਣ ਦਿਓ। ਦੂਜੇ ਪਾਸੇ ਜਿਹੜੇ ਲੋਕ ਨੇ, ਮੈਂ ਉਹਨਾਂ ਦੀ ਵੀ ਰਿਸਪੈਕਟ ਕਰਦਾ, ਕਿਉਂਕਿ ਉਹਨਾਂ ਦੀ ਦਲੀਲ ਦੇ ਵਿੱਚ ਵਜ਼ਨ ਜ਼ਿਆਦਾ ਵੀ ਆਪੋ ਆਪਣੀ ਮਾਂ ਬੋਲੀ, ਤੇ ਮੈਂ ਉਸ ਵਿਚਾਰ ਦਾ ਕਾਇਲ ਹਾਂ। ਪਰ ਜੇ ਮਾੜੀ ਸ਼ਬਦਾਵਲੀ ਉਹਨਾਂ ਵੱਲੋਂ ਵਰਤੀ, ਵਿਚਾਰਾਂ ਦਾ ਟਕਰਾਅ ਆ ਨਾ ਮੱਲੀ ਸਾਹਿਬ, ਵਿਚਾਰਾਂ ਦੇ ਟਕਰਾਅ ਦੇ ਵਿੱਚ ਜਿਹਦੀ ਦਲੀਲ ਵਧੀਆ ਹੋਊ, ਜਿਹਦਾ ਦਲੀਲ ਕਹਿਣ ਦਾ ਢੰਗ ਤਰੀਕਾ ਵਧੀਆ ਹੋਊਗਾ, ਤੇ ਉਹ ਜਿੱਤੂਗਾ ਭਾਈ। ਠੀਕ ਆ, ਗੁਰਦਾਸ ਮਾਨ ਦਾ ਉਹ, ਕੋਈ ਨੀ, ਗੁਰਦਾਸ ਮਾਨ ਦੇ ਵਿਚਾਰ ਦੀ ਨਿਖੇਧੀ ਕਰੋ, ਮਾੜਾ ਦਾ ਨਾ ਗੁਰਦਾਸ ਮਾਨ ਨੂੰ ਵੀ ਮਾੜਾ ਨਾ ਬੋਲੋ, ਗੁਰਦਾਸ ਮਾਨ ਨੂੰ ਵੀ ਮਾੜਾ ਨੀ ਬੋਲਣਾ ਚਾਹੀਦਾ।
ਚਰਜੀਤ ਜੀ, ਇਹਦਾ ਇਹ ਗੀਤ ਸੀ ਪੰਜਾਬੀ ਏ ਜਵਾਨੇ ਨੀ ਦੁਕਾਨੇ ਮੇਰੇ ਦੇਸ਼ ਦੀ ਏ,
ਹਾਂਜੀ,
ਤੇ ਮੈਂ ਉਹ ਗੀਤ ਨਾ ਕਿਤੇ ਅਚਾਨਕ ਹੀ ਏਦਾਂ ਲਵਾ, ਤੇ ਅਸੀਂ ਉਹ ਇੱਦਾਂ ਬੈਠੇ ਦਫ਼ਤਰ ਜਲੰਧਰ ਤੇ ਪੰਡਿਤ ਕਿਸ਼ੋਰੀ ਲਾਲ ਹੋਰੀ ਨੂੰ ਅਸੀਂ ਗੀਤ ਓਦਾਂ ਹੀ ਅਸੀਂ ਕਿਹਾ ਜੇ ਸੁਣੋ ਗੀਤ ਆਹ, ਹੈ ਨਾ, ਕਹਿੰਦਾ ਚੰਗਾ ਆ,
ਆਪਾਂ
ਨੂੰ ਵੀ ਲੱਗਾ ਵੀ ਚਲੋ ਚੰਗੀਆਂ ਸ਼ਬਦ ਵਿੱਚ ਇਹਨੇ ਚੁਣੇ ਆ। ਇਹਦੇ ਕਰਕੇ ਲੋਕਾਂ ਨੂੰ ਇਹ ਜ਼ਰੂਰ ਹੈਗਾ ਵੀ ਭਾਈ, ਜਿਹੜੇ ਕਹਿੰਦੇ ਸੀ ਪੰਜਾਬੀ ਏ ਜਵਾਨੇ ਨੀ ਦੁਕਾਨੇ ਮੇਰੇ ਦੇਸ਼, ਜਿਹਦੇ ਨਾਲ ਕਹਿੰਦੇ ਸੀ ਵੀ ਬੋਲੋ ਬੋਲੀ ਜਿਹੜੀ ਸਿੱਖੋ ਸਿੱਖਣੀ ਚਾਹੀਦੀ, ਕੱਚੀ ਦੇਖ ਕੇ ਪੱਕੀ ਨੀ ਢਾਈਦੀ, ਆਪਣੀ ਬੋਲੀ ਨੀ ਛੱਡੀ ਦੀ,
ਹਾਂਜੀ,
ਹੈਗੇ ਨੀ। ਇਹਦੇ ਕਰਕੇ ਲੋਕਾਂ ਨੂੰ ਇੱਕ ਵੱਡੀ ਗੱਲ ਹੋਰ ਆ ਚਰਨਜੀਤ ਜੀ, ਮੈਂ ਨਾ ਕਿਸੇ ਬੰਦੇ ਨੂੰ ਪੁੱਛਿਆ ਵੀ ਯਾਰ ਮੈਂ ਨਾ ਆਹ ਗੁੱਸੇ ਹੋ ਗਿਆ, ਆਹ ਹੋ ਗਿਆ, ਇੱਦਾਂ ਹੋ ਗਿਆ, ਉਹਨਾਂ ਨੇ ਮੈਨੂੰ 3 ਕੁ ਸਟੋਰੀਆਂ ਸੁਣਾਈਆਂ, ਮੈਨੂੰ ਉਹਨੇ ਇੱਕੋ ਜਵਾਬ ਦਿੱਤਾ। ਮੈਂ ਕਿਹਾ ਹਾਂਜੀ ਦੱਸੋ, ਕਹਿੰਦਾ ਅਵੈਲੂਏਸ਼ਨ ਗਲਤ ਕਰ ਲੈਂਦੇ ਆ, ਤੁਸੀਂ ਕਰਦੇ ਨੀ ਕਰਾ ਅਵੈਲੂਏਸ਼ਨ,
ਹਾਂਜੀ,
ਕਹਿੰਦਾ ਤੁਸੀਂ ਗਲਤ ਕਰ ਲੈਂਦੇ ਆ, ਪੰਜਾਹ ਪੈਸਿਆਂ ਦੀ ਕੀਮਤ ਵਾਲੀ ਚੀਜ਼ ਦੀ ਤੁਸੀਂ ਰੁਪਈਆ ਕਰ ਲੈਂਦੇ, ਫਿਰ 95 ਪੈਸੇ ਲਾਉਣਾ ਹੀ ਆ। ਬਸ ਇਹੀ ਗੱਲ ਵਾ ਵੀ ਉਹ ਸਾਡੀ ਜਿਹੜੀ ਆ ਸਮਝ ਵਾ ਨਾ, ਉਹ ਬੰਦੇ ਨੂੰ ਦੇਖਣ ਦੀ ਇਹਦੀ ਕਿੰਨੀ ਕੀਮਤ ਬੰਦੇ ਦੀ ਹੋ ਨੀ ਸਕਦੀ, ਮਤਲਬ ਫਿਰ ਵੀ ਉਹਦੀ ਵੈਲਿਊ ਕਿੰਨੀ ਆ, ਉਹ ਤੋਂ ਵੱਧ ਸਾਡੀਆਂ ਆਸਾਂ ਨਾ ਲੈ ਕਰੀਏ ਤੇ ਰੋਣਾ ਨਾ ਪਵੇ। ਬਸ
ਉਹੀ ਆ ਤੁਹਾਡੀ ਕਾਲ ਐਂਡ ਕਰਨ ਨੂੰ ਗੱਲ ਮਨ ਨਹੀਂ ਸੀ ਕਰਦਾ, ਪਰ ਸਮਾਂ ਬਹੁਤ ਥੋੜਾ ਰਹਿ ਗਿਆ, ਛੋਟੀ ਜਿਹੀ ਬ੍ਰੇਕ ਤੋਂ ਬਾਅਦ ਦੋਸਤੋ ਵਾਪਸ ਆਉਂਦੇ ਹਾਂ।
ਯੂਨਾਈਟਿਡ ਗਰੁੱਪ ਆਫ ਕੰਪਨੀ ਤੋਂ
ਹਾਜ਼ਰਾਂ ਜਿਹੜੇ ਮੇਰੇ ਵੀਰ ਏਜ ਐਡ ਲਾਇਸੈਂਸ ਆ 2 ਸਾਲ ਦਾ ਐਕਸਪੀਰੀਅੰਸ ਹੈ ਐਜ਼ ਅ ਡਰਾਈਵਰ ਜਾਂ ਬ੍ਰੋਕਰ ਕੰਮ ਕਰਨਾ ਚਾਹੁੰਦੇ ਹੋ ਨਵੇਂ ਟਰੱਕਾਂ ਦੇ ਉੱਤੇ ਸਾਡੇ ਕੋਲ ਬ੍ਰੈਂਡ ਨਿਊ ਟਰੱਕ ਪਹੁੰਚੇ ਨੇ ਤੁਸੀਂ ਹੋਮ ਡੀਪੂ ਨਾਲ ਲਾਬਲਾਸ ਨਾਲ ਕੈਨੇਡੀਅਨ ਟਾਇਰ ਨਾਲ ਕੈਨੇਡਾ ਪੋਸਟ ਦੇ ਨਾਲ ਕੰਮ ਕਰ ਸਕਦੇ ਹੋ ਏਜੈਕਸ ਕੇਮਬ੍ਰਿਜ ਬ੍ਰੈਂਪਟਨ ਮਿਸੀਸਾਗਾ ਵਿੰਜ਼ਰ ਮੋਂਟਰੀਅਲ ਕਿਸੇ ਵੀ ਸਟੇਸ਼ਨ ਤੋਂ ਕੰਮ ਸਟਾਰਟ ਕਰ ਸਕਦੇ ਹੋ ਅਸੀਂ $21 ਤੋਂ $27 ਤੱਕ ਤੁਹਾਨੂੰ ਸਿਟੀ ਦੇ ਵਿੱਚ ਪੇ ਕਰਦੇ ਹਾਂ ਬ੍ਰੈਂਡ ਨਿਊ ਟਰੱਕਾਂ ਦੇ ਉੱਤੇ ਸਾਰੀਆਂ ਸ਼ਿਫਟਾਂ ਅਵੇਲੇਬਲ ਨੇ ਮੋਂਟਰੀਅਲ ਦੇ ਸਾਰੇ ਪਾਸੇ ਨੂੰ ਰਾਊਂਡ ਟ੍ਰਿਪ ਅਵੇਲੇਬਲ ਨੇ ਆਟਵਾ ਨੂੰ ਇੱਕ ਦਿਨ ਦੇ ਟ੍ਰਿਪ ਦੇ ਵਿੱਚ ਤੁਸੀਂ ਐਜ਼ ਏ ਡਰਾਈਵਰ ਜਾਂ ਬ੍ਰੋਕਰ ਬਹੁਤ ਵਧੀਆ ਪੈਸਾ ਬਣਾ ਸਕਦੇ ਹੋ ਹਰ ਇੱਕ ਸੈਟਰਡੇ ਨੂੰ ਅਸੀਂ ਓਪਨ ਹਾਊਸ ਲਾਉਂਦੇ ਹਾਂ 10 ਤੋਂ 3 ਵਜੇ ਤੱਕ ਸਾਡੀ ਗਲਿਡਨ ਦੀ ਲੋਕੇਸ਼ਨ ਦੇ ਉੱਤੇ ਸਾਡਾ ਹੈੱਡ ਆਫਿਸ ਹੈ 101 ਗਲਿਡਨ ਰੋਡ ਬ੍ਰੈਂਪਟਨ ਗੁਰਦੁਆਰਾ ਸਾਹਿਬ ਦੇ ਕੋਲ ਹੈ ਜ਼ਿਆਦਾ ਜਾਣਕਾਰੀ ਲਈ ਤੁਸੀਂ ਕਾਲ ਕਰ ਸਕਦੇ ਹੋ 905-453-1400 ਅਪਲਾਈ ਟੁਡੇ ਐਂਡ ਸਟਾਰਟ ਯੂਰ ਵਰਕ ਟੁਮਾਰੋ ਯੂਨਾਈਟਿਡ ਗਰੁੱਪ ਆਫ ਕੰਪਨੀ
ਕੀ ਤੁਸੀਂ ਮਜ਼ਬੂਤ ਅਤੇ ਯੂਨੀਕ ਕਿਸਮ ਦਾ ਫਰਨੀਚਰ ਘਰ ਦੇ ਵਿੱਚ ਰੱਖਣ ਦੇ ਸ਼ੌਕੀਨ ਹੋ ਤਾਂ ਬਿਗ ਬੌਸ ਫਰਨੀਚਰ ਪਿਛਲੇ ਲੰਬੇ ਸਮੇਂ ਤੋਂ ਐਲਬੀਅਨ ਅਤੇ 27 ਦੇ ਇਲਾਕੇ ਵਿੱਚ ਸੇਵਾਵਾਂ ਦਿੰਦਾ ਆ ਰਿਹਾ ਹੈ ਇੱਕ ਵਾਰੀ ਇਹਨਾਂ ਦੇ ਸ਼ੋਰੂਮ ਤੇ ਚੱਕਰ ਜ਼ਰੂਰ ਮਾਰੋ 1783 ਐਲਬੀਅਨ ਰੋਡ ਬਿਗ ਬੌਸ ਫਰਨੀਚਰ 416-675-8988 ਬਿਗ ਬੌਸ
ਦੋਸਤੋ ਇੱਕ ਵਾਰੀ ਫੇਰ ਲਿਖਿਆ ਸਵਾਲ ਸਮਾਂ ਸਾਡੇ ਕੋਲ ਬਹੁਤ ਹੀ ਥੋੜਾ ਪਰ ਕਾਫੀ ਸਾਰੇ ਕਾਲਰ ਸਾਡੇ ਨਾਲ ਨੇ ਦੋਸਤੋ ਨਾਮ ਦੱਸੋ ਥੋੜਾ ਸਮਾਂ ਲੈ ਕੇ ਆਪਾਂ ਤਾਂ ਕਿ ਸਾਰੇ ਦੀ ਕਾਲ ਹੋ ਜਾਣ ਪਹਿਲੀ ਕਾਲ ਤੇ ਚੱਲਦੇ ਨਿੱਘਾ ਸਵਾਗਤ ਜੀ ਤੁਹਾਡਾ ਹਾਂਜੀ ਨੈਕਸਟ ਚੱਲਦੇ ਆ ਕੀ ਕਹਿਣਾ ਚਾਹੁੰਦੇ ਹੋ ਜੀ ਹੈਲੋ ਹਾਂਜੀ ਤੁਸੀਂ ਆਨ ਦਾ ਏਅਰ ਹੋ ਜੀ ਨੈਕਸਟ ਕਾਲ ਤੇ ਚੱਲਦੇ ਆ ਜੀ ਬਸ ਦੋਸਤੋ ਸਮਾਂ ਥੋੜਾ ਰਹਿ ਗਿਆ ਜਾਂ ਤਾਂ ਬੋਲੋ ਕੁਝ ਹਾਂਜੀ ਕੀ ਕਹਿਣਾ ਚਾਹੁੰਦੇ ਹੋ ਹੈਲੋ ਹਾਂਜੀ ਦੋਸਤੋ ਕਾਲਸ ਕਾਲਰਸ ਬਸ ਜੀ ਸਾਡਾ ਜਿਹੜਾ ਅੱਜ ਦਾ ਪ੍ਰੋਗਰਾਮ ਕਰਨ ਦਾ ਕੋਈ ਮਕਸਦ ਨਾ ਤਾਂ ਕਿਸੇ ਤੇ ਨਿੱਜੀ ਤੌਰ ਤੇ ਤਵਾ ਲਾਉਣਾ ਸੀ ਵਿਚਾਰ ਦੋ ਤਰ੍ਹਾਂ ਦੇ ਪਿਛਲੇ ਸਮੇਂ ਚ ਮੀਡੀਆ ਦੇ ਵਿੱਚ ਆਏ ਨੇ ਇੱਕ ਜਿਹੜਾ ਵਿਚਾਰ ਸੀਗਾ ਕਿ ਹਰ ਇੱਕ ਸੱਭਿਆਚਾਰ ਦੀ ਇੱਕ ਆਪਣੀ ਬੋਲੀ ਹੁੰਦੀ ਹੈ ਉਸ ਉਸ ਸੱਭਿਆਚਾਰ ਦੀ ਜਿਹੜੀ ਬੋਲੀ ਆ ਉਹਦੀ ਸ਼ਾਨ ਹੁੰਦੀ ਆ ਉਹਦੀ ਜਾਨ ਹੁੰਦੀ ਆ ਐਕਚੁਅਲੀ ਸਾਡੇ ਆਪ ਦੇ ਵਿੱਚ ਹੀ ਤ੍ਰੇੜਾਂ ਆ ਗਈਆਂ ਜੀ ਅਸੀਂ ਆਪਣੀ ਆਪਣੇ ਆਪ ਹੀ ਅਸੀਂ ਨਾ ਇੱਕ ਮਨ ਦੇ ਵਿੱਚ ਅਜ਼ਿਊਮ ਕਰ ਲਿਆ ਵੀ ਸਾਡੀ ਬੋਲੀ ਆ ਜੀ ਜਿਹੜੀ ਬਾਕੀ ਬੋਲੀਆਂ ਜਿਹੜੀਆਂ ਉਹ ਸਾਡੀ ਬੋਲੀ ਨਾਲੋਂ ਚੰਗੀਆਂ ਨੇ ਚੰਗਾ ਮਾੜਾ ਕੁਛ ਨਹੀਂ ਹੁੰਦਾ ਦੋਸਤੋ ਆਪਣੀ ਮਾਂ ਬੋਲੀ ਤੇ ਮਾਣ ਕਰਨਾ ਆਪਣੇ ਸੱਭਿਆਚਾਰ ਤੇ ਮਾਣ ਆਪਣੇ ਸੱਭਿਆਚਾਰ ਦੇ ਵਿਕਾਸ ਲਈ ਕੋਸ਼ਿਸ਼ਾਂ ਕਰਨਾ ਆਪਣੇ ਸੱਭਿਆਚਾਰ ਜੇ ਕੋਈ ਕਮੀਆਂ ਰਹਿ ਗਈਆਂ ਉਹਨਾਂ ਨੂੰ ਵਿਗਿਆਨਿਕ ਢੰਗ ਦੇ ਨਾਲ ਹੌਲੀ ਹੌਲੀ ਦੂਰ ਕਰਦੇ ਜਾਣਾ ਆਪਣੇ ਲੋਕਾਂ ਦੀ ਜ਼ਿੰਦਗੀ ਦਾ ਪੱਧਰ ਉੱਚਾ ਚੁੱਕਣ ਲਈ ਲਗਾਤਾਰ ਕੰਮ ਕਰਦੇ ਰਹਿਣਾ ਇਹ ਇੱਧਰ ਸਾਨੂੰ ਸਾਰਥਿਕ ਕੋਸ਼ਿਸ਼ਾਂ ਕਰਨੀਆਂ ਚਾਹੀਦੀਆਂ ਜੇ ਕਿਸੇ ਨਾਲ ਵਿਚਾਰਧਾਰਕ ਤੌਰ ਤੇ ਕੋਈ ਮਤਭੇਦ ਵੀ ਹੈਗਾ ਉਸ ਨੂੰ ਚੰਗੀ ਭਾਸ਼ਾ ਦੇ ਨਾਲ ਬੋਲ ਕੇ ਹੱਲ ਕਰ ਲਿਆ ਜਾਣਾ ਚਾਹੀਦਾ ਇਹ ਗੱਲ ਮਨ ਚੋਂ ਕੱਢ ਦੇਣੀ ਚਾਹੀਦੀ ਹੈ ਕਿ ਕਿਸੇ ਵਿਚਾਰ ਦਾ ਵਿਰੋਧੀ ਵਿਚਾਰ ਨਹੀਂ ਹੁੰਦਾ ਜੇ ਇਹ ਵਿਚਾਰ ਹੈਗਾ ਵੀ ਮਾਂ ਬੋਲੀ ਸੱਭਿਆਚਾਰ ਦੀ ਜਿੰਦ ਜਾਨ ਹੁੰਦੀ ਹੈ ਤਾਂ ਇਹ ਵੀ ਵਿਚਾਰ ਪਿਆ ਦੁਨੀਆਂ ਦੇ ਵਿੱਚ ਵੀ ਦੂਜੀਆਂ ਬੋਲੀਆਂ ਨੂੰ ਥੱਲੇ ਲਾ ਕੇ ਆਪਣੀ ਬੋਲੀ ਦਾ ਵਿਕਾਸ ਕਰ ਲਓ ਇਹ ਵਿਚਾਰ ਦਾ ਵਿਰੋਧ ਤਾਂਹੀਓ ਹੋ ਸਕਦਾ ਜੇ ਤੁਸੀਂ ਸਾਰਥਕ ਤਰੀਕੇ ਦੇ ਨਾਲ ਚੰਗੇ ਤਰੀਕੇ ਦੇ ਨਾਲ ਚੰਗੀਆਂ ਦਲੀਲਾਂ ਦੇ ਨਾਲ ਆਪਣੀ ਮਾਂ ਬੋਲੀ ਦੇ ਹੱਕ ਦੇ ਵਿੱਚ ਖੜੋਗੇ ਜਿਹੜਾ ਵਿਅਕਤੀ ਆਪਣੀ ਮਾਂ ਬੋਲੀ ਦੇ ਹੱਕ ਦੇ ਵਿੱਚ ਨਹੀਂ ਖੜਦਾ ਉਦੋਂ ਕੋਈ ਤਵੱਕੋ ਨਹੀਂ ਕੀਤੀ ਜਾ ਸਕਦੀ ਉਹ ਕਿਸੇ ਦਾ ਰੋਲ ਮਾਡਲ ਨਹੀਂ ਹੋ ਸਕਦਾ ਜੇ ਅਸੀਂ ਇਹੋ ਜਿਹਾ ਰੋਲ ਮਾਡਲ ਬਣਾ ਲੈਂਦੇ ਹਾਂ ਤਾਂ ਕੱਲ ਨੂੰ ਅਸੀਂ ਨਿਰਾਸ਼ ਹੋਵਾਂਗੇ ਖੈਰ ਜੀ ਸਮਾਂ ਦੇਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਦੋਸਤੋ ਕੱਲ ਨੂੰ ਫੇਰ ਆਵਾਜ਼ ਦੇ ਜ਼ਰੀਏ ਸਾਂਝ ਪਾਵਾਂਗੇ ਮਿਹਰਬਾਨੀ ਬਹੁਤ ਬਹੁਤ
The views expressed on the preceding program may not necessarily be those of the owner or management of WTOR radio station.
Adnan Bashir of Cityscape and Buzzmax.ca present Living Legend Ustad Rohak Fateh Ali Khan live in concert. On Friday, October 18th, 2019, at Roy Thompson Hall, Toronto. For tickets and sponsorships, call 416-989-8555 or visit roythompsonhall.com. Another mega event by Digital Media Limited and Hum Television Network.
खरीद फर्नीचर रास्ते से न लेना सूट डॉलर मार्ट से न पीना बासी कॉफी अच्छा लगता नहीं न बनाओ इंटर्न को सीईओ न खिलाओ फास्ट फूड क्लाइंट को न लगाओ मस्का बॉस को अच्छा लगता नहीं
हमें मिलता है वही जो हम चाहते यूज ओरिजिनल एचपी टोनर
har chinta hogi do
100% reliable environmentally responsible always trust the original HP toner
ਅਰੇ ਜਿੰਨਾ ਮਿਲੋਣਾ ਹੋਵੇ ਥੋੜੀ ਬਿਨਾ ਨਹੀਂ ਉਹ ਜੱਚਦਾ ਥੋੜੀ ਦੇ ਫਰਨੀਚਰ ਨਾਲ ਕੋਣਾ ਕੋਣਾ ਸਜਦਾ
ਸੋਡੀ ਫਰਨੀਚਰ ਕੰਪਨੀ ਸਾਡੀ ਕਮਿਊਨਿਟੀ ਦੀ ਸਭ ਤੋਂ ਪਹਿਲੀ ਤੇ ਵੱਡੇ ਸ਼ੋਰੂਮਸ ਵਾਲੀ ਕੰਪਨੀ ਹੈ ਜਿਹੜੀ ਕਿ ਵਧੀਆ 100 ਸਾਰ ਫਰਨੀਚਰ ਤੇ ਡੈਕੋਰੇਟਿਵ ਆਈਟਮ ਬਹੁਤ ਹੀ ਰੀਜ਼ਨੇਬਲ ਪ੍ਰਾਈਸਿਸ ਤੇ ਵੇਚ ਰਹੇ 4 ਸਾਲਾਂ ਲਈ ਬਿਨਾ ਵਿਆਜ ਤੇ ਫਾਈਨੈਂਸਿੰਗ ਦਾ ਵੀ ਪ੍ਰਬੰਧ ਬ੍ਰੈਂਪਟਨ ਚ 74 ਡੈਵਨ ਰੋਡ ਜਾਂ 142 ਕੈਨੇਡੀ ਰੋਡ ਸਾਊਥ ਤੇ ਪਹੁੰਚੋ ਦੋਨੋਂ ਲੋਕੇਸ਼ਨਸ ਦਾ ਇੱਕੋ ਹੀ ਨੰਬਰ 9058747171
ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ ਕਸਟਡੀ ਕਿਸ ਨੂੰ ਮਿਲੇਗੀ ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ
SNS ਲੋਅਰਸ ਕੋਲ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ SNS ਲੋਅਰਸ ਨੂੰ ਕਾਲ ਕਰੋ 416-655-2000
Impressive quality of food and top-notch service. Best Aleem in Toronto. Lazeez.